ਮੁੜਕਿਆਂ ਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਦਿਲ ਨੇ ਕਿਹਾ ਕੋਈ ਯਾਦ ਕਰ ਰਿਹਾ ਹੈ ਦਿਲ ਨੇ ਕਿਹਾ ਕੋਈ ਯਾਦ ਕਰ ਰਿਹਾ ਹੈ ਮੈਂ ਸੋਚਿਆ ਦਿਲ ਮਜ਼ਾਕ ਕਰ ਰਿਹਾ ਹੈ ਪਰ ਜਦੋਂ ਆਈ ਹਿਚਕੀ ਤਾਂ ਖਿਆਲ ਆਇਆ ਕੋਈ ਆਪਣਾ ਹੈ ਜੋ ਇੰਤਜ਼ਾਰ ਕਰ ਰਿਹਾ ਹੈ ਤੇ ਲਓ ਜੀ ਫਿਰ ਇੰਤਜ਼ਾਰ ਦੀਆਂ ਇਹਨਾਂ ਘੜੀਆਂ ਨੂੰ ਆਪਾਂ ਖਤਮ ਕਰਦੇ ਹਾਂ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਹਰਮਾ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਹਾਜ਼ਰਾਂ ਜੀ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਾਬ ਨਮਸਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਹਾਲ ਚਾਲ ਤੁਹਾਡਾ ਬਿਲਕੁਲ ਜੀ ਵਧੀਆ ਹੋਏਗਾ ਤੇ ਅੱਜ ਦੇ ਦਿਨ ਨੂੰ ਵੀ ਖੂਬ ਇੰਜੋਏ ਕਰ ਰਹੇ ਹੋਗੇ ਕਿਉਂਕਿ ਕੁਦਰਤ ਦੇ ਰੰਗ ਆ ਕਿਤੇ ਤਾਂ ਹਲੇ ਵੀਰਵਾਰ ਦੀ ਸ਼ਾਮ ਚੱਲ ਰਹੀ ਹੈ ਤੇ ਕਿਤੇ ਸ਼ੁੱਕਰਵਾਰ ਦੀ ਸੁਬਾਹ ਹੋ ਗਈ ਆ ਤੇ ਲਓ ਫਿਰ ਕੁਦਰਤ ਦੇ ਇਹਨਾਂ ਰੰਗਾਂ ਨੂੰ ਮਾਣਦੇ ਆ ਹਰਮਾ ਰੇਡੀਓ ਦੇ ਸੰਗ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਆਪਣਾ ਇਹ ਸਾਥ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਜੀ 8 ਤੋਂ 10 ਸਿੱਧੇ ਸਮੇਂ ਮੁਤਾਬਕ ਤੇ ਟਾਈਮ ਦੀ ਗੱਲ ਕਰੀਏ ਤੇ ਟਾਈਮ ਜੀ ਹੁਣ ਸਾਡੇ ਪ੍ਰਿਸਟਨ ਦੇ ਵਿੱਚ 7:03 ਹੋ ਚੁੱਕੇ ਆ ਤੇ ਕਿਉਂਕਿ ਹੁਣ ਮੈਲਬੋਰਨ ਸਿਡਨੀ ਵਾਲੇ ਸਾਡੇ ਤੋਂ ਅੱਗੇ ਮਾਰ ਗਏ ਛੜੱਪਾ ਸੋ ਟਾਈਮ ਥੋੜਾ ਚੇਂਜ ਹੋਇਆ ਸੋ ਪ੍ਰਿਸਟਨ ਦੇ ਟਾਈਮ ਮੁਤਾਬਕ 7 ਤੋਂ 9 ਪਰ ਸਿਡਨੀ ਟਾਈਮ 8 ਤੋਂ 10 ਆਪਣਾ ਸਾਥ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਜੀ ਤੇ ਗੱਲ ਕਰੀਏ ਅੱਜ ਦੀ ਤਰੀਕ ਤਾਂ ਜੀ ਅੱਜ 9 ਅਕਤੂਬਰ ਤੇ ਸਾਲ 2020 ਚੱਲ ਰਿਹਾ ਤੇ ਮੌਸਮ ਗਰਮੀਆਂ ਦਾ ਸ਼ੁਰੂ ਹੋ ਚੁੱਕਾ ਜੀ ਤੇ ਪ੍ਰਿਸਟਨ ਦੇ ਵਿੱਚ ਤਾਂ ਇਸ ਟਾਈਮ ਦਿਨ ਆ ਜਿਹੜਾ ਉਹ ਨਿੱਘਾ ਜਿਹਾ ਵਾ ਯਾਨੀ ਕਿ ਗਰਮ ਆ ਜੀ ਧੁੱਪ ਨਿਕਲ ਆਈ ਆ ਤੇ ਪੰਛੀ ਵੀ ਆਪੋ ਆਪਣੇ ਦਾਣੇ ਪਾਣੀ ਵੱਲ ਨੂੰ ਤੁਰ ਪਏ ਆ ਤੇ ਇਸ ਟਾਈਮ ਟੈਂਪਰੇਚਰ 21 ਡਿਗਰੀ ਅਤੇ ਮੈਲਬੋਰਨ ਦੇ ਵਿੱਚ ਬਦਲਵਾਈ ਅਤੇ 12 ਡਿਗਰੀ ਟੈਂਪਰੇਚਰ ਆ ਜੀ ਉੱਥੇ ਦਾ ਮੌਸਮ ਅੱਜ ਠੀਕ ਇਸੇ ਤਰ੍ਹਾਂ ਹੀ ਰਹਿਣਾ ਵਾ ਤੇ ਕੈਨਬਰਾ ਦੇ ਵਿੱਚ ਵੀ ਬਦਲਵਾਈ ਅਤੇ 11 ਅਤੇ ਸਿਡਨੀ ਦੇ ਵਿੱਚ ਧੁੱਪ ਸੂਰਜ ਦੇ ਤਾਜ਼ੀ ਚਮਕਾ ਮਾਰ ਰਹੇ ਨੇ ਤੇ ਇਸ ਟਾਈਮ 18 ਡਿਗਰੀ ਟੈਂਪਰੇਚਰ ਆ ਤੇ ਦਿੱਲੀ ਯਾਨੀ ਕਿ ਮੈਲਬੋਰਨ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਤਾਂ ਪਤਾ ਹੀ ਹੈ ਜੀ ਗਰਮੀਆਂ ਦਾ ਮੌਸਮ ਚੱਲ ਹੀ ਰਿਹਾ ਵਾ ਪਰ ਥੋੜੀ ਥੋੜੀ ਕਿਤੇ ਕਿਤੇ ਠੰਡੀ ਠੰਡੀ ਹਵਾ ਵੀ ਆ ਜਾਂਦੀ ਹੈ ਕਿਉਂਕਿ ਇੰਡੀਆ ਦੇ ਵਿੱਚ ਹੁਣ ਸਰਦੀਆਂ ਸ਼ੁਰੂ ਹੋਣ ਵਾਲੀਆਂ ਨੇ ਤੇ ਪਰ ਇਸ ਟਾਈਮ ਉੱਥੋਂ ਦਾ ਵੀ ਟੈਂਪਰੇਚਰ ਆ ਜਿਹੜਾ ਉਹ 24 ਡਿਗਰੀ ਆ ਤੇ ਲਓ ਫਿਰ ਗੱਲ ਕਰਦੇ ਹਾਂ ਜੀ ਹਾਂ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਬਾਰੇ ਗੱਲਾਂ ਬਾਤਾਂ ਦਾ ਖੈਰ ਆਪਾਂ ਕਰੀ ਕਹਿਣਾ ਪ੍ਰੋਗਰਾਮ ਦੇ ਵਿੱਚ ਕਹਾਣੀਆਂ ਵੀ ਸੁਣਾਵਾਂਗੇ ਕਹਾਵਤਾਂ ਵੀ ਪਾਵਾਂਗੇ ਬੁਝਾਰਤਾਂ ਵੀ ਪਾਵਾਂਗੇ ਤੇ ਬਾਕੀ ਗਾਣੇ ਕੁਝ ਤੁਹਾਡੀ ਤੇ ਕੁਝ ਮੇਰੀ ਪਸੰਦ ਦੇ ਸੁਣਾਂਗੇ ਪਰ ਕਿੱਦਾਂ ਬਿਲਕੁਲ ਜੀ ਕਿੱਦਾਂ ਤਾਂ ਜ਼ਰੂਰੀ ਹੈ ਦੱਸਣਾ ਸੋ ਬਿਲਕੁਲ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ +9175080144489 ਤੇ ਈਮੇਲ ਕਰ ਸਕਦੇ ਹੋ request@harmaradio.com ਤੇ ਲਓ ਜੀ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇਰਾ ਤਸੀਮ ਜੱਸਰ ਦੀ ਆਵਾਜ਼ ਦੇ ਵਿੱਚ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ
ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦੇ ਬੋਤੇ ਕਿਸੇ ਦਾ ਗੱਲਾ ਕਿਸੇ ਦਾ ਯਾਰ ਕਿਸੇ ਦਾ ਛੱਲਾ ਸਭ ਹੈ ਤੇਰਾ ਸਭ ਹੈ ਤੇਰਾ ਕੱਖ ਨਾ ਮੇਰਾ ਸਭ ਹੈ ਤੇਰਾ ਸਭ ਤੇ ਉਹ ਅੰਗ ਸੰਗ ਹੈ ਰੋਜ਼ੀ ਰੋਟੀ ਦੀ ਵੀ ਕਦਰ ਕਰੀ ਉਹ ਜਿੰਨੀ ਮਿਲ ਗਈ ਸਬਰ ਕਰੀ ਤੇ ਸੁਨੀਵੇਂ ਦੇ ਲਈ ਅੱਖ ਭਰੀ ਤੇ ਤਕੜਿਆਂ ਦੇ ਨਾਲ ਕਦਰ ਕਰੀ ਆਕਾਸ਼ ਕਿੰਨੇ ਪਾਤਾਲ ਕਿੰਨੇ ਤੂੰ ਦੱਸ ਗਿਆ ਬਾਬਾ ਹਾਲ ਕਿੰਨੇ ਸਾਇੰਸ ਨੂੰ ਲਾਗੇ ਸਾਲ ਕਿੰਨੇ ਕੁਝ ਮੂਰਖ ਕਰਨ ਸਵਾਲ ਕਿੰਨੇ ਤੇਰਾ
کی گلیوں سے انسانیت نہ ملی انسان نہ ملا عبادت کے نام کے جھنڈے تو ملے عبادت نہ ملی بھگوان نہ ملا
جسڑ کھویا جسڑ بھلیا میں تا پھردا ایتھے رلیا نہ کوئی نیتر اکل نہ کھلیا پر جا نچدا پھردا بھلیا میرے اوکڑا جتے پردا جدوں بھی کرتا توں ہی کرتا توں ہی جتدا میں تا ہردا ਪਲ ਵੀ ਸਰਦਾ ਇਹ ਗੀਤ ਵੀ ਤੇਰੇ ਰੀਤ ਵੀ ਤੇਰੇ ਬਣਦੇ ਗਲੇ ਸੰਗੀਤ ਵੀ ਤੇਰੇ ਰਾਜ ਵੀ ਤੇਰੇ ਤਾਜ ਵੀ ਤੇਰੇ ਚਿੜੀ ਵੀ ਤੇਰੀ ਬਾਜ ਵੀ ਤੇਰੇ ਪਾਠ ਤੇਰੇ ਨਾ ਬਾਜ ਵੀ ਤੇਰੇ ਸਾਰੇ ਇਹ ਅਲਫਾਜ ਵੀ ਤੇਰੇ ਵਿਗੜੇ ਸਵਰੇ ਕਾਜ ਵੀ ਤੇਰੇ ਤੇਰਾ ਸਭਿਆ ਤੇਰਾ ਸਭਿਆ
ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਹੈਲੋ ਜੀ ਤਰਸੇਮ ਜੱਸਰ ਦੀ ਆਵਾਜ਼ ਦੇ ਵਿਚ ਗੀਤ ਸੁਣਿਆ ਤੇਰਾ 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 ਸੋ ਬਾਪੀ ਜੀ ਕਹਿੰਦੇ ਆ ਕਿ ਜਿਸ ਦਿਨ ਦਾ ਤੇਰਾ ਰੰਗ ਚੜਿਆ ਆ ਰੰਗ ਸਾਰੇ ਫਿੱਕੇ ਲੱਗਦੇ ਨੇ ਕਈ ਕੌੜੇ ਬੋਲ ਵੀ ਉਸ ਦਿਨ ਤੋਂ ਕੰਨਾਂ ਨੂੰ ਮਿੱਠੇ ਲੱਗਦੇ ਨੇ ਸੋ ਏਦਾਂ ਦਾ ਹੋ ਜਾਂਦਾ ਜੀ ਬੰਦੇ ਨੂੰ ਜਦੋਂ ਸਾਰਾ ਕੁਛ ਪਰਮਾਤਮਾ ਦੇ ਨਾਂ ਤੇ ਹੋ ਜਾਂਦਾ ਕਿ ਜੋ ਵੀ ਆ ਜਿੱਦਾਂ ਵੀ ਆ ਜੋ ਵੀ ਹੋ ਰਿਹਾ ਜ਼ਿੰਦਗੀ ਦੇ ਵਿਚ ਜੋ ਵਰਤਾਰਾ ਹੋ ਰਿਹਾ ਉਹ ਵੀ ਬਸ ਉਸੇ ਦੇ ਨਾਮ ਤੋਂ ਹੋ ਰਿਹਾ ਤੇ ਇੱਧਰ ਪ੍ਰੋਗਰਾਮ ਦੇ ਵਿਚ ਆਪਾਂ ਮੈਸੇਜ ਤੁਹਾਡੇ ਨਾਲ ਸ਼ਾਮਿਲ ਕਰ ਦਿੰਦੇ ਹਾਂ ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੌਬੀ ਜੀ ਤੇ ਸਾਰੀ ਹਰਮਨ ਟੀਮ ਨੂੰ ਸੋ ਸਾਡੇ ਵੱਲੋਂ ਵੀ ਨਰਿੰਦਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਕੰਮ ਕਾਰ ਕਿੱਦਾਂ ਚੱਲਦਾ ਤੇ ਬਾਕੀ ਪ੍ਰੋਗਰਾਮ ਵਿਚ ਆਏ ਹੋ ਬਹੁਤ ਸ਼ੁਕਰੀਆ ਮਿਹਰਬਾਨੀ ਵਧੀਆ ਲੱਗਦਾ ਤੁਸੀਂ ਜਦੋਂ ਸਾਰੇ ਸਾਥ ਦਿੰਦੇ ਤੇ ਬਾਕੀ ਹੁਣ ਗੱਲਾਂ ਬਾਤਾਂ ਤਾਂ ਇਸੇ ਤਰ੍ਹਾਂ ਖੈਰ ਆਪਣੀਆਂ ਚੱਲਦੀਆਂ ਰਹਿਣਗੀਆਂ ਵਾ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਪਾਂ ਬਾਜ਼ਾਰ ਤਾਂ ਵੀ ਪਾਵਾਂਗੇ ਤੇ ਆਪਾਂ ਥੋੜੀਆਂ ਜਿਹੀਆਂ ਗੱਲਾਂ ਚ ਥੋੜੀਆਂ ਥੋੜੀਆਂ ਗੱਲਾਂ ਕਰਨੀਆਂ ਨੇ ਹਨਾ ਪਿਛਲੀ ਵਾਰੀ ਨਾ ਪ੍ਰੋਗਰਾਮ ਤੋਂ ਬਾਅਦ ਵਿਚ ਜਦੋਂ ਸ਼ੋਅ ਖਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਚ ਘਰੇ ਨਾ ਕੱਲੀ ਹੋਈ ਸੀਗੀ ਤੇ ਬੋਰ ਹੋਈ ਜਾਂਦੀ ਸੀ ਮੈਂ ਕਿਹਾ ਵੀ ਹੁਣ ਕੀ ਕਰਾਂ ਮੈਂ ਕਿਹਾ ਚੱਲ ਆਪਦੇ ਵਾਲਾ ਸ਼ੋਅ ਸੁਣ ਕੇ ਦੇਖਦੀ ਹਾਂ ਅੱਜ ਓਹੋ ਸ਼ੋਅ ਤਾਂ ਮੈਂ ਸੁਣ ਲਿਆ ਫਿਰ ਮੈਨੂੰ ਆਏ ਹੋਇਆ ਕਿ ਹੋ ਮਾਈ ਗੋਡ ਅੰਨਾ ਬੋਲਦੀ ਆ ਮੈਂ ਇੰਨੀਆਂ ਗੱਲਾਂ ਕਰਕੇ ਮੈਨੂੰ ਤਾਂ ਇਹ ਲੱਗਦਾ ਸੀ ਕਿ ਮੈਂ ਚਲੋ ਇੱਕ ਅੱਧਾ ਮਿੰਟ ਜਿਹਾ ਬੋਲ ਕੇ ਗਾਣਾ ਲੱਗ ਜਾਂਦਾ ਹਨਾ ਪਰ ਮੈਂ ਤਾਂ ਬਾਹਲੀਆਂ ਗੱਲਾਂ ਸੁਣਾਉਂਦੀ ਹਾਂ ਨਾ ਕਿੰਨਾ ਕਿੰਨਾ ਚਿਰ ਮੈਨੂੰ ਨਾ ਆਪਣਾ ਪ੍ਰੋਗਰਾਮ ਹੀ ਸੁਣ ਕੇ ਬਾਅਦ ਚ ਆਏ ਲੱਗਾ ਵੀ ਹੈ ਜਿੰਨੀਆਂ ਗੱਲਾਂ ਸੁਣਾਉਣੀਆਂ ਹਨਾ ਤੇ ਅੱਜ ਨਾ ਮੈਂ ਥੋੜੀਆਂ ਗੱਲਾਂ ਸੁਣਾਉਣੀਆਂ ਬਾਹਲੀਆਂ ਗੱਲਾਂ ਨਹੀਂ ਸੁਣਾਉਣੀਆਂ ਹੈਗੀਆਂ ਤੇ ਨਾਲ ਨਾਲ ਥੋੜੀਆਂ ਜਿਹੀਆਂ ਖ਼ਬਰਾਂ ਬਾਰੇ ਵੀ ਗੱਲਬਾਤ ਕਰਦੇ ਰਹਾਂਗੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਇੰਡੀਆ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਵਾ ਸੋ ਪਰਮਾਤਮਾ ਇਹੀ ਕਹਿ ਰਹੇ ਆ ਕਿ ਹੁਣ ਤੱਕ ਜਿਸੇ ਤਰ੍ਹਾਂ ਇੱਕਮਿਕ ਹੋ ਕੇ ਸਾਰੇ ਉਸ ਸੰਘਰਸ਼ ਨੂੰ ਅੱਗੇ ਲਿਜਾ ਰਹੇ ਨੇ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਉਹ ਸੰਘਰਸ਼ ਚੱਲਦਾ ਰਹੇ ਤੇ ਬਹੁਤ ਛੇਤੀ ਤਾਂ ਕਹਿ ਸਕਦੇ ਆਪਣੀ ਮੰਜ਼ਿਲ ਵੱਲ ਜ਼ਰੂਰ ਪਹੁੰਚੇ ਤੇ ਇੱਧਰ ਇੰਡੀਆ ਦੇ ਸੋਰੀ ਆਸਟ੍ਰੇਲੀਆ ਦੇ ਵਿੱਚ ਵੀ ਇੱਥੇ ਬਜਟ ਆ ਗਿਆ ਸੀ 2021 ਵਾਲਾ ਤੇ ਉਹਦੇ ਵਿਚ ਜ਼ਿਆਦਾ ਤਾਂ ਨਹੀਂ ਖੈਰ ਮੈਨੂੰ ਪਤਾ ਪਰ ਥੋੜਾ ਬਹੁਤਾ ਜਿੰਨਾ ਕੁ ਚੇਂਜ ਹੋਇਆ ਵਾ ਮੈਂ ਵੀ ਖ਼ਬਰਾਂ ਦੇ ਵਿੱਚ ਹੀ ਦੇਖਿਆ ਪੜਿਆ ਵਾ ਸੋ ਉਹਦੇ ਬਾਰੇ ਵੀ ਜ਼ਰੂਰ ਦੱਸਦੇ ਹਾਂ ਕਿ ਜਿਹੜਾ ਨੈਕਸਟ ਈਅਰ ਆ ਉਹਦੇ ਵਿੱਚ ਲੋਕਾਂ ਨੂੰ PR ਦੇ ਵੀਜ਼ੇ ਆ ਜਿਹੜੇ 1,60,000 ਦੇ ਮਤਲਬ ਕਿ ਜਿਹੜੀ ਇਹਨਾਂ ਨੇ ਮੈਂਸ਼ਨ ਕੀਤਾ ਕਿ ਇੱਥੋਂ ਤਾਂ ਇੰਨੇ ਜਿਹੜੇ ਵੀਜ਼ੇ ਆ ਪਰਮਾਨੈਂਟ ਰੈਜੀਡੈਂਸੀ ਦੇ ਦਿੱਤੇ ਜਾਣਗੇ ਤੇ ਬਾਕੀ ਜਿੱਦਾਂ ਕਿ ਆਪਾਂ ਸਪੋਂਸਰ ਕਰਦੇ ਹਾਂ ਤੇ ਉਹਨਾਂ ਨੂੰ ਬਾਅਦ ਵਿੱਚ ਆਪਾਂ ਇੱਥੇ ਸਾਡੇ ਆਪਣੇ ਜੀਵਨ ਸਾਥੀ ਜਾਣੀ ਕਿ ਆਪਣੇ ਨਾਲ ਦੇ ਤਾਂ ਨਾਲ ਦੀਆਂ ਨੂੰ ਤੇ ਉਹਨਾਂ ਲਈ ਵੀ ਇਹਨਾਂ ਨੇ ਥੋੜਾ ਜਿਹਾ ਪਹਿਲਾਂ ਨਾਲੋਂ ਵਧਾ ਦਿੱਤਾ ਵਾ। ਇਸ ਵਾਰੀ ਜਿਹੜਾ ਟਾਰਗੇਟ ਆ ਉਹ 72,000 ਵੀਜ਼ਿਆਂ ਦਾ ਵਾ ਤੇ ਪਰ ਇਹਦੇ ਵਿੱਚ ਵੀਜ਼ਾ ਲੈਣ ਵਾਲੀ ਜਿਹੜੀ ਇੱਕ ਕੰਡੀਸ਼ਨ ਆ ਉਹ ਰੱਖੀ ਆ ਕਿ ਇੰਗਲਿਸ਼ ਦੇ ਵਿੱਚ ਇੰਗਲਿਸ਼ ਟੈਸਟ ਆ ਜੋ ਕਿ ਇੰਗਲਿਸ਼ ਦੇ ਵਿੱਚ ਪਹਿਲਾਂ ਆਈ ਥਿੰਕ ਰਿਕੁਆਇਰਮੈਂਟ ਹੈ ਨਹੀਂ ਸੀ ਤੇ ਹੁਣ ਇਹਨਾਂ ਨੇ ਉਹ ਰਿਕੁਆਇਰਮੈਂਟ ਜ਼ਰੂਰ ਰੱਖੀ ਆ ਤੇ ਬਾਕੀ ਜਿਹੜੇ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਆ ਉਹ ਆਪਣੇ ਪਾਰਟਨਰ ਨੂੰ ਸਪੋਂਸਰ ਕਰਦੇ ਆ ਤੇ ਸੱਦਦੇ ਆ ਤਾਂ ਉਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਮਤਲਬ ਪਹਿਲ ਦੇ ਆਧਾਰ ਤੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਣਗੇ ਤੇ ਬਾਕੀ ਜਿਹੜੇ ਪੇਰੈਂਟਸ ਵੀਜ਼ੇ ਆ ਉਹ ਥੋੜੇ ਕੁ ਘਟਾਏ ਆ ਤੇ ਬਾਕੀ ਤਾਂ ਫਿਰ ਹੁਣ ਸਾਨੂੰ ਆਪ ਹੀ ਪਤਾ ਲੱਗੀ ਜਾਣਾ ਹਨਾ ਕਿਵੇਂ ਆ ਤੇ ਕਿੱਦਾਂ ਚੱਲਦਾ ਵਾ। ਸੋ ਕੁਛ ਕੁ ਗੱਲਾਂ ਸੀ ਤੇ ਬਾਕੀ ਇੱਧਰ ਬਾਰਡਰ ਖੁੱਲਣ ਦੀ ਉਮੀਦ ਜਾਗੀ ਸੀਗੀ ਕਿ ਚਲੋ ਇਸ ਮਹੀਨੇ ਦੇ ਵਿੱਚ ਜਿਹੜੇ ਬਾਰਡਰ ਆ ਉਹ ਓਪਨ ਹੋ ਜਾਣਗੇ ਤੇ ਪਰ ਕੱਲ ਦੀ ਨਿਊਜ਼ ਸੀ ਕਿ ਨਿਊ ਸਾਊਥ ਵੇਲਸ ਦੇ ਵਿੱਚ ਕੇਸ ਨਿਕਲ ਆਏ ਤੇ ਤਾਂ ਕਰਕੇ ਹੁਣ ਨਿਊਜ਼ੀਲੈਂਡ ਵਾਲਿਆਂ ਨੇ ਬਾਰਡਰ ਜਿਹੜੇ ਆ ਉਹ ਫਿਰ ਹਜੇ ਬੰਦ ਹੀ ਰੱਖਣ ਦਾ ਫੈਸਲਾ ਕੀਤਾ ਵਾ। ਪਰ ਅੱਗੇ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੁੰਦਾ ਵਾ। ਸੋ ਇਹ ਜਿਹੜਾ ਮਾਹੌਲ ਹੈ ਕਿ ਥੋੜਾ ਜਿਹਾ ਪਤਾ ਨਹੀਂ ਕਿੱਦਾਂ ਥੋੜਾ ਨਹੀਂ ਕਾਫੀ ਜ਼ਿਆਦਾ ਅਪ ਡਾਊਨ ਹੀ ਚੱਲ ਰਿਹਾ ਕਿ ਜਦੋਂ ਕਿਸੇ ਚੀਜ਼ ਦੀ ਆਸ ਬਣਦੀ ਆ ਉਸੇ ਟਾਈਮ ਕੁਛ ਨਾ ਕੁਛ ਐਸਾ ਹੋ ਜਾਂਦਾ ਵਾ ਕਿ ਜਿਹੜੀ ਆਸ ਆ ਉਹ ਉਸੇ ਤਰ੍ਹਾਂ ਫਿਰ ਉਹ ਆਸ ਦੀ ਆਸ ਹੀ ਰਹਿ ਜਾਂਦੀ ਆ। ਪਰ ਖੈਰ ਚਲੋ ਕੀ ਕਹਿ ਸਕਦੇ ਆ, ਸਿਹਤ ਦੇ ਨਾਲ ਹੀ ਸਾਰਾ ਕੁਛ ਆ ਤੇ ਜੋ ਕੁਛ ਵੀ ਹੋ ਰਿਹਾ ਵਾ ਦੇਖਦੇ ਆ। 2020 ਹੁਣ ਤਾਂ ਇਹੀ ਕਹਿ ਸਕਦੇ ਆ ਕਿ ਛੇਤੀ ਛੇਤੀ ਖਤਮ ਹੋਵੇ ਤੇ 2021 ਸਾਰਿਆਂ ਲਈ ਬਾਹਲਾ ਹੀ ਸੋਹਣਾ ਸੁੱਖ ਸੁਨੇਹਾ ਤੇ ਬਹੁਤ ਸਾਰੀਆਂ ਦੁਆਵਾਂ ਲੈ ਕੇ ਆਵੇ ਹਨਾ। ਤੇ ਬਾਕੀ ਚਲੋ ਫਿਰ ਹੁਣ ਇੱਕ ਹੋਰ ਗਾਣਾ ਵੀ ਸੁਣਦੇ ਆ ਤੇ ਉਸ ਤੋਂ ਬਾਅਦ ਚ ਮੈਂ ਤੁਹਾਨੂੰ ਬੁਝਾਰਤ ਵੀ ਪਾਉਂਗੀ ਤੇ ਇੱਕ ਅੱਜ ਤੁਹਾਨੂੰ ਕਹਾਵਤ ਪੁੱਛਣੀ ਆ ਤੇ ਨਾਲੇ ਤੁਸੀਂ ਇਹ ਵੀ ਦੱਸਣਾ ਕਿ ਜਿਹੜੀ ਉਹ ਕਹਾਵਤ ਆ ਉਹ ਢੁਕਦੀ ਕਿਹਦੇ ਤੇ ਆ। ਤੇ ਲਓ ਫਿਰ ਗਾਣਾ ਸੁਣਦੇ ਆ ਤੇ ਇਸ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ। ਤੁਸੀਂ ਵੀ ਕੋਈ ਗੀਤ ਆਪਣੇ ਪਸੰਦ ਦਾ ਸੁਣਨਾ ਚਾਹੋ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ +9175080144489 ਤੇ ਜਾਂ ਫਿਰ ਰਿਕੁਐਸਟ ਕਰ ਸਕਦੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਈਮੇਲ ਆਈਡੀ ਆ ਜੀ, ਭੁੱਲ ਗਈ ਮੈਂ ਹਨਾ, ਦੇਖ ਲਓ ਹੁਣੇ ਭੁੱਲ ਗਈ, ਐਵੇਂ ਕਰਦੀ ਹਾਂ ਰਿਕੁਐਸਟ harmanradio.com ਤੇ ਐਵੇਂ ਕਹਿੰਦੀ ਹੁੰਦੀ ਆ। ਵੈਸੇ ਅੱਜ ਮੈਂ ਤੁਹਾਨੂੰ ਗੱਲ ਦੱਸਣੀ ਆ, ਮੈਨੂੰ ਚੇਤਾ ਕਰਾ ਦਿਓ ਮੈਂ ਭੁੱਲ ਨਾ ਜਾਵਾਂ ਹਨਾ। ਤੇ ਲਓ ਜੀ ਫਿਰ ਗੀਤ ਸੁਣਦੇ ਆ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ, ਉਹ ਪੁਲਿਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ, ਭੁੱਲ ਗਈ ਹੋ। ਕੌਣ ਸੀ ਉਹ ਬੱਬਰ ਅਕਾਲੀ ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ, ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ, ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ, ਕਿਤਾਬ ਰਾਣੀ ਜਿੰਦਾ ਹਾਲੀਵੁੱਡ ਤੋਂ ਚੱਲ ਕੇ ਕੋਈ ਸਾਲੀ ਆ ਗਈ, ਉਹ ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ ਉਦੋਂ ਚੇਤੇ ਪਿਓ ਨੂੰ 47 ਆ ਗਈ, ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ ਓਏ ਉਦੋਂ ਚੇਤੇ ਪਿਓ ਨੂੰ ਵੰਡ 40 ਆ ਗਈ। ਸ਼ੇਰ ਤੇ ਜਬਾੜਾ ਤੋੜਦਾ ਉਹ ਰਾਜਾ ਰਣਜੀਤ ਸਿੰਘ, ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ, ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ, ਉਹ ਮਾਧੋ ਦਾਸ ਬਣ ਗਿਆ ਬੰਦਾ ਗੁਰੂ ਦਾ ਤੇ ਚੱਕਦਾ ਝਮੇਲੇ ਨੂੰ, ਉਹ ਜ਼ਿੰਦਗੀ ਦੀ ਹਾੜੀ ਸੁਣੀ ਵੇਚ ਵੱਟ ਕੇ ਉਹ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ, ਜ਼ਿੰਦਗੀ ਦੀ ਹਾੜੀ ਸੁਣੀ ਵੇਚ ਵੱਟ ਕੇ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ, ਦਾ ਨੀ ਪਤਾ ਇੱਥੇ ਟੀਨੇ ਜਾਣੂ ਪਾਬਲੋ ਤਾਂ ਬੜਾ ਮਸ਼ਹੂਰ ਹੈ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਤੇ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਲਾਕਾਰੀ ਘੱਟ ਬਕਵਾਸ ਵਾਧੂ ਦੀ ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ ਹੋ ਗੀਤ ਕਰੋ ਸਿੱਖੋ ਵਿਰਸੇ ਦੀ ਲਿਖਣਾ ਹੱਥ ਜੋੜੇ ਛੱਡੋ ਹੁਣ ਵੈਲ ਪੁਣੇ ਨੂੰ ਗੀਤ ਕਰੋ ਸਿੱਖੋ ਵਿਰਸੇ ਦੀ ਲਿਖਣਾ ਓਏ ਹੱਥ ਜੋੜੇ ਛੱਡੋ ਹੁਣ ਵੈਲ ਪੁਣੇ ਨੂੰ ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨਹੀਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨਹੀਂ ਹੋ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨਹੀਂ ਉਹ ਪੈਰਾਂ ਨੂੰ ਕਰਾ ਕੇ ਛੱਡੂ ਛਾਨਣੀ ਹੈ ਸ਼ੌਂਕ ਕਿੱਕਰਾਂ ਦੇ ਬੂਟੇ ਦਾ ਦਾਦੇ ਹੁਣੀ ਲੰਘ ਕੇ ਸੁਰੰਗਾਂ ਪੁੱਟ ਕੇ ਪੋਤੇ ਲੈ ਕੇ ਉੱਠਦੇ ਸਹਾਰਾ ਬੂਟੇ ਦਾ ਦਾਦੇ ਹੁਣੀ ਲੰਘ ਕੇ ਸੁਰੰਗਾਂ ਪੁੱਟ ਕੇ ਪੋਤੇ ਲੈ ਕੇ ਉੱਠਦੇ ਸਹਾਰਾ ਬੂਟੇ ਦਾ ਠੰਡਾ ਵਿੱਚ ਪਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ ਜੰਮਦੇ ਸੀ ਉਦੋਂ ਨਾ ਜ਼ਮੀਰ ਵਿਕਦਾ ਹੁਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਹੁਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਓਏ ਇੰਨਾ ਇਤਿਹਾਸ ਕਾਤੋਂ ਸ਼ਰਮ ਨਾ ਆਈ ਆਈਡਲ ਚੁਣੇ ਨੂੰ ਹੋ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਜੜਾ ਲਈ ਉਦੋਂ ਫੈਨ ਪੁਣੇ ਨੂੰ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਛੇਤੀ ਜੜਾ ਲਈ ਫਿਰ ਫੈਨ ਬੁਣੇ ਤੂੰ ਉਹ ਕਿੰਨੇ ਆਏ ਕਿੰਨੇ ਗਏ ਹੁਣ ਤੱਕ ਕਿਸੇ ਕੋਲ ਲੇਖਾ ਤਾਂ ਨਹੀਂ ਮਿੱਟੀ ਦੇ ਆ ਪਾਵੇ ਆਵੇ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ ਮਿੱਟੀ ਦੇ ਆ ਪਾਵੇ ਆਵੇ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ ਦਾ ਯਾ ਇੱਥੇ ਔਖੇ ਵੇਲੇ ਕੋਈ ਨੀ ਲੱਭਦਾ ਖਲੋਣ ਨੂੰ ਉੱਤੋਂ ਉੱਤੋਂ ਕਹਿੰਦੇ ਸਾਰੇ ਜੁਗ ਜੁਗ ਜੀ ਆ ਵਿੱਚੋਂ ਸਭ ਫਿਰਦੇ ਆ ਭੋਂਗ ਪਾਉਣ ਨੂੰ ਉੱਤੋਂ ਉੱਤੋਂ ਕਹਿੰਦੇ ਸਭ ਜੁਗ ਜੁਗ ਜੀ ਆ ਵਿੱਚੋਂ ਸਭ ਫਿਰਦੇ ਆ ਭੋਂਗ ਪਾਉਣ ਨੂੰ ਵਿੱਚੋਂ ਸਭ ਫਿਰਦੇ ਆ ਭੋਂਗ ਪਾਉਣ ਨੂੰ ਵਿੱਚੋਂ ਸਭ ਫਿਰਦੇ
ਲਓ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਗੀਤ ਸੁਣਿਆ ਵਾਕਈ ਜ਼ਿੰਦਗੀ ਦਾ ਸਾਚਾ ਜੋ ਲਵਲੀ ਨੂਰ ਨੇ ਆਪਣੀ ਕਲਮ ਦੇ ਨਾਲ ਲਿਖਿਆ ਸੋ ਵਾਕਈ ਜੀ ਜ਼ਿੰਦਗੀ ਦੀ ਸੱਚਾਈ ਦੱਸੀ ਆ ਤੇ ਬਹੁਤ ਕੁਛ ਆ ਜੋ ਸਾਡੇ ਅੱਜ ਦੀ ਜ਼ਿੰਦਗੀ ਤੇ ਅੱਜ ਦੇ ਵਰਤਾਰੇ ਵਿਚ ਚੱਲਦਾ ਤੇ ਕਈ ਗੱਲਾਂ ਨੇ ਜੋ ਸਾਡੇ ਲਾਲਚ ਚ ਵਸ ਹੀ ਹੁੰਦੀਆਂ ਨੇ ਜਿੱਦਾਂ ਕਿ ਇੱਕ ਸਟੋਰੀ ਪੜ੍ਹੀ ਸੀ ਮੈਂ ਕਿ ਇੱਕ ਵਾਰੀ ਕੀ ਹੁੰਦਾ ਵਾ ਤੇ ਇੱਕ ਬੰਦਾ ਵਧੀਆ ਆਪਦੇ ਜਵਾਕਾਂ ਨੂੰ ਪੜ੍ਹਾਉਂਦਾ ਲਿਖਾਉਂਦਾ ਵਾ ਪਹਿਲਾਂ ਸਕੂਲਾਂ ਦੇ ਵਿੱਚ ਤੇ ਫਿਰ ਯੂਨੀਵਰਸਿਟੀਆਂ ਦੇ ਵਿੱਚ ਤੇ ਨਿੱਕਾ ਵਧੀਆ ਜਿਹੜਾ ਸਭ ਤੋਂ ਛੋਟਾ ਬੱਚਾ ਹੁੰਦਾ ਵਾ ਉਹ ਵੀ ਬੜਾ ਪੜ੍ਹਨ ਦੇ ਵਿੱਚ ਹੁਸ਼ਿਆਰ ਹੁੰਦਾ ਵਾ ਤੇ ਵੱਡਾ ਵੀ ਸੋ ਨਿੱਕਾ ਕਹਿੰਦਾ ਵੀ ਮੈਂ ਤਾਂ ਬਾਹਰਲੇ ਮੁਲਕ ਜਾਣਾ ਵਾ ਤੇ ਫਿਰ ਕੀ ਸੀ ਓਹਨੂੰ ਪੜ੍ਹਾ ਲਿਖਾ ਕੇ ਬਾਹਰਲੇ ਮੁਲਕ ਹੋਰ ਹਾਇਰ ਸਟੱਡੀ ਲਈ ਭੇਜਤਾ ਤੇ ਉੱਥੇ ਜਾ ਕੇ ਉਹ ਚਲੋ ਆਪਣਾ ਸੈੱਟ ਹੋ ਗਿਆ ਤੇ ਮੁੜ ਕੇ ਜਦੋਂ ਉਹਨੇ ਆਪਣੇ ਮਾਂ ਪਿਓ ਨੂੰ ਕੋਲ ਸੱਦਿਆ ਤਾਂ ਬੜੀਆਂ ਚੀਜ਼ਾਂ ਦਿਖਾਈਆਂ ਤਾਂ ਮਾਂ ਪਿਓ ਨੇ ਵੀ ਬੜਾ ਮਾਣ ਮਹਿਸੂਸ ਕੀਤਾ ਕਿ ਚਲੋ ਠੀਕ ਆ ਵਧੀਆ ਗੱਲ ਆ। ਤਾਂ ਫਿਰ ਕੀ ਹੋਇਆ ਇੱਕ ਦਿਨ ਉਹਨੂੰ ਕਿਸੇ ਉੱਧਰਲੀ ਮਤਲਬ ਜਿਹੜੀ ਬਾਹਰਲੀ ਕੰਟਰੀ ਵਿੱਚ ਰਹਿੰਦਾ ਸੀ ਉਹ ਉੱਥੋਂ ਦੀ ਕੋਈ ਗੋਰੀ ਦੇ ਨਾਲ ਉਹਨੂੰ ਮਿਲਾਉਂਦਾ ਤੇ ਕਹਿਣ ਲੱਗਾ ਕਿ ਉਹਨਾਂ ਨੂੰ ਕਹਿੰਦਾ ਕਿ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ। ਮਾਂ ਪਿਓ ਤਾਂ ਇਹੀ ਉਮੀਦਾਂ ਲਾਈ ਬੈਠੇ ਹੁੰਦੇ ਆ ਕਿ ਆਪਣੇ ਦੇਸ਼ ਵਾਪਸ ਆਊਗਾ ਤੇ ਉੱਥੇ ਇਹਦੇ ਲਈ ਕੋਈ ਵਧੀਆ ਜੀਵਨ ਸਾਥੀ ਲੱਭ ਕੇ ਇਹਦਾ ਵਿਆਹ ਕਰਾਂਗੇ। ਪਰ ਜਦੋਂ ਉਹਨਾਂ ਦੇ ਸਾਹਮਣੇ ਇੱਕੋ ਦਮ ਇਹ ਗੱਲ ਆਉਂਦੀ ਆ ਤਾਂ ਉਹ ਬੜੇ ਹੈਰਾਨ ਹੁੰਦੇ ਆ ਪਰ ਕਹਿੰਦੇ ਕੁਛ ਨਹੀਂ ਤੇ ਪਰ ਚਲੋ ਖੈਰ ਤੇ ਉਹ ਮੰਨਦੇ ਆ ਤੇ ਵਿਆਹ ਹੋ ਜਾਂਦਾ ਵਾ। ਤਾਂ ਉਸ ਤੋਂ ਬਾਅਦ ਵਿੱਚ ਟਾਈਮ ਲੱਗਦਾ ਰਹਿੰਦਾ ਤੇ ਵਿਆਹ ਮਗਰੋਂ ਮੁੰਡੇ ਦਾ ਵੀ ਵਿਵਹਾਰ ਬਦਲਣ ਲੱਗ ਜਾਂਦਾ ਤੇ ਇੱਕ ਦਿਨ ਘਰਦਿਆਂ ਨੂੰ ਕਹਿੰਦਾ ਕਿ ਮੇਰੇ ਨਾਲ ਦੀ ਆ ਜਿਹੜੀ ਉਹਨੂੰ ਪ੍ਰਾਈਵੇਸੀ ਚਾਹੀਦੀ ਆ ਤੇ ਤੁਸੀਂ ਵਾਪਸ ਇੰਡੀਆ ਚਲੇ ਜਾਓ ਤੇ ਉਹ ਨਹੀਂ ਰਹਿ ਸਕਦੀ ਇਸ ਤਰ੍ਹਾਂ ਜੁਆਇੰਟ ਫੈਮਿਲੀ ਦੇ ਵਿੱਚ। ਤੇ ਫਿਰ ਕੀ ਹੁੰਦਾ ਮਾਂ ਪਿਓ ਉਹ ਵਾਪਸ ਆ ਜਾਂਦੇ ਆ ਤੇ ਹੁਣ ਛੋਟੇ ਦਾ ਤਾਂ ਉਹ ਦੇਖ ਹੀ ਆਏ ਸੀ ਕਿ ਹਿਸਾਬ ਕਿਤਾਬ ਆ ਤਾਂ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਆਸਾਂ ਇੱਦਾਂ ਹੁੰਦੀਆਂ ਉਹਨਾਂ ਦੇ ਵੱਡੇ ਪੁੱਤ ਤੇ ਲੱਗ ਜਾਂਦੀਆਂ ਨੇ। ਤਾਂ ਬਸ ਜੀ ਫਿਰ ਕੀ ਹੁੰਦਾ ਉਹ ਸਾਰੀ ਜੋ ਉਹਨਾਂ ਦੇ ਕੋਲ ਜਮਾਂ ਪੂੰਜੀ ਹੁੰਦੀ ਆ ਵੀ ਵੱਟ ਕੇ ਉਹਨੂੰ ਕੰਮ ਖੋਲ ਦਿੰਦੇ ਆ ਤੇ ਮੁੜ ਕੇ ਉਹਦਾ ਵਿਆਹ ਕਰ ਦਿੰਦੇ ਆ ਤੇ ਵਿਆਹ ਵੀ ਵਧੀਆ ਫੈਮਿਲੀ ਦੇ ਵਿੱਚ ਕਰਦੇ ਆ ਤੇ ਜਿਹੜੇ ਸਹੁਰੇ ਹੁੰਦੇ ਆ ਕਾਫੀ ਧੰਨ ਦੌਲਤ ਵਾਲੇ ਹੁੰਦੇ ਤੇ ਉਹਨਾਂ ਨੂੰ ਆਪਣੇ ਕੋਲ ਸ਼ਹਿਰ ਬੁਲਾ ਲੈਂਦੇ ਆ ਤੇ ਉਹ ਵੀ ਅੱਗੇ ਬਿਜ਼ਨਸ ਕਰਨ ਲਈ ਆਪਣੇ ਸਹੁਰਿਆਂ ਦੇ ਨਾਲ ਰਲਣ ਦੇ ਲਈ ਉਸਨੂੰ ਪੈਸੇ ਦੀ ਲੋੜ ਸੀ ਤੇ ਉਸਨੇ ਉਹੀ ਜੋ ਫੈਕਟਰੀ ਉਹਦੇ ਮਾਂ ਪਿਓ ਨੇ ਉਹਨੂੰ ਖੋਲ ਕੇ ਦਿੱਤੀ ਸੀ ਉਹਨੂੰ ਵੇਚ ਦਿੰਦਾ ਵਾ ਤੇ ਇੱਕ ਵਾਰੀ ਆਪਣੇ ਮਾਂ ਪਿਓ ਨੂੰ ਪੁੱਛਦਾ ਵੀ ਨਹੀਂ ਹੈ ਤੇ ਮੁੜ ਕੇ ਬਸ ਜੀ ਵੱਡਾ ਵੀ ਚਲਾ ਗਿਆ ਤੇ ਛੋਟਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਤੇ ਦੋਨੋਂ ਇਕੱਲੇ ਰਹਿ ਜਾਂਦੇ ਆ ਤੇ ਜਦੋਂ ਬੰਦੇ ਕੋਲ ਪੈਸਾ ਨਾ ਹੋਵੇ ਤੇ ਜ਼ਰੂਰਤਾਂ ਵੱਧ ਜਾਣ ਤਾਂ ਯਾਰ ਦੋਸਤ ਤੇ ਰਿਸ਼ਤੇਦਾਰ ਤਾਂ ਵੈਸੇ ਹੀ ਪਾਸਾ ਵੱਟ ਲੈਂਦੇ ਆ ਤੇ ਬਾਹਰੋਂ ਫੋਨ ਲਾਉਂਦੇ ਤਾਂ ਅੱਗੋਂ ਮੁੰਡੇ ਨੇ ਰਿਕਾਰਡਿੰਗ ਲਾਈ ਹੁੰਦੀ ਸੀ ਤੇ ਚਲੋ ਕਦੇ ਕੋਈ ਹਾਲ ਚਾਲ ਪੁੱਛਣ ਲਈ ਵੀ ਫੋਨ ਨਾ ਆਉਣਾ। ਟਾਈਮ ਲੰਘਦਾ 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 ਲੰਘੀ ਗਿਆ ਤੇ ਫਿਰ ਇੱਕ ਦਿਨ ਵਕੀਲ ਦਾ ਫੋਨ ਆਉਂਦਾ ਤੇ ਸ਼ਹਿਰ ਦੇ ਵਿੱਚ ਉਹਨਾਂ ਦੇ ਦੋ ਪਲਾਟ ਸੀ ਜਿਨ੍ਹਾਂ ਦਾ ਕਿ ਕਾਫੀ ਲੰਬੇ ਟਾਈਮ ਤੋਂ ਨਾ ਕੇਸ ਚੱਲਦਾ ਸੀ ਤੇ ਕਹਿੰਦੇ ਹੁੰਦੇ ਆ ਨਾ ਕਿ ਪਰਮਾਤਮਾ ਜਦੋਂ ਹਰ ਦਰਵਾਜ਼ੇ ਬੰਦ ਹੋ ਜਾਣ ਤਾਂ ਉਹ ਪਰਮਾਤਮਾ ਕੋਈ ਨਾ ਕੋਈ ਦਰਵਾਜ਼ਾ ਤਾਂ ਖੋਲਦਾ ਹੀ ਖੋਲਦਾ ਵਾ। ਤਾਂ ਕੀ ਹੁੰਦਾ ਸੀ ਜਿਹੜੇ ਉਹ ਪਲਾਟ ਸੀਗੇ ਜਿਨ੍ਹਾਂ ਦੀ ਕੇਸ ਚੱਲ ਰਿਹਾ ਸੀ ਤਾਂ ਕਿਸਮਤ ਉਹਨਾਂ ਦੀ ਤੇ ਉਹ ਜਿਹੜਾ ਕੇਸ ਆ ਉਹ ਜਿੱਤ ਜਾਂਦੀ ਆ। ਦੋਨਾਂ ਪਲਾਟ ਆ ਜਿਹੜੀ ਉਹਨਾਂ ਦੀ ਕੀਮਤ ਆ ਜਿਹੜੀ ਉਹ ਕਰੋੜਾਂ ਦੇ ਵਿੱਚ ਹੁੰਦੀ ਆ ਤੇ ਬਸ ਇਹ ਗੱਲ ਆ ਜਿਹੜੀ ਚਾਰੇ ਪਾਸੇ ਫੈਲ ਜਾਂਦੀ ਆ ਤੇ ਹੁਣ ਸਾਨੂੰ ਪਤਾ ਹੀ ਆ ਫਿਰ ਕੀ ਹੋਣਾ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਵਾ ਤਾਂ ਉਦੋਂ ਫਿਰ ਸਾਰੇ ਆਸ ਪਾਸ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਜਿਹੜੀਆਂ ਰਿਸ਼ਤੇਦਾਰ ਯਾਰ ਦੋਸਤਾਂ ਨੇ ਕਦੇ ਹਾਲ ਨਹੀਂ ਸੀ ਪੁੱਛਿਆ ਕਿ ਉਹ ਵੀ ਘਰ ਦੇ ਦਰਵਾਜ਼ੇ ਤੱਕ ਪਹੁੰਚ ਜਾਂਦੇ ਆ ਤੇ ਜਦੋਂ ਫਿਰ ਇਹ ਗੱਲ ਉਹਨਾਂ ਤੋਂ ਹੁੰਦੀ ਹੁੰਦੀ ਉਹਨਾਂ ਦੇ ਜਵਾਕਾਂ ਤੱਕ ਵੀ ਪਹੁੰਚ ਜਾਂਦੀ ਆ ਤਾਂ ਫਿਰ ਛੋਟੇ ਦਾ ਵੀ ਫੋਨ ਆ ਜਾਂਦਾ ਬਾਹਰੋਂ ਕਿ ਮੇਰੇ ਨਾਲ ਦੀ ਕਹਿੰਦੀ ਆਪਾਂ ਇੰਡੀਆ ਘੁੰਮ ਕੇ ਆਉਣਾ ਤੇ ਅਸੀਂ ਆਉਣੇ ਆ ਤੇ ਜਦੋਂ ਆਪਣੇ ਆਪਦੇ ਘਰ ਵਾਲੀ ਨੂੰ ਉਹ ਬੰਦਾ ਹੀ ਗੱਲ ਸੁਣਾਉਂਦਾ ਕਿ ਤੇਰੇ ਦੋਨੋਂ ਪੁੱਤਰ ਆ ਰਹੇ ਆ ਆਪਾਂ ਨੂੰ ਮਿਲਣ ਤਾਂ ਬਾਹਰ ਰੁੱਖ ਤੇ ਪਏ ਆਲਣੇ ਦੇ ਬੂਟ ਜਿਵੇਂ ਉੱਚੀ ਉੱਚੀ ਰੌਲਾ ਪਾ ਰਹੇ ਹੁਣ ਚੋਗਾ ਚੁੱਕ ਕੇ ਆਏ ਜਿਹੜੇ ਦੀਆਂ ਚੁੰਝਾਂ ਨਾਲ ਭਰਿਆ ਚੋਗੇ ਨਾਲ ਭਰੀਆਂ ਜੋ ਹੋਈਆਂ ਸਨ ਤਾਂ ਉਹ ਜੋ ਜਦੋਂ ਇਹ ਗੱਲ ਹੁੰਦੀ ਤੋਂ ਬਾਹਰਲੇ ਪਾਸੇ ਨੂੰ ਜਦੋਂ ਦੇਖਦੇ ਆ ਤਾਂ ਇੱਕ ਪੰਛੀ ਦਰਖਤ ਤੇ ਬੈਠਾ ਹੁੰਦਾ ਜਿਹਦੀਆਂ ਦੋਨੋਂ ਮਤਲਬ ਕਿ ਜਿਹੜੀ ਚੁੰਝ ਹੁੰਦੀ ਆ ਉਹ ਭਰੀ ਹੋਈ ਹੁੰਦੀ ਆ ਖਾਣੇ ਨਾਲ ਤੇ ਉਹਦੇ ਜਿਹੜੇ ਦੋਨੋਂ ਬੋਟ ਹੁੰਦੇ ਆ ਉਹਦੇ ਆਸੇ ਪਾਸੇ ਮਟਰਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਵੀ ਆਪਣੇ ਹਾਲਾਤ ਉਸ ਬੋਟ ਵਰਗੀ ਉਹਨਾਂ ਪੰਛੀਆਂ ਵਰਗੀ ਲੱਗਦੀ ਆ ਕਿ ਜਦੋਂ ਹੁਣ ਉਹਨਾਂ ਕੋਲ ਬਹੁਤ ਸਾਰਾ ਪੈਸਾ ਆ ਗਿਆ ਤਾਂ ਉਹਨਾਂ ਦੇ ਜਿਹੜੇ ਦੋਨੋਂ ਜਵਾਕ ਆ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਯਾਰ ਦੋਸਤ ਆ ਹੁਣ ਉਹਨਾਂ ਦੇ ਆਸ ਪਾਸ ਉਹ ਮਟਰਾਉਣ ਲੱਗ ਪਏ ਆ। ਸੋ ਇਹ ਜ਼ਿੰਦਗੀ ਦੀ ਸੱਚਾਈ ਆ ਕਿ ਮਾੜੇ ਟਾਈਮ ਦੇ ਵਿੱਚ ਵੈਸੇ ਜੋ ਤੁਹਾਡੇ ਨਾਲ ਖੜ ਗਿਆ ਉਹੀ ਤੁਹਾਡਾ ਆਪਣਾ ਵਾ, ਬਾਕੀ ਜੋ ਸਮੇਂ ਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਚੱਲਦਾ ਵਾ ਉਹ ਇਨਸਾਨ ਤੁਹਾਨੂੰ ਦਗਾ ਦਊਗਾ ਹੀ ਦਊਗਾ, ਚਾਹੇ ਅੱਜ ਆ ਚਾਹੇ ਕੱਲ ਆ ਤੇ ਚਾਹੇ ਉਹ ਆਉਣ ਵਾਲਾ ਕੱਲ ਆ। ਸੋ ਆਪਣੇ ਆਸ ਪਾਸ ਕਹਿੰਦੇ, ਇਸ ਲਈ ਸਿਆਣੇ ਕਹਿੰਦੇ ਆ ਕਿ ਆਪਣੀਆਂ ਅੱਖਾਂ ਤੇ ਆਪਣੇ ਕੰਨ ਖੁੱਲੇ ਰੱਖਣੇ ਚਾਹੀਦੇ ਆ, ਪਰ ਫਿਰ ਵੀ ਆਪਣੀ ਜਿਹੜੀ ਜੀਭ ਆ ਉਹਦੇ ਤੇ ਵੀ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਕਈ ਵਾਰੀ ਕੀ ਦੇਖਿਆ ਤੇ ਕੰਨੀ ਸੁਣਿਆ ਵੀ ਝੂਠਾ ਹੋ ਜਾਂਦਾ ਵਾ। ਸੋ ਅੱਜ ਦੇ ਟਾਈਮ ਦੇ ਵਿੱਚ ਤਾਂ ਖਾਸ ਆ ਜੀ, ਜੋ ਵੀ ਵਰਤਾਰੇ ਜਿੱਦਾਂ ਦੀਆਂ ਵੀ ਹਾਲਾਤ ਜੋ ਵੀ ਬਣੇ ਹੋਏ ਆ ਉਹਦੇ ਵਿਚ ਤਾਂ ਬਹੁਤ ਸਮਝਦਾਰੀ ਦੇ ਨਾਲ ਆਪਣਾ ਘਰ ਪਰਿਵਾਰ ਤੇ ਆਪਣੇ ਆਪ ਨੂੰ ਸੰਭਾਲਣ ਦੀ ਲੋੜ ਆ ਤੇ ਬਾਕੀ ਜੋ ਹੋ ਰਿਹਾ ਸੋ ਹੋ ਹੀ ਰਿਹਾ ਵਾ ਤੇ ਲਓ ਫਿਰ ਪ੍ਰੋਗਰਾਮ ਦੇ ਵਿਚ ਆਪਾਂ ਅਗਲਾ ਗੀਤ ਸੁਣਦੇ ਆ ਪਰ ਗੀਤ ਸੁਣਾਉਣ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਕਹਾਵਤ ਜੋ ਅਖਾਣ ਆ ਉਹ ਪਾਉਣਾ ਚਾਹੁੰਦੀ ਆ ਤੇ ਤੁਸੀਂ ਮੈਨੂੰ ਇਹ ਵੀ ਦੱਸਣਾ ਵਾ ਕਿ ਇਹ ਜਿਹੜਾ ਅਖਾਣ ਆ ਅੱਜ ਦੀ ਇਸ ਹਾਲਾਤਾਂ ਦੇ ਉੱਪਰ ਅੱਜ ਦੇ ਇਸ ਮਾਹੌਲ ਦੇ ਉੱਪਰ ਕਿਹਦੇ ਤੇ ਕਿੱਦਾਂ ਢੁਕਦਾ ਵਾ ਦੱਸਿਓ ਜ਼ਰੂਰ। ਸੋਕਾ ਅਖਾਣ ਆ ਜੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੇਣ ਤੇ ਗੁਜ਼ਾਰਤ ਆ ਜਿਹੜੀ ਉਹ ਤੁਹਾਨੂੰ ਮੈਂ ਬਾਅਦ ਵਿਚ ਪਾਉਂਗੀ ਪਰ ਫਿਲਹਾਲ ਤੁਸੀਂ ਇਹੀ ਦੱਸ ਦਿਓ ਕਿ ਇਹ ਜਿਹੜੀ ਕਹਾਵਤ ਆ ਇਹ ਕਦੋਂ ਤੇ ਕਿਹਦੇ ਤੇ ਢੁਕਦੀ ਆ ਅੱਜ ਦੇ ਟਾਈਮ ਵਿਚ ਵੀ ਦੱਸ ਦਿਓ ਨਹੀਂ ਤਾਂ ਵੈਸੇ ਦੱਸ ਦਿਓ ਕਿ ਕਹਾਵਤ ਕਦੋਂ ਬੋਲਦੇ ਆ ਸਿਆਣੇ ਜਦੋਂ ਕਹਿੰਦੇ ਕਹਾਵਤ ਆ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੇਣ ਤੇ ਲਓ ਫਿਰ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਫੜ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਬੁਲਿੰਗ ਸੀ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਵਾਰ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਰੱਬਾ ਵੇ ਨਾ ਚੀਜ ਤੇਰਾ ਭੇਜਿਆ ਮੇਰੇ ਵਾਲੀ ਦੁਨੀਆਂ ਤੇ ਆਇਆ ਏ ਉਹਦਾ ਅਹਿਸਾਨ ਕਿਵੇਂ ਭੁੱਲ ਗਿਆ ਜਿਹਨੇ ਮੈਨੂੰ ਤੇਰੇ ਨਾਲ ਮਿਲਾਇਆ ਏ ਉਹਦਾ ਅਹਿਸਾਨ ਕਿਵੇਂ ਭੁੱਲ ਗਿਆ ਜਿਹਨੇ ਮੈਨੂੰ ਤੇਰੇ ਨਾਲ ਮਿਲਾਇਆ ਏ ਹੋਈ ਅਣਮੁੱਲੀ ਲੜ ਲੱਗ ਕੇ ਹੋਈ ਅਣਮੁੱਲੀ ਲੜ ਲੱਗ ਕੇ ਮੇਰਾ ਕੌਣ ਜਾਣਦਾ ਸੀ ਨਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
ਲਓ ਜੀ ਗਾਣਾ ਸੁਣ ਰਹੇ ਸੀ ਕਿ ਪਹਿਲੀ ਮੇਰੇ ਯਾਰ ਨੂੰ ਸਲਾਮ ਸਿੱਜਦਾ ਕਰਾਂ ਮੈਂ ਤੇਰੇ ਰੱਬ ਨੂੰ ਹੈ ਸੋ ਬੜੇ ਹੀ ਪਿਆਰਾ ਜਿਹਾ ਗਾਣਾ ਸੀ ਗੁਲਾਮ ਚੁਗਨੀ ਦੀ ਆਵਾਜ਼ ਦੇ ਵਿੱਚ ਬਾਕੀ ਕਹਿੰਦੇ ਹਨ ਕਿ ਟਿੱਕਾ ਚੰਨ ਦਾ ਬਣਾ ਦਿਆਂ ਤੈਨੂੰ ਤੇ ਤਾਰਿਆਂ ਦੇ ਪਵਾਵਾਂ ਝੁੰਕੇ ਨਹੀਂ ਤੇਰੇ ਤੋਂ ਪਵੇ ਨਹੀਂ ਤੇਰੇ ਤੋਂ ਪਿਆਰਾ ਮੈਨੂੰ ਕੋਈ ਮੈਂ ਵੇਖਿਆ ਜਹਾਨ ਘੁੰਮ ਕੇ ਸੋ ਇਹ ਗੱਲ ਜੀ ਦਿਲ ਦੀ ਹੁੰਦੀ ਹੈ ਕਿ ਜਦੋਂ ਦਿਲ ਤੇ ਦਿਲ ਗੱਲ ਲੱਗ ਜਾਂਦੀ ਹੈ ਤਾਂ ਫਿਰ ਪਤਾ ਹੀ ਨਹੀਂ ਹੈ ਨਾ ਹੋਰ ਕੋਈ ਵਧੀਆ ਨਹੀਂ ਲੱਗਦਾ ਤੇ ਬਾਕੀ ਦੁਨੀਆਂ ਵੀ ਬੜੀ ਸੋਹਣੀ ਸੋਹਣੀ ਲੱਗਦੀ ਹੈ ਤੇ ਇੱਧਰ ਪ੍ਰੋਗਰਾਮ ਦੇ ਵਿੱਚ ਹੁਣ ਮੈਸੇਜ ਵੀ ਆ ਚੁੱਕੇ ਆ ਜੀ ਤੇ ਸੁਖਵਿੰਦਰ ਸੌਨ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸੋ ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਬੜਾ ਵੱਡਾ ਮਸਲਾ ਵੀ ਅੱਜ ਪਹੁੰਚ ਗਿਆ ਵਾ ਤੇ ਹੁਣ ਇਸ ਮਸਲੇ ਨੂੰ ਕਿੱਦਾਂ ਹੱਲ ਕਰਾਂਗੇ ਨਰਿੰਦਰ ਜੀ ਤੁਸੀਂ ਤਾਂ ਪਹਿਲਾਂ ਹੀ ਹੈ ਇੱਡਾ ਵੱਡਾ ਮਸਲਾ ਸਾਨੂੰ ਭੇਜ ਦਿੱਤਾ ਕਿ ਇਹਨੂੰ ਸਲਝਾਓ ਹਨਾ ਵੈਸੇ ਏਡੀ ਗੱਲ ਨੀ ਹੈਗੀ ਚਲੋ ਖੈਰ ਕੋਈ ਨਾ ਆਪਾਂ ਇਹ ਵੀ ਦੇਖਦੇ ਹਾਂ ਤੇ ਨਰਿੰਦਰ ਅਠਾਰ ਉਹਨਾਂ ਨੇ ਇੱਕ ਹੈਲਪ ਮੰਗੀ ਹੈ ਕਹਿੰਦੇ ਕਿ ਮੇਰਾ ਯਾਰ ਅਰਸ਼ ਰੁੱਸਿਆ ਪਿਆ ਓਏ ਹੋਏ 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 ਮੈਨੂੰ ਲੱਗਦਾ ਉਹ ਜਿਹੜਾ ਤੁਹਾਡਾ ਜਨਮ ਦਿਨ ਲੰਘਿਆ ਨਾ ਪਾਰਟੀ ਨੀ ਵਧੀਆ ਦਿੱਤੀ ਤੁਸੀਂ ਉਹ ਤਾਂ ਇੰਨਾ ਹੀ ਤਿਆਰੀ ਸ਼ਿਆਰੀ ਕਰਕੇ ਆਈ ਜਾਂਦੇ ਸੀ ਹਨਾ ਤੇ ਮੈਨੂੰ ਨੀ ਲੱਗਦਾ ਵੀ ਪਾਰਟੀ ਵਧੀਆ ਹੋਈ ਆ ਤੇ ਵੱਡੇ ਖੂਬ ਧੂਮ ਧਾਮ ਨਾਲ ਨੀ ਮਨਾਇਆ ਤੁਸੀਂ ਮੁੱਕਰ ਗਏ ਹੋਵੋਗੇ ਤੇ ਫਿਰ ਹੁਣ ਰੁੱਸਣਾ ਤਾਂ ਹੈਗਾ ਹੀ ਸੀ ਤੇ ਬਾਕੀ ਕਹਿੰਦੇ ਉਸਨੂੰ ਸਮਝਾਓ ਕਰੋਨਾ ਫੋਨ ਤੋਂ ਨੀ ਹੁੰਦਾ ਬਾਹਲੀ ਟੈਨਸ਼ਨ ਲਈ ਬੈਠਾ ਲੈ ਦੱਸ ਹੁਣ ਤਾਂ ਕਰੋਨਾ ਜਦੋਂ ਤੋਂ ਹੋਣ ਲੱਗ ਗਿਆ ਓਏ ਹੋਏ ਬਾਕੀ ਮੈਨੂੰ ਲੱਗਦਾ ਕਰੋਨਾ ਕੀ ਕਰੋਨਾ ਤਾਂ ਤੁਹਾਡੇ ਆਸ ਪਾਸ ਨੀ ਭਟਕਣਾ ਚਾਹੀਦਾ ਸੀ ਜਿਹੜੇ ਹਿਸਾਬ ਨਾਲ ਤੁਸੀਂ ਬਰਥਡੇ ਸੈਲੀਬ੍ਰੇਟ ਕੀਤਾ ਹਨਾ ਚਲੋ ਕੋਈ ਗੱਲ ਨੀ ਆਪਾਂ ਉਹਨਾਂ ਨੂੰ ਸਮਝਾਉਂਦੇ ਹਾਂ ਕੋਈ ਚੱਕਰ ਨੀ ਇਹੋ ਜਿਹਾ ਵੈਸੇ ਵੀ ਹੁਣ ਤਾਂ ਕਰੋਨਾ ਹੈ ਨੀ ਗਾ ਠੀਕ ਆ ਓਕੇ ਆ ਤੇ ਥੋੜਾ ਬਹੁਤਾ ਇਨਫੈਕਸ਼ਨ ਚੱਲਦੀ ਹੁੰਦੀ ਆ ਤੇ ਪਰ ਆਪਣੇ ਤਾਂ ਹੁਣ ਖੈਰ ਸੌਖਾ ਤੇ ਕੋਈ ਏਦਾਂ ਦੀ ਗੱਲਬਾਤ ਹਲੇ ਸੁਣਨ ਨੂੰ ਮਿਲੀ ਤਾਂ ਹੈ ਨੀ ਗੀ ਸਾਰਾ ਕੁਛ ਅੰਡਰ ਕੰਟਰੋਲ ਚ ਦੱਸੋ ਆਸ਼ਮੱਲੀ ਜੀ ਤੁਸੀਂ ਕਾਹਤੋਂ ਟੈਨਸ਼ਨ ਲਈ ਬੈਠੇ ਹੋ ਹੈ ਤੇ ਜੇ ਤੁਸੀਂ ਪ੍ਰੋਗਰਾਮ ਸੁਣਦੇ ਆ ਜ਼ਰੂਰ ਦੱਸਿਓ ਵੀ ਤੁਸੀਂ ਕਾਹਤੋਂ ਟੈਨਸ਼ਨ ਲਈ ਬੈਠੇ ਹੋ ਤੇ ਬਾਕੀ ਕਰੋਨਾ ਦੀ ਦਵਾਈ ਤਾਂ ਤੁਹਾਡੇ ਹਮੇਸ਼ਾ ਕੋਲ ਹੁੰਦੀ ਆ ਤੇ ਕੋਈ ਨਾ ਤੁਹਾਡੇ ਕਰੋਨਾ ਤੁਸੀਂ ਕਹਿੰਦੇ ਹੋ ਵੀ ਕਰੋਨਾ ਫੋਨ ਰਾਹੀਂ ਹੋ ਜੂ ਮੈਂ ਕਹਿੰਦੀ ਹਾਂ ਤੁਹਾਡੇ ਟਰੱਕ ਦੇ ਆਸ ਪਾਸ ਵੀ ਨਹੀਂ ਆਉਣਾ ਚਾਹੀਦਾ ਜਿਹੜਾ ਹਿਸਾਬ ਕਿਤਾਬ ਜਿਹਾ ਤੁਸੀਂ ਦੱਸਿਆ ਸੀਗਾ ਹਨਾ ਤੇ ਚਲੋ ਕੋਈ ਗੱਲ ਨੀ ਅਗਰ ਤੁਸੀਂ ਪ੍ਰੋਗਰਾਮ ਸੁਣਦੇ ਆ ਦੱਸਿਓ ਜ਼ਰੂਰ ਕਿ ਕੀ ਗੱਲ ਹੋ ਗਈ ਹਨਾ ਦੇਖ ਲਓ ਕਿੰਨਾ ਫਿਕਰ ਕਰਦੇ ਆ ਨਰਿੰਦਰ ਰਾਠੌਰ ਤੁਹਾਡਾ ਕਿ ਵਿਚਾਰੇ ਕਿੰਨੇ ਚਿਰ ਦੇ ਟੈਨਸ਼ਨ ਲਈ ਬੈਠੇ ਹੋਣਗੇ ਕਿੰਨੇ ਦਿਨਾਂ ਦੇ ਕਿ ਪਤਾ ਨੀ ਕੀ ਹੋ ਗਿਆ ਅਰਸ਼ ਨੂੰ ਤਾਂ ਕੋਈ ਖੈਰ ਕੋਈ ਗੱਲ ਨੀ ਆਪਾਂ ਕਰਦੇ ਹਾਂ ਜੀ ਗੱਲ ਉਹਨਾਂ ਨਾਲ ਸਾਰੇ ਰਲ ਮਿਲ ਕੇ ਤੇ ਇੱਧਰ ਪਿੰਦਰ ਬਰਾੜ ਵੀ ਪ੍ਰੋਗਰਾਮ ਚ ਆਏ ਆ ਬੜੇ ਟਾਈਮ ਬਾਅਦ ਤੁਸੀਂ ਤਾਂ ਅੱਜ ਦਰਸ਼ਨ ਦਿੱਤੇ ਹੋ ਪਿੰਦਰ ਬਰਾੜ ਜੀ ਕਿੱਥੇ ਰਹਿ ਗਏ ਸੀ ਠੀਕ ਠਾਕ ਹੁਣ ਤਾਂ ਵੈਸੇ ਮੈਲਬਨ ਦੇ ਵਿੱਚ ਲੋਕਡਾਊਨ ਵੀ ਚੱਲ ਰਿਹਾ ਪਰ ਕੰਮਾਂ ਵਾਲਿਆਂ ਨੂੰ ਤਾਂ ਕੋਈ ਲੋਕਡਾਊਨ ਨੀ ਹਨਾ ਤੁਹਾਡੇ ਕੰਮ ਕਾਰ ਤਾਂ ਮੈਨੂੰ ਲੱਗਦਾ ਉਸੇ ਤਰ੍ਹਾਂ ਹੀ ਚੱਲਦੇ ਆ ਉਹ ਤਾਂ ਸਾਡੇ ਯਾਰ ਗਿਆ ਲੋਕਡਾਊਨ ਚ ਆਰਾਮ ਨਾਲ ਬੈਠੇ ਘਰੇ ਹਨਾ ਰੋਟੀਆਂ ਖਾਈ ਜਾਂਦੇ ਪਰੌਂਠੇ ਰੋਜ਼ ਬਣਾ ਬਣਾ ਕੇ ਲੋਕਡਾਊਨ ਦਾ ਤਾਂ ਪਤਾ ਨੀ ਦੇਖੋ ਕੀ ਹੁੰਦਾ ਗਾ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਸੋਹਣਾ ਪ੍ਰੋਗਰਾਮ ਤੇ ਤੁਹਾਡੀ ਪੇਸ਼ਕਾਰੀ ਸੋ ਸ਼ੁਕਰੀਆ ਮਿਹਰਬਾਨੀ ਜੀ ਤੇ ਕਹਿੰਦੇ ਗੁਰਦਾਸ ਮਾਨ ਦਾ ਗਾਣਾ ਅੱਖੀਆਂ ਸੁਰਮੇ ਵਾਲੀਆਂ ਸੁਣਾ ਦਿਓ ਧੰਨਵਾਦ ਸਹਿਤ ਆਪ ਜੀ ਦੀ ਆਗਿਆਕਾਰੀ ਆਗਿਆਕਾਰ ਪਿੰਦਰ ਬਰਾੜ ਧੰਨਵਾਦ ਸਾਹਿਬ ਜੀ ਦਾ ਆਗਿਆਕਾਰ। ਚਲੋ ਠੀਕ ਆ ਫਿਰ, ਹੁਣ ਜਿਹੜੀ ਆਹ ਗੱਲ ਆ ਨਾ, ਇਹ ਤਾਂ ਤੁਸੀਂ ਨਾ ਪਿੰਦਰ ਜੀ ਯਾਦ ਰੱਖਣਾ ਵਾ, ਤੁਸੀਂ ਆਗਿਆਕਾਰੀ ਲਿਖਿਆ ਨਾ ਆਪ ਜੀ ਦਾ ਆਗਿਆਕਾਰੀ, ਤਾਂ ਫਿਰ ਬਸ ਹੁਣ ਏਦਾਂ ਹੋਈਏ ਹਰ ਵਾਰੀ ਪ੍ਰੋਗਰਾਮ ਦੇ ਵਿਚ ਨਾ ਤੁਹਾਡਾ ਮੈਸੇਜ ਆਉਣਾ ਚਾਹੀਦਾ ਵਾ, ਫੇਰ ਹੀ ਆਗਿਆਕਾਰੀ ਹੋਊਂਗੇ ਨਾ। ਤੇ ਜੇ ਕਿਤੇ ਤੁਸੀਂ ਨਾ ਭੇਜਿਆ ਇਹਦਾ ਮਤਲਬ ਤਾਂ ਨਹੀਂ ਨਹੀਂ, ਫੇਰ ਆ ਜਿਹੜੀ ਲਿਖਿਆ ਨਾ ਫੇਰ ਬਸ ਇਹ ਤਾਂ ਐਵੇਂ ਕਿਤੋਂ ਚੋਰੀ ਚੋਰੀ ਕਰਕੇ ਲਿਖਿਆ ਵਾ। ਤੇ ਬਾਕੀ ਹੁਣ ਦੇਖਦੇ ਆ ਕਿੰਨੇ ਕੁ ਤੁਸੀਂ ਆਗਿਆਕਾਰੀ ਬਣਦੇ ਹੋ ਹਨਾ। ਤੇ ਗੁਰਦਾਸ ਮਾਨ ਦਾ ਗਾਣਾ ਸੁਣਨਾ ਚਾਹਿਆ ਤੁਸੀਂ, ਉਹ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸੋ ਥੈਂਕ ਯੂ ਪ੍ਰੋਗਰਾਮ ਦੇ ਵਿਚ ਮੈਸੇਜ ਕਰਨ ਦੇ ਲਈ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸੁਖਜੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਸੋ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਜੀ ਵੀ। ਹੋਰ ਸੁਣਾਓ ਸੱਚੇ ਜੀ, ਕੀ ਹਾਲ ਚਾਲ ਆ, ਕਿੱਦਾਂ ਚੱਲਦਾ ਕੰਮ ਕਾਰ ਤੇ ਕਿੱਦਾਂ ਦਾ ਮਾਹੌਲ ਆ ਤੁਹਾਡੇ ਸ਼ਹਿਰ ਦਾ, ਸੋ ਜ਼ਰੂਰ ਦੱਸਿਓ ਜੀ। ਤੇ ਇੱਧਰ ਨਰਿੰਦਰ ਰਠੌਰ ਕਹਿੰਦੇ ਕਿ ਸੌਣ ਲੱਗੇ ਪੂਰਾ ਹਫ਼ਤਾ ਕੋਈ ਨਾਂਗਾ ਨਹੀਂ ਪਿਆ, ਬਾਈ ਦਾ ਪੇਟੀਆਂ ਹਾਲੇ ਪੂਰਾ ਸਾਲ ਚੱਲਣਾ, ਅੱਧੀ ਤਪਾਟੀ ਸ਼ੁਰੂ ਹੋਈ ਹੈ। ਹੋਏ 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 ਹੋਏ, ਅੱਛਾ ਸੌ ਲੱਗੇ, ਕਿਹਦੀ ਸੌ ਲੱਗੇ ਹੈ ਦੱਸੇ ਮਾੜਾ ਜਿਹਾ, ਹੈ ਇਹ ਵੀ ਦੱਸ ਦੋ ਕਿਹਦੀ ਸੌ ਲੱਗੇ। ਹੁਣ ਸੌ ਲੱਗੇ ਦਾ ਕੋਈ ਪਤਾ ਨੀ ਹੈਗਾ, ਕੱਲ ਨੂੰ ਤੁਹਾਡਾ ਕੀ ਪਤਾ, ਕਹਿ ਦੋਗੇ ਪੱਤੇ ਦੀ ਸੌ ਲੱਗੇ, ਹੁਣ ਪੱਤਾ ਕੀ ਕਰੂਗਾ ਸੌ ਲੱਗੇ ਨੂੰ ਹਨਾ। ਕਹਿੰਦੇ ਕੋਈ ਨਾਗਾ ਨੀ ਪਿਆ, ਪੇਟੀਆਂ ਹਾਲੇ ਪੂਰਾ ਸਾਲ ਚੱਲਣਾ, ਅੱਗੇ ਤੋਂ ਪਾਰਟੀ ਸ਼ੁਰੂ ਹੋਈ ਹੈ, ਕਿਆ ਬਾਤ ਆ। ਕਹਿੰਦਾ ਨਾਲੇ ਮੇਰੇ ਮੈਸੇਜ ਹੀ ਨੀ ਹੀ ਨਾ ਪੜੀ ਜਾਇਆ ਕਰੋ, ਬਾਕੀ ਸਰੋਤੇ ਗੁੱਸਾ ਨਾ ਕਰ ਦੇਣ। ਲੈ ਦੱਸੋ ਸਰੋਤੇ ਥੋੜੋ ਪਰਿਵਾਰ ਦੇ ਮੈਂਬਰ ਆ, ਕੋਈ ਨੀ ਏਦਾਂ ਗੁੱਸਾ ਗੁੱਸਾ ਨੀ ਕਰਦਾ ਹੁੰਦਾ, ਤੁਸੀਂ ਟੈਨਸ਼ਨ ਨਾ ਲਿਆ ਕਰੋ। ਆਪਾਂ ਤਾਂ ਵੇਟ ਕਰਦੇ ਹੁੰਦੇ ਆ ਕਿਉਂਕਿ ਹੁਣ ਗੱਲਾਂ ਚੋਂ ਗੱਲ ਨਿਕਲਦੀ ਆ। ਹੁਣ ਦੇਖ ਲੋ ਹੋਣਾ ਕਰੋਨਾ ਵਾਲੀ ਗੱਲ ਨਿਕਲ ਆਈ ਹੁੰਦੀ, ਕਿਉਂ ਸਾਰਿਆਂ ਨੇ ਆਪੋ ਆਪਣੀ ਐਡਵਾਈਸ ਦੇਣੀ ਦੇਣੀ ਆ ਵੀ ਕਰੋਨਾ ਹੋਣ ਦੇ ਨਾਲ ਨਹੀਂ ਹੁੰਦਾ, ਤੇ ਜੇ ਕਦੇ ਰੱਬ ਨਾ ਕਰੇ ਏਦਾਂ ਦਾ ਕੁਛ ਹੋ ਵੀ ਜਾਵੇ ਤਾਂ ਫਿਰ ਕਰੋਨਾ ਨੂੰ ਮਾਰਨਾ ਕਿੱਦਾਂ ਵਾ। ਵੈਸੇ ਜਿਹੜਾ ਹਿਸਾਬ ਕਿਤਾਬ ਆ, ਜੇ ਫਿਰ ਵੀ ਨਾ ਪਤਾ ਲੱਗੇ ਨਾ ਵੀ ਕਰੋਨਾ ਦਾ ਇਲਾਜ ਕੀ ਕਰਨਾ, ਫਿਰ ਬਸ ਇੰਡੀਆ ਵਾਲਿਆਂ ਨੂੰ ਪੁੱਛ ਲਿਓ। ਮੈਂ ਕਹਿੰਦੀ ਕਰੋਨਾ ਉੱਥੋਂ ਬਹਿ ਬਹਿ ਕੇ ਨਿਕਲਿਆ ਵਾ ਵੀ ਉਹ ਕਿੱਥੇ ਫਸ ਗਿਆ ਸੀ ਮੈਂ ਆ ਕੇ, ਹਨਾ। ਕੋਈ ਚੱਕਰ ਨੀ, ਗੁੱਸਾ ਨੀ ਕਰਦੇ, ਸਾਰੇ ਆਪਣੇ ਹੀ ਆ, ਆਪਣਾ ਹੀ ਪਰਿਵਾਰ ਆ, ਗੁੱਸੇ ਵਾਲੀ ਤਾਂ ਕੋਈ ਗੱਲ ਹੀ ਨੀ, ਤੁਸੀਂ ਇਹ ਖਿਆਲ ਹੀ ਛੱਡ ਦੋ, ਹਨਾ। ਤੇ ਲਓ ਫਿਰ ਇੱਧਰ ਗੁਰਿੰਦਰ ਸਿੰਘ ਵੀ ਆ ਗਏ ਆ, ਤੁਹਾਡਾ ਮੈਸੇਜ ਤਾਂ ਮੈਂ ਪੱਕਾ ਪੜੂੰਗੀ। ਪਹਿਲਾਂ ਇਹ ਦੱਸੋ ਪਲਵਿੰਦਰ ਕੌਰ ਜੀ ਨੂੰ ਕੋਈ ਗਿਫਟ ਗੁਫਟ ਲੈ ਕੇ ਦਿੱਤਾ ਕਿ ਬਸ ਐਵੇਂ ਸਾਰ ਦਾ, ਹਨਾ। ਤੇ ਚਲੋ ਫਿਰ ਇੱਕ ਗੀਤ ਸੁਣਦੇ ਆ, ਜਦ ਤੱਕ ਇਹ ਵੀ ਦੱਸਦੇ ਆ ਵੀ ਆਪਾਂ ਨੂੰ ਕਿ ਹਾਂਜੀ ਕੋਈ ਗਿਫਟ ਗੁਫਟ ਦਿੱਤਾ, ਕਿ ਜਿਹੜਾ ਆਪਾਂ ਇੱਧਰੋਂ ਗਾਣਾ ਵਾ ਜਿਹੜਾ ਉਹਨਾਂ ਨੂੰ ਡੈਡੀਕੇਟ ਕੀਤਾ ਸੀਗਾ, ਹਨਾ, ਸੂਟ ਵਾਲਾ, ਤੇ ਵੀ ਬਸ ਉਹਦੇ ਚ ਵਿਚਾਰਿਆਂ ਨੂੰ ਸਾਰਤਾ, ਹਨਾ, ਉਹ ਵੀ ਬਸ ਖੁਸ਼ ਹੋ ਗਏ ਵੀ ਲੈ ਤੇਲੇ ਗਾਣਾ ਦਵਾਤਾ ਹੈ ਰੇਡੀਓ ਤੇ। ਤੇ ਚਲੋ ਫਿਰ ਦੱਸਿਆ ਜ਼ਰੂਰ, ਤੇ ਆਪਾਂ ਉਹਨਾਂ ਟਾਈਮ ਤੁਹਾਨੂੰ ਗੀਤ ਸੁਣਾਉਣੇ ਆ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਅੱਖੀਆਂ ਸੁਰਮੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਪੱਲੇ ਪੈ ਗਿਆ ਰੋਣਾ, ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ, ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ। ਅੱਖੀਆਂ ਸੁਰਮੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ, ਮਰ ਗਈਆਂ ਮੈਂ ਮਰ ਗਈਆਂ, ਜਾਨ ਮੇਰੀ ਨੂੰ ਕਸ਼ੀਆਂ ਪਈਆਂ, ਤੇ ਆ ਜਾ ਮੈਂ ਮਰ ਗਈਆਂ ਮੈਂ ਮਰ ਗਈਆਂ, ਬੇਸਮਝੀ ਵਿੱਚ ਲਾਲੀਆਂ ਜੀ ਉੱਤੋਂ ਕਸਮਾਂ ਮਰਨ ਦੀਆਂ, ਖਾ ਲਈਆਂ ਜੀ ਉੱਤੋਂ ਕਸਮਾਂ ਮਰਨ ਦੀਆਂ, ਖਾ ਜੀ ਪੱਲੇ ਪੈ ਗਿਆ ਰੋਣਾ, ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ, ਪਤਾ ਨੀ ਇਹਨਾਂ
ਬਦਲਾਂ ਤੇ ਬਰਸ ਰਹੀਆਂ ਨੇ, ਬਰਸ ਰਹੀਆਂ ਨੇ,
ਬਰਸ ਰਹੀਆਂ
ਗੀਤ ਤੇਰੀ ਨੂੰ ਤਰਸ ਰਹੀਆਂ ਨੇ, ਬਿਨ ਬਦਲਾਂ ਤੇ ਬਰਸ ਰਹੀਆਂ ਨੇ, ਬਰਸ ਰਹੀਆਂ ਨੇ ਅੱਖੀਆਂ ਭੋਲੀਆਂ ਪਾਲੀਆਂ ਜੀ ਅਸੀਂ ਕਿਸ ਕੱਜੀਏ ਵਿੱਚ ਪਾਲੀਆਂ ਜੀ ਅਸੀਂ ਕਿਸ ਕੱਜੀਏ ਵਿੱਚ ਪਾਲੀਆਂ ਜੀ ਪੱਲੇ ਪੈ ਗਿਆ ਰੋਣਾ ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ ਅੱਖੀਆਂ ਸੁਰਮੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ ਲਾਲੀਆਂ ਜੀ ਅਸੀਂ ਨਾਲ ਸੱਜਣ ਦੇ ਅੱਖੀਆਂ ਨੂੰ ਮੈਂ ਕੀ ਸਮਝਾਵਾਂ ਚੱਲੀਆਂ ਤੇ ਕੀ ਹੁਕਮ ਚਲਾਵਾਂ ਹੁਕਮ ਚਲਾਵਾਂ ਅੱਖੀਆਂ ਨੂੰ ਮੈਂ ਕੀ ਸਮਝਾਵਾਂ ਚੱਲੀਆਂ ਤੇ ਕੀ ਹੁਕਮ ਚਲਾਵਾਂ ਹੁਕਮ ਚਲਾਵਾਂ ਖੁਦ ਹੁਕਮ ਚਲਾਵਣ ਵਾਲੀਆਂ ਜੀ ਕਿਸ ਬੇਪਰਵਾਹ ਲਾਲੀਆਂ ਜੀ ਕਿਸ ਬੇਪਰਵਾਹ ਲਾਲੀਆਂ ਜੀ ਪੱਲੇ ਪੈ ਗਿਆ ਰੋਣਾ ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ ਅੱਖੀਆਂ ਸੁਰਮੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ ਲਾਲੀਆਂ ਜੀ ਅਸੀਂ ਨਾਲ ਸੱਜਣ ਦੇ ਲਾਲੀਆਂ ਜੀ ਅਸੀਂ ਨਾਲ ਸੱਜਣ ਦੇ ਲਾਲੀਆਂ ਜੀ ਅਸੀਂ ਨਾਲ ਸੱਜਣ ਦੇ
ਰਾਓ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਕਿੰਦਰ ਬਰਾੜ ਜੀ ਨੇ। ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਤੂੰ ਆਏ ਸਾਡਾ ਸਿੰਧ ਦਾ ਮਿਸ਼ਰੀ ਹੋ ਗਿਆ, ਤੂੰ ਗਈ ਸਾਡੀ ਫਿੱਕੀ ਹੋ ਗਈ ਚਾਨਣੀ, ਤੇ ਬਾਕੀ ਨਾਲ ਹੀ ਕਹਿੰਦੇ ਆ ਕਿ ਤੇਰੇ ਨਾਲ ਪਛਾਣ ਹੈ ਮੇਰੀ, ਕੱਲਾ ਤਾਂ ਗੁਮਨਾਮ ਜਿਹਾ ਹਾਂ, ਤੂੰ ਨਾ ਹੋਵੇ ਤਾਂ ਇੰਜ ਲੱਗਦਾ ਮੈਂ ਤਾਂ ਬਿਲਕੁਲ ਆਮ ਜਿਹਾ ਹਾਂ। ਸੋ ਅੱਖਾਂ ਦੀ ਗੱਲ ਕੀਤੀ ਹੈ ਤਾਂ ਅੱਖਾਂ ਦੀ ਫਿਰ ਅੱਖਾਂ ਨਾਲ ਜਿਹਦੀ ਸਾਂਝ ਪਈ ਉਹੀ ਜਾਣਦੇ ਆ ਕਿ ਇਹ ਸਾਂਝ ਕਿੱਦਾਂ ਦੀ ਹੁੰਦੀ ਹੈ। ਕਿ ਚਲੋ ਖੈਰ ਆਪਾਂ ਹੁਣ ਬਾਹਲੀ ਇਹਦੇ ਬਾਰੇ ਗੱਲ ਤਾਂ ਨਹੀਂ ਕਰਦੇ, ਤੇ ਆਪਾਂ ਇੱਧਰ ਤੁਹਾਡੇ ਮੈਸੇਜ ਵੀ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਲਈ ਜਾਂਦੇ ਹਾਂ, ਤੇ ਆਪਾਂ ਇੱਕ ਤੁਹਾਨੂੰ ਬਜ਼ਾਰਤ ਆ ਜਿਹੜੀ ਉਹ ਵੀ ਪਾ ਦਈਏ ਕਿ ਰੂਪ ਚ ਜੇ ਹਜੇ ਵੈਸੇ ਨਾ ਇੱਕ ਮੈਂ ਤੁਹਾਨੂੰ ਕਹਾਵਤ ਪਾਈ ਸੀ ਉਸਦਾ ਹਜੇ ਤੱਕ ਤਾਂ ਜਵਾਬ ਨਹੀਂ ਆਇਆ, ਬਾਕੀ ਦੇਖਦੇ ਹਾਂ ਕੌਣ ਕੌਣ ਸਾਨੂੰ ਜਵਾਬ ਭੇਜਦਾ। ਬੜੀ ਸੌਖੀ ਆ ਤੇ ਅੱਜ ਦੇ ਟਾਈਮ ਤੇ ਤਾਂ ਉਹ ਕਹਾਵਤ ਪੂਰੀ ਐਨ ਪੂਰੀ 100% ਢੁਕਦੀ ਆ। ਚਲੋ ਖੈਰ ਦੇਖਦੇ ਹਾਂ ਜੀ ਤੁਸੀਂ ਕਦੋਂ ਕੁ ਤੱਕ ਲੱਭ ਲਓਗੇ, ਜਦੋਂ ਲੱਭ ਲਓਗੇ ਫਿਰ ਆਪਾਂ ਅੱਗੇ ਵੀ ਦੱਸ ਦਾਂਗੇ ਕੀ ਆ। ਤੇ ਇੱਧਰ ਗੁਰਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬਹੁਤ ਵਧੀਆ ਗੀਤ ਹੈ, ਬਾਵੇ ਨੇ ਗਾਇਆ ਵੀ ਸੋਹਣਾ ਵਾ ਤੇ ਕਹਾਣੀ ਬਹੁਤ ਵਧੀਆ ਸੀ। ਅੱਜ ਦੇ ਸਮੇਂ ਦੀ ਤਰਾਸੀ ਹੈ ਪਰ ਵਿਦੇਸ਼ੀ ਮੁਲਕਾਂ ਵਾਲੀਆਂ ਵਾਂਗ ਆਪਣੇ ਪਿੰਡਾਂ ਵਾਲੀਆਂ ਵੀ ਕਿਸੇ ਨਾਲ ਮਿਲ ਕੇ ਨਹੀਂ ਰਹਿ ਸਕਦੀਆਂ। ਬਜ਼ਾਰਤ ਹੈ ਹਰੀ ਬੱਸ ਲਾਲ ਸੀਟਾਂ ਤੇ ਕਾਲੀਆਂ ਸਵਾਰੀਆਂ। ਅੱਛਾ ਬਜ਼ਾਰਤ ਇਹਨਾਂ ਨੇ ਪਾਤੀ। ਚਲੋ ਆਪਾਂ ਨਾ ਪਹਿਲਾਂ ਇਹਨਾਂ ਵਾਲੀ ਬਜ਼ਾਰਤ ਬੁੱਝ ਲਾਂਗੇ ਤੇ ਕੀ ਹੋ ਸਕਦਾ ਇਸ ਬਜ਼ਾਰਤ ਦਾ ਜਵਾਬ, ਤੇ ਬਾਕੀ ਫਿਰ ਤੁਸੀਂ ਦੱਸ ਦਿਓ ਹਨਾ। ਤੇ ਨੰਬਰ ਤੁਹਾਨੂੰ ਪਤਾ ਹੀ ਹੈ ਕਿ +9175080144489 ਤੇ। ਤੇ ਆਪਾਂ ਇੱਧਰ ਜਿੱਦਾਂ ਕਿ ਗੁਰਿੰਦਰ ਸਿੰਘ ਨੇ ਗੱਲ ਕੀਤੀ ਹੈ ਕਿ ਵਿਦੇਸ਼ਾਂ ਵਾਲੀਆਂ ਨੀ ਇੰਡੀਆ ਵਾਲੀਆਂ ਵੀ, ਹਾਂ ਵੈਸੇ ਅੱਜ ਕੱਲ ਦੇ ਟਾਈਮ ਆ ਤੇ, ਪਰ ਕਿਤੇ ਨਾ ਕਿਤੇ ਆਪਾਂ ਸਾਰੇ ਜ਼ਿੰਮੇਵਾਰ ਹੈ ਇਹਦੇ ਲਈ, ਕਿਉਂਕਿ ਪਹਿਲਾਂ ਜੁਆਇੰਟ ਫੈਮਿਲੀਆਂ ਹੁੰਦੀਆਂ ਸੀ ਤੇ ਜੁਆਇੰਟ ਫੈਮਿਲੀਆਂ ਦੇ ਵਿੱਚ ਪਲੇ ਬੱਚੇ ਆ ਜਿਹੜੇ ਵੱਡੇ ਹੋ ਕੇ ਉਹ ਇਕੱਲੇ ਰਹਿਣਾ ਪਸੰਦ ਵੀ ਨਹੀਂ ਸੀ ਕਰਦੇ, ਤੇ ਉਹਨਾਂ ਨੂੰ ਪਤਾ ਹੁੰਦਾ ਸੀ ਜੁਆਇੰਟ ਫੈਮਿਲੀ ਵਿੱਚ ਰਹਿਣ ਦੇ ਫਾਇਦੇ ਤਾਂ ਬਹੁਤ ਆ, ਕਿਉਂਕਿ ਜਦੋਂ ਆਪਾਂ ਜੁਆਇੰਟ ਫੈਮਿਲੀ ਦੇ ਵਿੱਚ ਪਲਦੇ ਹਾਂ ਤੇ ਵੱਡੇ ਹੁੰਦੇ ਹਾਂ ਤਾਂ ਆਪਾਂ ਨੂੰ ਕਿਸੇ ਗੱਲ ਨੂੰ ਸਿੱਖਣ ਦਾ ਵੀ ਜ਼ਿਆਦਾ ਮਿਲਦਾ ਵਾ ਤੇ ਕਿਸੇ ਗੱਲ ਨੂੰ ਬਰਦਾਸ਼ਤ ਕਰਨ ਦੀ ਨਾ ਜਿਹੜੀ ਆਪਣੀ ਬਰਦਾਸ਼ਤ ਸ਼ਕਤੀ ਹੁੰਦੀ ਉਹ ਸ਼ੁਰੂ ਤੋਂ ਹੀ ਉਸ ਹਿਸਾਬ ਦੀ ਬਣੀ ਹੋਈ ਹੁੰਦੀ ਹੈ। ਜਦੋਂ ਜੁਆਕ ਇਕੱਲੇ ਰਹਿੰਦੇ ਆ ਉਹ ਇਕੱਲਾ ਵੈਸੇ ਵੀ ਸਿਆਣੇ ਕਹਿੰਦੇ ਕਿ ਕੱਲਾ ਪੁੱਤ ਪਿਓ ਹੀ ਹੁੰਦਾ ਵਾ, ਹਨਾ, ਤੇ ਉਹਨੇ ਕੱਲੇ ਰਹਿ ਕੇ ਉਹ ਇੰਨੇ ਕੁ ਜ਼ਿੱਦੀ ਹੋ ਜਾਂਦੇ ਕਿ ਉਹਨੂੰ ਆਪਣੀ ਹਰ ਆਦਤ ਮਨਾਉਣੀ ਮਨਾਉਣੀ ਹੁੰਦੀ ਆ, ਹਰ ਜਿਹੜੀ ਗੱਲ ਹੁੰਦੀ ਉਹਨਾਂ ਨੂੰ ਇਹ ਹੁੰਦਾ ਕਿ ਕੋਈ ਚੀਜ਼ ਦੀ ਡਿਮਾਂਡ ਮਗਰੋਂ ਕਰਨ ਤੇ ਸਾਨੂੰ ਉਹ ਪਹਿਲਾਂ ਮਿਲਣੀ ਚਾਹੀਦੀ ਆ। ਸੋ ਇਹ ਕਿਤੇ ਨਾ ਕਿਤੇ ਸਾਡੀ ਵੀ ਕਮੀ ਆ, ਕਿਉਂਕਿ ਜਿਹੜੇ ਪਰਿਵਾਰ ਆ, ਸਾਂਝੇ ਪਰਿਵਾਰ ਆ, ਉਹ ਟੁੱਟ ਗਏ ਤੇ ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਉਹ ਸਾਂਝਾਂ ਵੀ ਟੁੱਟ ਗਈਆਂ ਤੇ ਕਿ ਤੇ ਬੱਚਿਆਂ ਦੇ ਵਿੱਚ ਵੀ ਚਿੜਚਿੜਾਪਣ ਆ ਗਿਆ, ਕਿਉਂਕਿ ਪਹਿਲਾਂ ਜੇ ਮਾਂ ਬਾਪ ਕੰਮ ਵੀ ਕਰਦੇ ਸੀ ਤਾਂ ਘਰ ਦੇ ਵਿੱਚ ਚਾਚੇ ਤਾਏ ਦਾਦਾ ਦਾਦੀ ਹਨਾ ਉਹਨਾਂ ਦੇ ਬੱਚੇ ਸਾਰੇ ਹੁੰਦੇ ਸੀ ਤੇ ਬੱਚੇ ਨੂੰ ਪਤਾ ਹੁੰਦਾ ਸੀ ਕਿ ਜਿਹੜੀ ਵੰਡਣੀ ਚੀਜ਼ ਆ ਉਹ ਮੈਨੂੰ ਮਿਲਣੀ ਆ ਤੇ ਆਪਣੇ ਹਿੱਸੇ ਦੇ ਵਿੱਚ ਉਹ ਖੁਸ਼ ਹੁੰਦਾ ਸੀ ਤੇ ਪਰ ਹੁਣ ਜਦੋਂ ਕੋਈ ਚੀਜ਼ ਏਦਾਂ ਦੀ ਹੁੰਦੀ ਤਾਂ ਬੱਚੇ ਨੂੰ ਪੂਰੇ ਦਾ ਪੂਰਾ ਹਿੱਸਾ ਹੀ ਚਾਹੀਦਾ ਹੁੰਦਾ। ਸੋ ਉਹਨਾਂ ਦੀ ਜਿਹੜੀ ਆਦਤ ਆ ਜਿੱਥੋਂ ਤੱਕ ਮੈਨੂੰ ਲੱਗਦਾ ਸ਼ੁਰੂ ਤੋਂ ਹੀ ਉਦਾਂ ਦੀ ਬਣ ਜਾਂਦੀ, ਉਹਨਾਂ ਦਾ ਜਿਹੜਾ ਮਾਇੰਡ ਆ ਉਦਾਂ ਹੀ ਸੈੱਟ ਹੋ ਜਾਂਦਾ ਵਾ ਤੇ ਫਿਰ ਵੱਡੇ ਹੋ ਕੇ ਵੀ ਉਹ ਇਸੇ ਤਰ੍ਹਾਂ ਹੀ ਆਪਦੀ ਪ੍ਰਾਈਵੇਸੀ ਇਕੱਲੇ ਰਹਿਣਾ ਉਹ ਬਸ ਉਹ ਚੀਜ਼ਾਂ ਨੂੰ ਮੁੱਦਾ ਬਣਾ ਲੈਂਦੇ ਆ ਹਨਾ। ਤੇ ਪਰ ਖੈਰ ਤੁਸੀਂ ਆਪਣੇ ਆਪ ਹੀ ਦੇਖ ਲਿਓ, ਮੈਂ ਬਾਹਲਾ ਤਾਂ ਨਹੀਂ ਕਹੂੰਗੀ ਕਿ ਜਿਹੜੇ ਬੱਚੇ ਜੁਆਇੰਟ ਫੈਮਿਲੀ ਵਿੱਚ ਪਲੇ ਆ ਚਾਹੇ ਉਹ ਕੁੜੀਆਂ ਚਾਹੇ ਮੁੰਡੇ ਆ ਹਨਾ ਉਹਨਾਂ ਦਾ, ਤੇ ਜਿਹੜੇ ਇਕੱਲੇ ਪਲੇ ਆ ਮਤਲਬ ਕਿ ਇਕੱਲੀ ਫੈਮਿਲੀ ਦੇ ਵਿੱਚ ਆਪਣੇ ਮਾਂ ਬਾਪ ਦੇ ਨਾਲ ਮੁੰਡਾ ਕੁੜੀ ਜਾਂ ਭੈਣ ਭਰਾ ਹੀ ਹੁੰਦੇ ਆ ਚਲੋ, ਤੇ ਉਹਨਾਂ ਦਾ ਬਹੁਤ ਫਰਕ ਹੋਊਗਾ ਆਪਸ ਦੇ ਵਿੱਚ। ਖੈਰ ਜ਼ਿੰਦਗੀ ਦੇ ਬਹੁਤ ਜਿਹੜੇ ਸਬਕ ਹੁੰਦੇ ਆ ਉਹ ਸਾਨੂੰ ਪਰਿਵਾਰਾਂ ਵਿੱਚੋਂ ਹੀ ਮਿਲ ਜਾਂਦੇ ਆ। ਤਾਂ ਸਾਡੇ ਘਰ ਦੇ ਵਿੱਚ ਦਾਦੀ ਕਹਿੰਦੀ ਹੁੰਦੀ ਸੀ ਕਿ ਕੁੜੀਆਂ ਨੂੰ ਕੰਮ ਆ ਜਿਹੜੇ ਘਰ ਦੇ ਉਹ ਆਉਣੇ ਚਾਹੀਦੇ ਆ, ਕਿਉਂਕਿ ਵੱਧ ਤੋਂ ਵੱਧ ਉਹ ਸਿਖਾਉਂਦੇ ਹੁੰਦੇ ਸੀਗੇ। ਉਹਨਾਂ ਨੇ ਕਹਿਣਾ ਕੀ ਪਤਾ ਇਹਨਾਂ ਨੇ ਬਗਾਨੇ ਘਰ ਜਾਣਾ, ਪਤਾ ਨੀ ਇਹਨਾਂ ਨੂੰ ਕਿਹੜੇ ਟਾਈਮ ਕਿੱਦਾਂ ਦੀ ਕਿਵੇਂ ਲੋੜ ਪੈਣੀ ਆ। ਸੋ ਕਮ ਸੇ ਕਮ ਇਹ ਕਿਸੇ ਦੇ ਹੱਥਾਂ ਵੱਲ ਨਾ ਦੇਖਣ, ਇਹਨਾਂ ਨੂੰ ਸਾਰਾ ਕੁਛ ਆਉਣਾ ਚਾਹੀਦਾ। ਤੇ ਦਾਦਾ ਜੀ ਕਹਿੰਦੇ ਹੁੰਦੇ ਸੀ, ਮੇਰੇ ਦਾਦਾ ਨੀ ਸਭ ਦੇ ਦਾਦਾ ਜੀ ਇਹ ਕਹਿੰਦੇ ਹੋਣਗੇ ਦੇਖ ਲਿਓ ਕਿ ਮੁੰਡਾ ਤੇ ਰੰਬਾ ਜਿੰਨੇ ਚੰਡੋ ਓਨੇ ਘੱਟ ਆ ਹਨਾ, ਓਨੇ ਵਧੀਆ ਵੀ ਰਹਿੰਦੇ ਆ। ਸੋ ਜ਼ਿੰਦਗੀ ਦੇ ਸਬਕ ਆ, ਜਦੋਂ ਆਪਾਂ ਛੋਟੇ ਹੁੰਦੇ ਉਦੋਂ ਇਹ ਗੱਲਾਂ ਚੁਭਦੀਆਂ ਹੁੰਦੀਆਂ, ਸਾਨੂੰ ਵੀ ਬੜੀਆਂ ਚੁਭਦੀਆਂ ਹੁੰਦੀਆਂ ਸੀ ਕਿ ਹੌਲੀ ਦੇ ਕਿੱਦਾਂ ਬੰਦਿਸ਼ਾਂ ਲਾਈ ਰੱਖਦੇ ਹੋ, ਕਿੱਦਾਂ ਆਈ ਕਰਦੇ, ਕਾਹਤੋਂ ਨੀ ਜਾਣ ਦਿੰਦੇ ਸਾਨੂੰ। ਜਦੋਂ ਸਾਡੇ ਛੁੱਟੀਆਂ ਹੁੰਦੀਆਂ ਸੀਗੀਆਂ ਬਸ ਇਹ ਹੁੰਦਾ ਸੀ ਮਹੀਨੇ ਡੇਢ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਤੇ ਸਾਡੇ ਘਰ ਚ ਪਹਿਲਾਂ ਹੀ ਮਤਲਬ ਕਿ ਜੋਕਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਵੀ ਹਾਂ ਦਰੀਆਂ ਬੁਣਨੀਆਂ ਵਾ ਹੁਣ, ਜਾਂ ਸੂਤ ਰੰਗਣਾ, ਲੱਛੇ ਬੁਣਨੇ ਆ, ਜਾਂ ਪੱਖੀਆਂ ਬੁਣਨੀਆਂ, ਜਾਂ ਇੱਦਾਂ ਦਾ ਕੁਛ ਪਹਿਲਾਂ ਹੀ ਚੱਲ ਪੈਂਦਾ ਹੁੰਦਾ ਸੀ। ਤੇ ਮੈਨੂੰ ਨੀ ਲੱਗਦਾ ਕਿ ਅਸੀਂ ਕਦੇ ਛੁੱਟੀਆਂ ਦੇ ਵਿੱਚ ਨਾਨਕੇ ਵੀ ਜਾਂਦੇ ਸੀ ਜਾਂ ਭੂਆ ਕੋਲੇ, ਜੇ ਜਾਣਾ ਵੀ ਬਸ ਇੱਕ ਦਿਨ ਭੂਆ ਕੋਲੇ ਜਾ ਕੇ ਮੁੜ ਆਈਦਾ ਸੀਗਾ। ਸਾਨੂੰ ਕੁਛ ਆਵੇ ਨਾ ਆਵੇ, ਜੇ ਦਰੀਆਂ ਵੀ ਲੱਗੀਆਂ ਤਾਂ ਦਾਦੀ ਹੁਣਾਂ ਨੇ ਕਹਿਣਾ ਗੁੱਟੀਆਂ ਬਣਾ ਦਿਓ ਹਨਾ, ਲੱਛੇ ਬਣਾ ਦਿਓ, ਗੋਲੇ ਬਣਾ ਲਓ, ਇੱਦਾਂ ਦਾ ਸ਼ੁਰੂ ਕਰਕੇ ਤੇ ਫਿਰ ਪਤਾ ਹੀ ਨੀ ਲੱਗਾ ਕਿ ਕਿੱਦਾਂ ਵੈਸੇ ਹੀ ਆਪਸ ਦੇ ਵਿੱਚ ਓਦਾਂ ਹੀ ਮਨ ਦੇ ਵਿੱਚ ਸ਼ੌਂਕ ਹੀ ਪੂਰਾ ਹੋ ਗਿਆ, ਕਿਉਂਕਿ ਪੈਦਾ ਹੋ ਗਿਆ ਕਿ ਜਦੋਂ ਚਾਚੀਆਂ ਤਾਈਆਂ ਬੈਠੀਆਂ ਦਰੀਆਂ ਬੁਣਦੀਆਂ ਹੁੰਦੀਆਂ ਸੀ ਤੇ ਸ਼ੌਂਕ ਨਾਲ ਹੀ ਚੱਲ ਪਏ ਪਹਿਲਾਂ, ਤੇ ਬਾਅਦ ਚ ਫਿਰ ਜਦੋਂ ਆਉਣ ਲੱਗ ਗਈਆਂ ਤੇ ਫਿਰ ਉਸ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਲੱਗਣਾ ਹੀ ਪੈਂਦਾ ਸੀਗਾ। ਸੋ ਇਹ ਸੀ ਜੁਆਇੰਟ ਫੈਮਿਲੀਆਂ, ਕਿਉਂਕਿ ਇੱਕੋ ਚੀਜ਼ ਸਾਰਿਆਂ ਨੂੰ ਮੇਰੇ ਖਿਆਲ ਦੇ ਵਿੱਚ ਪੂਰਾ ਨਿਪੁੰਨ ਕੋਈ ਵੀ ਨਹੀਂ ਹੁੰਦਾ। ਸਾਡੇ ਜੁਆਇੰਟ ਫੈਮਿਲੀ ਦੇ ਵਿੱਚ ਕਿਸੇ ਨੂੰ ਕੁਛ ਆਉਂਦਾ ਹੁੰਦਾ, ਕਿਸੇ ਨੂੰ ਕੁਛ, ਕੋਈ ਕਿਸੇ ਚੀਜ਼ ਦੇ ਵਿੱਚ ਮਹਾਰਤ ਹੁੰਦੀ ਹੈ ਨਾ, ਨਿਪੁੰਨ ਹੁੰਦਾ। ਸੋ ਇਸੇ ਲਈ ਜਦੋਂ ਆਪਾਂ ਜੁਆਇੰਟ ਫੈਮਿਲੀ ਦੇ ਵਿੱਚ ਜਿਹੜੇ ਬੱਚੇ ਪਲਦੇ ਆ ਉਹ ਐਟੋਮੈਟਿਕ ਹੀ ਇਹ ਸਾਰੇ ਗੁਣ ਆਪਣੀ ਫੈਮਿਲੀ ਤੋਂ ਹੀ ਲੈ ਲੈਂਦੇ ਆ। ਇਸੇ ਲਈ ਤਾਂ ਕਹਿੰਦੇ ਆ ਕਿ ਬੱਚੇ ਦਾ ਪਹਿਲਾ ਗੁਰੂ ਉਹਦਾ ਘਰ ਹੁੰਦਾ, ਉਹਦੇ ਮਾਂ ਬਾਪ ਹੁੰਦੇ ਆ, ਤੇ ਬਾਕੀ ਦਾ ਫਿਰ ਉਹ ਆਪਣੇ ਸਕੂਲ ਤੋਂ ਸਿੱਖਦਾ ਵਾ। ਤੇ ਲਓ ਜੀ ਫਿਰ ਗੁਰਿੰਦਰ ਸਿੰਘ ਕਹਿੰਦੇ ਇੱਕ ਅਖਾਣ ਆਪਣਾ ਉਲੂ ਸਿੱਧਾ ਕਰਨਾ ਕਿੱਥੇ ਵਰਤਿਆ ਜਾਂਦਾ, ਹਜੇ ਤੱਕ ਤੁਹਾਨੂੰ ਇਹ ਨੀ ਪਤਾ ਲੱਗਾ। ਠੀਕ ਆ ਠੀਕ ਆ, ਹੁਣ ਇਹ ਵੀ ਦੱਸ ਦੋ, ਇੱਕ ਤਾਂ ਇਹਨਾਂ ਨੇ ਵਿਧਾਰਤ ਪਾਈ ਆ ਕਿ ਹਰੀ ਬੱਸ ਲਾਲ ਸੀਟਾਂ ਤੇ ਕਾਲੀਆਂ ਸਵਾਰੀਆਂ। ਹਰੀ ਬੱਸ ਇਹ ਬਜਾਰਤ ਨਾ ਮੈਂ ਸੁਣੀ ਹੋਈ ਆ ਤੇ ਮੈਨੂੰ ਲੱਗਦਾ ਨਾ ਇਹਦਾ ਮੈਨੂੰ ਜਵਾਬੀ ਪਤਾ ਵਾ। ਚਲੋ ਕੋਈ ਗੱਲ ਨੀ, ਹੁਣ ਜਦੋਂ ਆਪਾਂ ਤੁਹਾਡੇ ਸਾਰਿਆਂ ਨੂੰ ਗਾਣਾ ਸੁਣਾਵਾਂਗੇ ਨਾ ਉਦੋਂ ਫਿਰ ਮੈਂ ਸੋਚੂਗੀ ਕਿ ਇਹਦਾ ਜਵਾਬ ਕੀ ਆ। ਕਾਲੀਆਂ ਸਵਾਰੀਆਂ ਤਾਂ ਮੈਨੂੰ ਪਤਾ ਲੱਗ ਗਿਆ ਵਾ ਹਨਾ, ਤੇ ਬਸ ਮੈਂ ਹਰੀ ਬੱਸ ਤੇ ਲਾਲ ਸੀਟਾਂ ਵੱਲ ਹੀ ਜਾਣਾ ਵਾ ਵੀ ਉਹ ਕੀ ਚੀਜ਼ ਆ ਹਨਾ। ਤੇ ਬਾਕੀ ਇਹਨਾਂ ਨੇ ਇੱਕ ਅਖਾਣ ਪਾਇਆ ਕਹਿੰਦੇ ਆਪਣਾ ਉੱਲੂ ਸਿੱਧਾ ਕਰਨਾ, ਇਹ ਕਿੱਥੇ ਵਰਤਿਆ ਜਾਂਦਾ। ਕੋਈ ਗੱਲ ਨੀ, ਪ੍ਰੋਗਰਾਮ ਦੇ ਵਿੱਚ ਨਾ ਗੁਰਿੰਦਰ ਜੀ ਚੱਲਦੇ ਚੱਲਦੇ ਕੋਈ ਨਾ ਇੱਦੀ ਗੱਲ ਹੋ ਹੀ ਜਾਣੀ ਆ ਜਿੱਥੇ ਇਹ ਅਖਾਣ ਆ ਜਿਹੜਾ ਆਪਣੇ ਆਪ ਹੀ ਵਰਤਿਆ ਜਾਣਾ ਵਾ ਹਨਾ। ਤੇ ਬਾਕੀ ਤੁਸੀਂ ਆਪ ਸਿਆਣੇ ਹੋ, ਦੱਸ ਹੀ ਦੇਣਾ ਆਪਾਂ ਤੁਹਾਨੂੰ। ਤੇ ਲਓ ਜੀ ਫਿਰ ਇੱਕ ਗੀਤ ਸੁਣਦੇ ਆ, ਤੇ ਗੀਤ ਵੀ ਕਿਹੜਾ ਸੁਣਨਾ ਵਾ ਆਪਾਂ, ਆਈ ਥਿੰਕ ਫਰਮਾਇਸ਼ੀ ਸੌਂਗ ਵੀ ਆਏ ਹੋਏ ਆ। ਫਰਮਾਇਸ਼ੀ ਸੌਂਗ ਦੇ ਨਾਲ ਨਾਲ ਚਲੋ ਇੱਕ ਹੋਰ ਗੀਤ ਸੁਣਾਉਣੇ ਆ ਤੁਹਾਨੂੰ। ਹੈ ਤਾਂ ਵੈਸੇ ਸਾਲ ਮੇਲਾ ਦਾ ਪੁਰਾਣਾ ਹੀ ਆ ਪਰ ਗੀਤ ਬੜਾ ਵਧੀਆ ਵਾ। ਤੇ ਲਓ ਗੁਰਿੰਦਰ ਸਿੰਘ ਜੀ ਤੇ ਸੁਣੋ ਫਿਰ ਇਹ ਗੀਤ ਤੇ ਸਾਰੇ ਜਾਣੇ ਦੱਸਿਓ ਕਿੱਦਾਂ ਦਾ ਲੱਗਿਆ। ਤੇ ਮਨਜੀਤ ਰੂਪੋਵਾਲੀ ਆ ਤੇ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਸੁਣਦੇ ਆ ਇਹ ਗੀਤ ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਡੇਰ ਵਿੱਚ ਬੜਾ ਨਜ਼ਾਰਾ ਆਊ ਨੀ ਹੁਣ ਤੇਰੇ ਪੇਕਿਆਂ ਨੂੰ ਪੇਕਿਆਂ ਨੂੰ ਓੜ ਚੁੱਕਦਾ ਜਾਊ ਨੀ ਹੁਣ ਤੇਰੇ ਪੇਕਿਆਂ ਨੂੰ ਪੇਕਿਆਂ ਨੂੰ ਓੜ ਚੁੱਕਦਾ ਜਾਊ ਨੀ ਹੁਣ ਤੇਰੇ ਪੇਕਿਆਂ
ਗਾਣਾ ਸੁਣ ਰਹੇ ਸੀ ਤੁਸੀਂ ਕਿ ਹੁਣ ਤੇਰੇ ਪੇਕਿਆਂ ਨੂੰ ਹੋੜ ਛੂਕਦਾ ਜਾਊ, ਹਨਾ। ਦੇਖ ਲਓ ਇਹ ਵੀ ਟਾਈਮ ਹੁੰਦੇ ਸੀ ਕਿ ਟਰੈਕਟਰ ਟਰਾਲੀਆਂ ਦੇ ਜਾਂਦੇ ਹੁੰਦੇ ਸੀ ਜਦੋਂ ਕੋਈ ਵਿਆਹ ਸ਼ਾਦੀਆਂ ਹੁੰਦੀਆਂ ਸੀ ਉਦੋਂ ਵੀ, ਤੇ ਜਾਂ ਕਿਤੇ ਫਿਰ ਪੁੰਨਿਆਂ ਜਾਂ ਮੱਸਿਆ ਹੁੰਦੀ ਸੀ ਉਦੋਂ ਵੀ, ਹਨਾ, ਕਿੱਦਾਂ ਪਿੰਡਾਂ ਦੇ ਵਿੱਚ ਟਰਾਲੀਆਂ ਭਰ ਭਰ ਕੇ ਜਾਂਦੇ ਹੁੰਦੇ ਸੀ। ਪਰ ਅੱਜ ਕੱਲ ਤਾਂ ਚਲੋ ਖੈਰ ਕੀ ਕਹਿ ਸਕਦੇ ਹਾਂ। ਤੇ ਇੱਧਰ ਗੁਰਿੰਦਰ ਸਿੰਘ ਉਹਨਾਂ ਨੇ ਤਾਂ ਫੋਰਡ ਦੀ ਫੋਟੋ ਵੀ ਭੇਜਤੀ ਆ, ਮੈਨੂੰ ਲੱਗਦਾ ਪਰਵਿੰਦਰ ਕੌਰ ਜੀ ਨੂੰ ਤੁਸੀਂ, ਹਨਾ, ਬਸ ਵੱਡੇ ਵਾਲੇ ਦਿਨ ਇਸੇ ਤੇ ਘੁਮਾਉਣ ਲੈ ਕੇ ਗਏ ਹੋਊਗੇ। ਵੈਸੇ ਸਵਾਰੀ ਬਹੁਤ ਵਧੀਆ ਜੀ, ਤੇ ਚਲੋ ਬਹੁਤ ਵਧੀਆ ਗੱਲ ਹੈ ਜੀ। ਥੈਂਕ ਯੂ ਫੋਟੋ ਭੇਜਣ ਦੇ ਲਈ, ਤੇ ਤੁਹਾਡੇ ਕੋਲ ਤਾਂ ਫੂਡ ਹੈਗਾ ਫਿਰ ਤੁਹਾਡੇ ਲਈ ਤਾਂ ਇਹ ਗਾਣਾ ਵਾਕਈ ਬੜਾ ਵਧੀਆ, ਤੁਹਾਨੂੰ ਪਸੰਦ ਆਇਆ ਹੋਊਗਾ। ਤੇ ਆਪਾਂ ਹੁਣ ਬਜ਼ਾਰਾਂ ਚ ਜਿਹੜੀ ਪਾਈ ਸੀ ਉਹ ਵੀ ਦੱਸ ਦਿਓ, ਤੇ ਬਾਕੀ ਇੱਧਰ ਕੈਰੀ ਮੈਲਬੋਰਨ ਤੋਂ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ, ਕਿੱਦਾਂ ਜੀ, ਹੈਪੀ ਫਰਾਈਡੇ ਜੀ। ਹਾਂਜੀ ਬਹੁਤ ਵਧੀਆ ਕੈਰੀ ਜੀ, ਹੋਰ ਤੁਸੀਂ ਸੁਣਾਓ ਕਿਵੇਂ ਆ, ਕਿੱਦਾਂ ਕੰਮ ਕਾਰ ਵਧੀਆ ਚੱਲਦਾ ਵਾ, ਤੇ ਤੁਹਾਨੂੰ ਵੀ ਹੈਪੀ ਫਰਾਈਡੇ ਜੀ। ਮੇਰੇ ਲਈ ਤਾਂ ਵੈਸੇ ਛੁੱਟੀਆਂ ਹੁੰਦੀਆਂ ਸਾਰੀ ਹੁੰਦੀ ਆ, ਪਰ ਤੁਹਾਡੇ ਸਾਰਿਆਂ ਲਈ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਤਾਂ ਵਾਕਈ ਜੀ ਫਰਾਈਡੇ ਦੀ ਬੜੀ ਵੇਟ ਹੁੰਦੀ ਆ, ਕਿਉਂਕਿ ਉਦੋਂ ਬਾਅਦ ਸੈਟਰਡੇ ਸੰਡੇ ਆ ਜਿਹੜਾ, ਉਹ ਦੋ ਦਿਨ ਫਿਰ ਘਰ ਦੇ ਵਿੱਚ ਥੋੜੀ ਰੈਸਟ ਵੀ ਹੋ ਜਾਂਦੀ ਆ, ਤੇ ਘਰਾਂ ਦੇ ਜਿਹੜੇ ਕੰਮ ਕਾਰ ਹੁੰਦੇ ਉਹ ਵੀ ਹੋ ਜਾਂਦੇ ਆ, ਤੇ ਬਾਕੀ ਥੋੜੇ ਬੱਚਿਆਂ ਦੇ ਨਾਲ ਜਾਂ ਫੈਮਿਲੀ ਦੇ ਨਾਲ ਜਿਨ੍ਹਾਂ ਦੇ, ਹਨਾ, ਹੈਗੇ ਆ, ਤੇ ਉਹ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ, ਬੱਚਿਆਂ ਦੇ ਨਾਲ ਖੇਡਣ ਦਾ ਟਾਈਮ ਮਿਲ ਜਾਂਦਾ, ਤੇ ਚਲੋ ਬਹੁਤ ਵਧੀਆ ਗੱਲ ਆ। ਕਹਿੰਦੇ ਅੱਜ ਲੇਟ ਹੋ ਗਿਆ ਜੀ ਤੁਹਾਡੀ ਸਿਟੀ ਬ੍ਰਿਸਬੇਨ ਤੋਂ ਬੈਕ ਮੈਲਬੋਰਨ ਜਾਣਾ। ਬ੍ਰਿਸਬੇਨ ਚ ਗਰਮੀ ਬਹੁਤ ਆ ਜੀ, ਸਾਡੇ ਮੈਲਬੋਰਨ ਸੋ ਕੋਲਡ ਆ, ਓਨਲੀ 11 degrees। ਇੱਕ ਸੌਂਗ ਲਾ ਦਿਓ ਕੈਰੀ ਸੰਧੂ ਦਾ, ਕੈਰੀ ਸੰਧੂ ਦਾ ਜੀ ਨਹੀਂ ਜਾਨੀ ਜਾ ਪਲੀਜ਼। ਹਾਂਜੀ ਬਿਲਕੁਲ ਜੀ, ਜਾਨੀ ਜਾ ਗੀਤ ਆਪਾਂ ਜ਼ਰੂਰ ਗੈਰੀ ਸੰਧੂ ਦਾ ਸੁਣਾਵਾਂਗੇ, ਤੇ ਬਾਕੀ ਤੁਸੀਂ ਬ੍ਰਿਸਬਨ ਦੇ ਵਿੱਚ ਹੋ ਤੇ ਬ੍ਰਿਸਬਨ ਦੇ ਵਿੱਚ ਗਰਮੀ ਲੱਗਦੀ ਤੁਹਾਨੂੰ। ਹਾਂਜੀ ਵੈਸੇ ਇਹ ਗੱਲ ਤਾਂ ਹੈਗੀ ਆ, ਜਿਹੜੇ ਮੈਲਬੋਰਨ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਲਈ ਬ੍ਰਿਸਬਨ ਆ ਕੇ ਰਹਿਣਾ ਕਾਫੀ ਔਖਾ ਵਾ, ਕਿਉਂਕਿ ਮੈਲਬੋਰਨ ਦੇ ਵਿੱਚ ਹਮੇਸ਼ਾ ਠੰਡ ਹੀ ਰਹਿੰਦੀ ਆ, ਤੇ ਬ੍ਰਿਸਬਨ ਦਾ ਜਿਹੜਾ ਮੌਸਮ ਆ ਉਹ ਤਕਰੀਬਨ ਆਪਣੇ ਇੰਡੀਆ ਵਰਗਾ ਵਾ, ਜਿੱਦਾਂ ਗਰਮੀ ਵੀ ਹੁੰਦੀ ਹੈ ਤੇ ਠੰਡ ਵੀ ਹੁੰਦੀ ਆ ਸਰਦੀਆਂ ਦੇ ਵਿੱਚ। ਗਰਮੀਆਂ ਦੇ ਵਿੱਚ ਤਾਂ ਬਿਲਕੁਲ ਗਰਮੀ ਹੁੰਦੀ ਆ, ਸੁਬਹਾ ਸ਼ਾਮ ਤੋਂ ਸੁਬਹਾ ਤੋਂ ਹੀ ਹੋ ਜਾਂਦੀ। ਹੁਣ ਵੀ ਜਿਹੜਾ ਬਾਹਰ ਦਾ ਮੌਸਮ ਆ ਉਹ ਗਰਮ ਹੀ ਆ, ਤੇ ਤੁਹਾਨੂੰ ਤਾਂ ਫਿਰ ਵਾਕਈ ਲੱਗਣੀ ਸੀ ਤੇ ਬਾਕੀ ਤੁਸੀਂ ਬ੍ਰਿਸਬਨ ਦੇ ਵਿੱਚ ਸੀ, ਇਹ ਦੱਸਿਆ ਹੀ ਨਹੀਂ ਤੁਸੀਂ। ਚਾਹ ਪਾਣੀ ਪੀ ਜਾਂਦੇ, ਬਾਕੀ ਮੈਨੂੰ ਪਤਾ ਰੋਟੀ ਤਾਂ ਤੁਸੀਂ ਬਾਹਰੋਂ ਖਾ ਹੀ ਲੈਣੀ ਆ, ਹਨਾ। ਚਲੋ ਕੋਈ ਗੱਲ ਨੀ ਜੀ, ਅੱਜ ਤੁਸੀਂ ਮੈਲਬੋਰਨ ਵਾਪਸ ਚਲੇ ਜਾਣਾ ਠੰਡੇ ਮੁਲਕ ਦੇ ਵਿੱਚ, ਪਰ ਮੌਸਮ ਵੈਸੇ ਸਾਨੂੰ ਬ੍ਰਿਸਬਨ ਦਾ ਮੌਸਮ ਵਧੀਆ ਲੱਗਦਾ ਵਾ, ਸਾਨੂੰ ਬੜੀ ਠੰਡ ਵਧੀਆ ਨੀ ਨਾ ਲੱਗਦੀ ਮੈਲਬੋਰਨ ਦੀ। ਤੇ ਚਲੋ ਕੋਈ ਗੱਲ ਨੀ ਜੀ, ਹੁਣ ਤੁਸੀਂ ਮੈਲਬੋਰਨ ਜਾ ਰਹੇ ਹੋ ਤੇ ਉੱਥੇ ਜਾ ਕੇ ਤਾਂ ਫਿਰ ਠੰਡ ਦੇ ਵਿੱਚ ਤੁਸੀਂ ਕਰਿਓ ਖੂਬ ਇੰਜੋਏ, ਤੇ ਗਾਣਾ ਤੁਹਾਡਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਬਾਕੀ ਇੱਧਰ ਹਰਜਿੰਦਰ ਨਰਿੰਦਰ ਰਾਠੌਰ ਕਹਿੰਦੇ ਕਿ ਇਹਨਾਂ ਦੇ ਨਾ ਦੇਖਦੇ ਫੇਰ ਕਹਿੰਦੇ ਹੱਟ ਦੀ ਨੀ ਕੁੜੀ ਕੁਛ ਕਹਿੰਦੀ ਆ, ਹਨਾ। ਤੇ ਇਹਨਾਂ ਨੇ ਨਾ ਇੱਕ ਫੋਟੋ ਭੇਜੀ ਆ, ਪਲੇਟ ਦੇ ਵਿੱਚ ਸਬਜ਼ੀ ਆ ਤੇ ਐਕੀ ਰੋਟੀ ਆ, ਬਸ ਇੰਨੇ ਕੁ ਨਾ ਇੰਨੀ ਕੁ ਰੋਟੀ ਦੇ ਨਾਲ ਹੀ ਸਰ ਜਾਣਾ, ਤੇ ਇੱਕ ਅੰਬ ਦੇ ਚਾਰ ਦੀ ਫੜੀ ਆ। ਕਹਿੰਦੇ ਬੇਹੀ ਰੋਟੀ ਮੂਲੀਆਂ ਦੀ ਸਬਜ਼ੀ ਨਾਲ ਸਾਡਾ ਬ੍ਰੇਕਫਾਸਟ, ਅੱਜ ਦਾ ਅਚਾਰ, ਅੱਜ ਤਾਂ ਕਹਿੰਦੇ ਅਚਾਰ ਵੀ ਹੈ, ਜਿੰਨਾ ਚਾਹੇ ਉਨਾ ਖਾ ਲੋ। ਗੁਰਿੰਦਰ ਬਾਈ ਨੇ ਅੰਬ ਭੇਜਿਆ। ਅੱਛਾ ਅੱਛਾ ਅੱਛਾ, ਜਾਣੀ ਕਿ ਤੁਸੀਂ ਉਹਨਾਂ ਦਾ ਅਚਾਰ ਬਣਾਤਾ ਹੈ, ਤੇ ਠੀਕ ਆ। ਆਹ ਇੱਕ ਫੜੀ ਆ ਅੰਬ ਦੇ ਅਚਾਰ ਦੀ, ਇੰਨੀ ਕੁ ਤੋਂ ਕੀ ਖਾਣਾ ਵਾ, ਏਦੂ ਵੱਧ ਤਾਂ ਮੈਂ ਤੂਰੀ ਫਿਰਦੀ ਖਾ ਜਾਂਦੀ ਆ, ਹੈ ਦੱਸ। ਤੇ ਬਾਕੀ ਚੱਲ ਕੋਈ ਗੱਲ ਨੀ, ਤੁਸੀਂ ਖਾ ਲੋ। ਬੇਹੀ ਰੋਟੀ ਐਵੇਂ ਨਗੀ ਜਾ ਕਰੋ, ਰੋਟੀ ਤਾਂ ਤੁਸੀਂ ਆਪ ਹੀ ਨੀ ਸੋਹਣੀ ਪਕਾ ਲੈਂਦੇ ਹੋ, ਜਿਹਨੂੰ ਆਪ ਨੂੰ ਇੰਨੀ ਸੋਹਣੀ ਰੋਟੀ ਪਕੜਨੀ ਆਉਂਦੀ ਆ ਉਹ ਬੇਹੀ ਥੋੜੋ ਖਾਊਗਾ, ਹੈ ਨਾ। ਤੇ ਬਾਕੀ ਚੱਲ ਕੋਈ ਨਾ, ਮਾਈਕ੍ਰੋਵੇਵ ਚ ਮੜਕੀ ਗਰਮ ਕਰ ਲੋ, ਇਹ ਬਿਲਕੁਲ ਫਰੈਸ਼ ਤੇ ਤਾਜ਼ੀ ਤਾਜ਼ੀ ਲੱਗਣੀ ਆ ਫਿਰ। ਤੇ ਚਲੋ ਕੋਈ ਗੱਲ ਨੀ, ਤੁਹਾਨੂੰ ਅੰਬ ਭੇਜਦੇ ਆ, ਤੁਸੀਂ ਖਾਓ। ਵਧੀਆ ਕੀਤਾ ਤੁਸੀਂ ਫੋਟੋ ਸ਼ੇਅਰ ਕਰਤੀ, ਨਹੀਂ ਤਾਂ ਉਹੀ ਗੱਲ ਹੋਣੀ ਸੀ ਕਿ ਵੰਡ ਖਾਓ ਖੰਡ ਖਾਓ, ਇਕੱਲਾ ਖਾਓ ਹੱਡ ਖਾਓ, ਹੈ ਨਾ। ਤੇ ਬਾਕੀ ਤੁਹਾਨੂੰ ਆਪ ਹੀ ਪਤਾ ਦੇ, ਕਹਿੰਦੇ ਕਹਾਵਤ ਦਾ ਜਵਾਬ ਹੈ ਆਪਣੀ ਤਾਰੀਫ ਆਪ ਕਰਨਾ। ਹਾਂਜੀ ਬਿਲਕੁਲ, ਪਰ ਰਾਠੌਰ ਜੀ ਇਹ ਜਿਹੜੀ ਕਹਾਵਤ ਆ ਢੁਕਦੀ ਜਿਹਦੇ ਤੇ ਆਪਣੇ ਹੀ ਦੱਸ ਦਿਓ, ਹੈ ਨਾ, ਮੇਰੇ ਤੇ ਨਾ ਕਹਿ ਦਿਓ। ਤੇ ਅੱਜ ਦੇ ਮਾਹੌਲ ਦੇ ਵਿੱਚ ਇਹ ਜਿਹੜੀ ਕਹਾਵਤ ਕਿਹਦੇ ਤੇ ਢੁਕਦੀ ਆ, ਤੇ ਬਾਕੀ ਅਰਸ਼ ਮੱਲੀ ਤਾਂ ਮੈਨੂੰ ਲੱਗਦਾ ਸੱਚੀ ਨੂੰ, ਹੈ ਨਾ, ਕਰੋਨਾ ਵਾਲੀ ਗੱਲ ਨੂੰ ਸੱਚੀ ਸੀਰੀਅਸ ਲੈ ਗਏ ਕਿ ਤੁਸੀਂ ਐਵੇਂ ਮਜ਼ਾਕ ਕੀਤਾ ਸੀਗਾ, ਉਹ ਤਾਂ ਪ੍ਰੋਗਰਾਮ ਚ ਵੀ ਨਹੀਂ ਆਏ ਹੈਗੇ ਅੱਜ, ਹੈ ਨਾ। ਤੇ ਚਲੋ ਕੋਈ ਨਾ, ਦੇਖਦੇ ਆ, ਹਾਲੇ ਵੇਟ ਕਰਦੇ ਆ। ਬਾਕੀ ਇੱਥੇ ਨਾ ਹੁਣ ਸਾਡੇ ਟਾਈਮ ਚੇਂਜ ਹੋਇਆ ਕਰਕੇ ਨਾ ਹਾਲੇ ਟਾਈਮ ਦੀ ਸੈਟਿੰਗ ਵੀ ਨਹੀਂ ਹੋਈ ਹੈਗੀ। ਚਲੋ ਖੈਰ ਕੋਈ ਗੱਲ ਨੀ, ਤੇ ਆਪਾਂ ਤੁਹਾਨੂੰ ਜਿਹੜੀ ਕਹਾਵਤ ਪਾਈ ਸੀ ਉਹਦਾ ਤਾਂ ਤੁਸੀਂ ਦੱਸਤਾ ਕਿ ਉਹਦਾ ਮਤਲਬ ਕੀ ਹੁੰਦਾ ਵਾ, ਹੁਣ ਸਾਰਿਆਂ ਨੂੰ ਮਤਲਬ ਤਾਂ ਪਤਾ ਲੱਗ ਹੀ ਗਿਆ, ਤੇ ਹੁਣ ਇਹ ਦੱਸ ਦੋ ਕਿ ਜਿਹੜੀ ਕਹਾਵਤ ਆ ਇਹ ਢੁਕਦੀ ਕਿੱਥੇ ਆ, ਹਨਾ, ਇਹ ਢੁਕਦੀ ਕਿਹਦੇ ਤੇ ਆ। ਤੇ ਬਹੁਤ ਲੋਕ ਮਿਲ ਜਾਣੇ ਵੈਸੇ ਅੱਜ ਕੱਲ ਦੇ ਟਾਈਮ ਦੇ ਵਿੱਚ ਉਹਦਾ, ਤੇ ਦੱਸਿਓ ਜ਼ਰੂਰ, ਤੇ ਬਾਕੀ ਫਿਰ ਦੇਖਦੇ ਆ। ਤੇ ਗੁਰਿੰਦਰ ਸਿੰਘ ਜੀ ਜਿਹੜੀ ਨਾ ਤੁਸੀਂ ਪਿਛਲੀ ਵਾਰੀ ਫੋਟੋ ਭੇਜੀ ਸੀਗੀ, ਉਹ ਛੋਟਾ ਜਿਹਾ ਪੁੱਤਰ ਹੀ ਸੀਗਾ ਨਾ, ਮੈਨੂੰ ਮਾੜਾ ਜਿਹਾ ਦੱਸ ਦਿਓ, ਕਿਉਂਕਿ ਮੈਂ ਉਹ ਫੋਟੋ ਨਾ ਬਾਅਦ ਵਿੱਚ ਵੀ ਉਹ ਵੱਡੀ ਕਰਕੇ ਦੇਖੀ, ਉਹ ਬੇਚਾਰਾ ਤੁਸੀਂ ਮੈਨੂੰ ਲੱਗਦਾ ਨਾ ਰੋਟੀ ਰੋਟੀ ਖਵਾ ਦਿਆ ਕਰੋ, ਉਹ ਆਪ ਹੀ ਥਾਲੀਆਂ ਲਾ ਲਾ ਕੇ ਖਾਂਦੇ ਰਹਿੰਦੇ ਉਹ, ਹਨਾ, ਉਹ ਬੇਚਾਰਾ ਭੁੱਖਾ ਰੱਖ ਰੱਖ ਕੇ ਉਹਦੀ ਗੋਲ ਗਲੂੰਡੀ ਜੀ ਬਣਾ ਕੇ ਉਹਨੂੰ ਟੇਬਲ ਤੇ ਬਿਠਾਇਆ ਪਿਆ ਵਾ, ਦੇਖਦਾ ਹੀ ਨੀ ਉਹ ਕੁਛ, ਬੇਚਾਰੇ ਦੀਆਂ ਅੱਖਾਂ ਨੀ ਦੇਖਦੀਆਂ, ਇੱਕ ਪੂਛ ਜੀ ਜ਼ਰੂਰ ਦੇਖਦੀ ਆ ਗੱਲੀ, ਹਨਾ। ਤੇ ਬਾਕੀ ਤਾਂ ਫਿਰ ਹੁਣ ਲੱਗ ਹੀ ਜਾਣਾ ਪਤਾ, ਤੇ ਲਓ ਫਿਰ ਅੱਗੇ ਆਪਾਂ ਗਾਣਾ ਵੀ ਸੁਣਦੇ ਹਾਂ। ਤੇ ਗਾਣਾ ਗੈਰੀ ਮੈਲਬੋਰਨ ਤੋਂ ਜਿਹੜਾ ਗਾਣਾ ਸੁਣਨਾ ਚਾਹੁੰਦੇ ਸੀਗੇ, ਸੋ ਮੈਂ ਭਾਜੀ ਨੂੰ ਜ਼ਰੂਰ ਕਹੂੰਗੀ ਕਿ ਆਪਾਂ ਉਹੀ ਗਾਣਾ ਸੁਣਾਈਏ ਉਹਨਾਂ ਨੂੰ, ਕਿਉਂਕਿ ਉਹ ਡਰਾਈਵ ਕਰ ਰਹੇ ਆ, ਉਹਨਾਂ ਨੇ ਸਾਨੂੰ ਵੀਡੀਓ ਵੀ ਭੇਜੀ ਆ, ਵੀਡੀਓ ਮੈਂ ਬਾਅਦ ਵਿੱਚ ਦੇਖਦੀ ਹਾਂ। ਤੇ ਜਾਣੀ ਜਾ ਵਾਲਾ ਗਾਣਾ ਸੁਣਦੇ ਆ, ਵੈਸੇ ਅਸੀਂ ਤਾਂ ਨੀ ਤੁਹਾਨੂੰ ਕਹਿੰਦੇ ਕਿ ਜਾਣੀ ਜਾ, ਹੈ ਨਾ, ਬ੍ਰਿਸਬਨ ਚੋਂ ਨਾ ਜਾਓ, ਤੇ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਵਧੀਆ ਆਪਦਾ ਕੰਮ ਕਾਰ ਕਰੋ, ਸਿੱਧੇ ਗੇੜੇ ਲਾਓ ਮੈਲਬੋਰਨ ਟੂ ਬ੍ਰਿਸਬਨ ਇੰਟਰ ਸਟੇਟ, ਹੈ ਨਾ, ਤੇ ਚਾਰ ਪੈਸੇ ਹੀ ਬਣਦੇ ਆ, ਵਧੀਆ ਗੱਲ ਆ। ਤੇ ਲਓ ਫਿਰ ਆਪਾਂ ਤੁਹਾਡੀ ਪਸੰਦ ਤੇ ਗੈਰੀ ਜੀ ਗਾਣਾ ਸੁਣਦੇ ਆ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਤੂੰ ਨਾਰਿਆਂ ਨਾ ਲਾ ਲਾਂਗੇ ਅਸੀਂ ਖਾਰਿਆਂ ਤੇ ਹੋ ਕੇ ਹੰਝੂਹਾਰਿਆਂ ਨਾ ਲਾ ਲਾਂਗੇ ਪਰਵਾ ਨਾ ਕਰੀ ਤੂੰ ਜ਼ਰਾ ਜਾਨੀ ਜਾਨੀ ਜਾਨੀ
ਜਾਨੀ ਜਾਨੀ
ਰਸੀ ਮਾੜੇ ਹਾਂ ਜਾਂ ਚੰਗੇ ਸਾਡਾ
ਗਵਾਚੇ ਹੋ ਕਿ ਸਾਨੂੰ ਭੁੱਲ ਗਏ ਰੰਗਾਂ ਦੇ ਨਾਂ ਤੀਕਰ ਕਦੇ ਇਹ ਸੋਚਦੇ ਸਾਂ ਕਿ ਮਹਿਕ ਦਾ ਨਾਮ ਵੀ ਰੱਖਾਂਗੇ। ਸੋ ਜ਼ਿੰਦਗੀ ਦਾ ਸੱਚ ਹੈ ਜੀ, ਚੱਲਦਾ ਰਹਿੰਦਾ ਜੋ ਅੱਜ ਹੈ ਤੇ ਕੱਲ ਕਿਤੇ ਨਾ ਕਿਤੇ ਸਮੇਂ ਦੀਆਂ ਜਿਹੜੀਆਂ ਸਮੇਂ ਦੇ ਵਿੱਚ ਹੀ ਗੁਬਾਰ ਤੇ ਜਾਂਦਾ ਜੀ। ਜੋ ਸਮਾਂ ਅੱਜ ਆ ਉਹ ਕੱਲ ਨਹੀਂ ਰਹਿਣਾ ਤੇ ਜੋ ਕੱਲ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਅਸੀਂ ਬਹੁਤ ਜ਼ਿਆਦਾ ਮਿਸ ਕਰਾਂਗੇ। ਸੋ ਚੱਲਦਾ ਰਹਿੰਦਾ ਜੀ ਜ਼ਿੰਦਗੀ ਦਾ ਤਾਣਾ ਬਣਾ। ਤੇ ਇੱਧਰ ਗੈਰੀ ਮੈਲਬੋਰਨ ਵਾਲਿਆਂ ਨੇ ਸਾਨੂੰ ਨਾ ਇੱਕ ਵੀਡੀਓ ਭੇਜੀ ਹੈ, ਕਹਿੰਦੇ ਦੇਖ ਲਓ ਸਾਡੇ ਮੈਲਬੋਰਨ ਦਾ ਮੌਸਮ ਕੀ ਕਹਿੰਦਾ ਵਾ। ਹਨਾ, ਮੈਲਬੋਰਨ ਦਾ ਤਾਂ ਵਾਕਈ ਤੁਹਾਨੂੰ ਦੱਸ ਹੀ ਦਿੱਤਾ ਜੀ ਕਿ ਮੈਲਬੋਰਨ ਦਾ ਮੌਸਮ ਹਮੇਸ਼ਾ ਠੰਡਾ ਹੁੰਦਾ, ਬੱਦਲਵਾਈ ਆ ਤੇ ਸੋਹਣਾ ਮਾ ਇੱਦਾਂ ਲੱਗਦਾ ਜੀ। ਮੈਂ ਸੌਣ ਦੀਆਂ ਘਟਾਵਾਂ ਨੀ ਇੰਡੀਆ ਦੇ ਵਿੱਚ ਹੁੰਦੀਆਂ, ਜਦੋਂ ਸੌਣ ਦਾ ਮਹੀਨਾ ਹੁੰਦਾ ਵਾ ਉਦੋਂ ਬੱਦਲਬਾਈ ਹੋਈ ਹੁੰਦੀ ਹੈ ਤੇ ਬੜਾ ਸੋਹਣਾ ਜਿਹਾ ਮੌਸਮ ਹੁੰਦਾ ਵਾ, ਧੁੱਪ ਨਹੀਂ ਹੁੰਦੀ, ਉਦਾਂ ਦਾ ਮੌਸਮ ਆ। ਸੋ ਕੋਈ ਗੱਲ ਨੀ ਜੀ, ਹੁਣ ਤਾਂ ਤੁਸੀਂ ਮੈਲਬੋਰਨ ਪਹੁੰਚ ਗਏ ਆ ਤੇ ਹੁਣ ਤੁਸੀਂ ਕਰੋ ਖੂਬ ਇੰਜੋਏ ਮੈਲਬੋਰਨ ਦੇ ਮੌਸਮ ਨੂੰ। ਤੇ ਪਰ ਸਾਨੂੰ ਤਾਂ ਆਹ ਵਾਲਾ ਮੌਸਮ ਵਧੀਆ ਲੱਗਦਾ, ਬਾਕੀ ਕਹਿੰਦੇ ਹੁੰਦੇ ਨੇ ਜਿੱਥੇ ਬੰਦਾ ਰਹਿੰਦਾ ਉਹਨੂੰ ਉੱਥੋਂ ਦਾ ਆਲਾ ਦੁਆਲਾ ਤੇ ਉੱਥੋਂ ਦਾ ਮਾਹੌਲ ਵਧੀਆ ਲੱਗਦਾ ਹੁੰਦਾ ਹਨਾ। ਤੇ ਚਲੋ ਖੈਰ ਕੋਈ ਗੱਲ ਨੀ ਜੀ, ਤੇ ਹੁਣ ਆਪਾਂ ਅੱਗੇ ਨਰਿੰਦਰ ਰਾਠੌਰ ਕਹਿੰਦੇ ਕਿ ਤੁਸੀਂ ਆਪਣੇ ਚਾਰ ਨੂੰ ਜਿੰਦਾ ਲਾ ਕੇ ਰੱਖਿਓ, ਮੈਂ ਰਿਸ਼ਤੇਦਾਰਾਂ ਦੇ ਘਰ ਜਾ ਕੇ ਬਹੁਤ ਖਾਨਾ ਮਹੱਲਾ। ਦੱਸੋ, ਮੈਂ ਤਾਂ ਪਹਿਲੇ ਕਹਿ ਚੁੱਕੀ ਹਾਂ ਕਿ ਆਪਦਾ ਨਾ ਭਰੇ ਤਾਂ ਗੁਆਂਢੀਆਂ ਮੂਹਰੇ ਕੀ ਭਰੇ, ਜਿੰਦੇ ਜਿੰਦੇ ਦੀ ਤਾਂ ਲੋੜ ਹੀ ਨਹੀਂ ਪੈਣੀ, ਜਦ ਤੱਕ ਤੁਸੀਂ ਆ ਜਾਣਾ ਡੱਬੇ ਵੈਸੇ ਹੀ ਖਾਲੀ ਹੋ ਜਾਣੇ ਆ। ਹਨਾ, ਅੰਬ ਦਾ ਚਾਰ, ਉਹ ਵੀ ਅੰਬ ਦਾ ਚਾਰ ਤਾਂ ਬਹੁਤ ਖਾਂਦੀ ਆ। ਹਨਾ, ਚਲੋ ਕੋਈ ਗੱਲ ਨੀ, ਹੁਣ ਇਹ ਤੁਹਾਡੀ ਕਿਸਮਤ ਆ, ਦੇਖਦੇ ਆ ਜਦ ਤੱਕ ਕੀ ਬਣਦਾ ਵਾ। ਤੇ ਬਾਕੀ ਆਹ ਕੋਈ ਗੱਲ ਨੀ, ਹੁਣ ਤੁਹਾਨੂੰ ਵਰਜੀਨੀਆ ਤੋਂ ਇੰਨਾ ਟੇਸਟੀ ਵਧੀਆ ਚਾਰ ਆਇਆ ਵਾ ਤੇ ਆਰਾਮ ਨਾਲ ਖਾਓ ਤੁਸੀਂ। ਉਹਨਾਂ ਨੇ ਤਾਂ ਅੱਜ ਖਾਣਾ ਪਾਣੀ ਵਿਚਾਰਿਆਂ ਨੂੰ ਭੁੱਲ ਹੀ ਗਿਆ, ਮੈਨੂੰ ਲੱਗਦਾ ਪਿਛਲੀ ਵਾਰੀ ਨਾ ਉਹਨਾਂ ਨੇ ਗਿਫਟ ਗੁਫਟ ਨਹੀਂ ਦਿੱਤਾ, ਤਾਂ ਕਰਕੇ ਅੱਜ ਦਾ ਪਲੇਟ ਆਈ ਨੀ ਉਹਨਾਂ ਦੀ ਹਜੇ ਤੱਕ ਬਣ ਕੇ। ਹਨਾ ਗੁਰਿੰਦਰ ਸਿੰਘ ਜੀ, ਤੇ ਇਧਰ ਗੈਰੀ ਮੈਲਬੋਰਨ ਵਾਲੇ ਕਹਿੰਦੇ ਕਿ ਮੈਂ ਤੇ ਮੈਲਬੋਰਨ ਚ ਆ ਗਿਆ, ਓਨਲੀ 40 ਕਿਲੋਮੀਟਰ ਲੈਫਟ, ਸੋਰੀ ਟੂ ਸੇ ਮੈਲਬੋਰਨ ਬੈਸਟ ਆ, ਥੈਂਕਸ ਫੋਰ ਇਸ ਸੌਂਗ, ਮੈਂ ਕੰਪਨੀ ਵਾਲੇ ਨੂੰ ਕਹਿਤਾ ਡੋਂਟ ਸੈਂਡ ਮੀ ਅਗੇਨ ਅ ਮੈਸੇਜ ਸੋ ਫਾਰ ਆਈ ਕੈਨਟ ਸਲੀਪ ਆਲ ਨਾਈਟ ਹੈ ਸੱਚੀ ਇੰਨੀ ਗਰਮੀ ਲੱਗੀ ਤੁਹਾਨੂੰ, ਕਮਾਲ ਦੀ ਗੱਲ ਆ। ਫਿਰ ਮਤਲਬ ਕਿ ਜਦੋਂ ਮੇਰੇ ਵਰਗੀ ਨੇ ਮੈਲਬੋਰਨ ਆਉਣਾ ਹੋਵੇ, ਮੈਨੂੰ ਤਾਂ ਮੋਟੇ ਸਾਰੇ ਉਹ ਕੋਟ ਕਾਟ ਬਾਵਾ ਜਿੱਦਾਂ ਨਾ ਉੱਥੇ ਬਰਫ਼ ਚ ਪਾਉਂਦੇ ਹੁੰਦੇ ਕੈਨੇਡਾ ਵਿੱਚ, ਉੱਦਾਂ ਦੇ ਲੈ ਕੇ ਆਉਣੇ ਪੈਣੇ, ਕਿਉਂਕਿ ਸਾਨੂੰ ਤਾਂ ਬ੍ਰਿਸਬਨ ਚ ਠੰਡ ਇੰਨੀ ਕੁ ਗਰ ਆਹ ਹੁਣ ਮੌਸਮ ਤੁਹਾਨੂੰ ਬਹੁਤ ਜ਼ਿਆਦਾ ਗਰਮੀ ਲੱਗੀ ਆ, ਪਰ ਸਾਨੂੰ ਤਾਂ ਇਹ ਵੀ ਠੰਡ ਲੱਗਦੀ ਆ ਹਨਾ, ਹਾਲੇ ਮਤਲਬ ਅਰਲੀ ਮੋਰਨਿੰਗ ਠੰਡੀ ਠੰਡ ਹੁੰਦੀ ਆ ਤੇ ਠੰਡ ਲੱਗਦੀ ਆ, ਤੇ ਤੁਸੀਂ ਆਪਣੀ ਕੰਪਨੀ ਵਾਲਿਆਂ ਨੂੰ ਕਹਿਤਾ ਹਾਏ ਬ੍ਰਿਸਬਨ ਇੰਨਾ ਮਾੜਾ ਥੋੜੂ, ਇੰਨਾ ਤਾਂ ਚੰਗਾ ਵਾ ਬ੍ਰਿਸਬਨ, ਕਹਿੰਦੇ ਲੈ ਦੱਸ ਮੈਨੂੰ ਦੁਬਾਰਾ ਨੀ ਭੇਜਣਾ ਉੱਥੇ ਬ੍ਰਿਸਬਨ। ਚਲੋ ਠੀਕ ਆ ਬਈ, ਤੁਹਾਡੀ ਮਰਜ਼ੀ ਆ, ਵੱਡੇ ਲੋਕ ਵੱਡੀਆਂ ਗੱਲਾਂ ਹਨਾ, ਤੇ ਰਹੋ ਬਰਫ਼ ਦੇ ਢੇਰ ਤੇ ਪਰ ਚਲੋ ਖੈਰ ਕੋਈ ਗੱਲ ਨੀ, ਪਰ ਸਾਡਾ ਬ੍ਰਿਸਬਨ ਬਹੁਤ ਸੋਹਣਾ ਵਾ, ਸਾਨੂੰ ਬਹੁਤ ਪਿਆਰਾ ਵਾ ਤੇ ਬਹੁਤ ਵਧੀਆ ਲੱਗਦਾ ਵਾ, ਤੇ ਬਾਕੀ ਉਹੀ ਗੱਲ ਆ ਵੀ ਜਿੱਥੇ ਨਾ ਆਪਾਂ ਰਹਿੰਦੇ ਹਾਂ ਉਹ ਜ਼ਿਆਦਾ ਵਧੀਆ ਲੱਗਦਾ ਏਰੀਆ, ਤੇ ਪਰ ਚੱਲ ਕੋਈ ਗੱਲ ਨੀ, ਤੁਸੀਂ ਸੌ ਨੀ ਸਕੇ ਕੋਈ ਨਾ, ਹੁਣ ਤਦੀ ਸਾਨੂੰ ਦੋ ਦਿਨ ਦਿੱਤੇ ਸੈਟਰਡੇ ਸੰਡੇ ਆਰਾਮ ਨਾਲ ਸੌਂਓ ਹਨਾ, ਆਪਦੇ ਘਰ ਦੇ ਕੰਮ ਕਾਰ ਕਰਿਓ ਨਾਲੇ, ਤੇ ਚਲੋ ਖੈਰ ਇਹ ਤੇ ਚੱਲੀ ਜਾਣਾ ਜੀ। ਤੇ ਆਪਾਂ ਨੂੰ ਬੁਝਾਰਤ ਪਾਈ ਸੀ ਵਰਜੀਨੀਆ ਵਾਲਿਆਂ ਨੇ, ਗੁਰਿੰਦਰ ਸਿੰਘ ਉਹਨਾਂ ਨੇ ਆਪਾਂ ਨੂੰ ਇੱਕ ਬੁਝਾਰਤ ਪਾਈ ਸੀ ਕਿ ਹਰੀ ਬੱਸ ਲਾਲ ਸੀਟਾਂ ਤੇ ਕਾਲੀਆਂ ਸਵਾਰੀਆਂ। ਬੋ ਜਦੋਂ ਕੋਈ ਜਾਣਾ ਮੈਨੂੰ ਅੱਧੀ ਕੁ ਬਾਤ ਤਾਂ ਸਮਝ ਆ ਗਈ ਆ, ਜੱਦੀ ਕਿ ਨਹੀਂ ਆਉਂਦੀ ਅੱਜ ਨਾ ਸਾਡੇ ਇੱਥੇ ਟਾਈਮ ਚੇਂਜ ਹੋਇਆ ਕਰਕੇ ਮੈਨੂੰ ਲੱਗਦਾ ਮੇਰਾ ਅੱਜ ਦਿਮਾਗਿਆ ਸੁੱਤਾ ਹੀ ਪਿਆ ਵਾ, ਪਤਾ ਨੀ ਕੀ ਚੱਕਰ ਆ ਹਨਾ, ਪਤਾ ਨੀ ਆ ਤੁਸੀਂ ਨਾ ਇੱਕ ਤਾਂ ਆਚਾਰ ਆਚਾਰ ਹੀ ਕਰਦੇ ਰਹੇ, ਉਹ ਧਿਆਨ ਬਸ ਖਾਣ ਵੱਲ ਹੀ ਰਹਿੰਦਾ ਵਾ ਮੁੜ ਕੇ ਹਨਾ, ਤੇ ਹੁਣ ਦੇਖਦੇ ਆ ਵੀ ਜੇ ਤਾਂ ਇਹ ਬੁਝਾਰਤ ਲੱਭ ਗਈ ਤਾਂ ਠੀਕ ਆ, ਕਾਲੀਆਂ ਸਵਾਰੀਆਂ ਵੀ ਲੱਭ ਗਈਆਂ ਤੇ ਹਰੀ ਬੱਸ ਵੀ ਲੱਭ ਗਈ, ਪਰ ਸੱਚ ਲਾਲ ਸੀਟਾਂ ਦੀ ਕਮੀ ਰਹਿ ਗਈ, ਹੁਣ ਹੌਲੀ ਹੌਲੀ ਦੇਖਦੇ ਹਾਂ ਤਾਂ ਕੀ ਬਣਦਾ ਵਾ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ। ਤਾਂ ਜਿਹੜੀ ਕਹਾਵਤ ਤੁਹਾਨੂੰ ਮੈਂ ਪਾਈ ਸੀ ਤੁਸੀਂ ਤਾਂ ਕਿਹਾ ਦੱਸਿਆ ਵੀ ਅੱਜ ਦੇ ਟਾਈਮ ਤੇ ਉਹ ਕਹਾਵਤ ਢੁਕਦੀ ਕਿਹਦੇ ਤੇ ਆ, ਤੇ ਅੱਗੇ ਕਹਿੰਦੇ ਕਿ ਸੱਚੀ ਬੋਬੀ ਜੀ ਪਲੀਜ਼ ਮੇਰੇ ਵਾਸਤੇ ਚਾਰ ਜ਼ਰੂਰ ਰੱਖਿਓ, ਨਹੀਂ ਤਾਂ ਮੈਂ ਸ਼ੁੱਕਰਵਾਰ ਨੂੰ ਪੱਕੀ ਹੱਟੀ ਲੈ ਲੈਣੀ ਆ ਲੈ ਹੈ ਤਾਂ ਵੱਡੀ ਧਮਕੀ, ਆਹ ਤਾਂ ਗਲਤ ਗੱਲ ਆ ਹਨਾ, ਤੇ ਚੱਲ ਕੋਈ ਨਾ ਦੇਖਾਂਗੇ ਜੇ ਬਚ ਗਿਆ, ਪ੍ਰੋਮਿਸ ਤਾਂ ਨੀ ਕਰਦੇ ਹੈਗੇ, ਪਰ ਚਾਰ ਹੈ ਹੀ ਬਹੁਤ ਸਵਾਦ ਆ, ਮੈਂ ਤਾਂ ਦਾਲ ਸਬਜ਼ੀ ਦੀ ਥਾਂ ਤੇ ਵੀ ਚਾਰ ਹੀ ਖਾਣੀ ਆ, ਅੰਬ ਦਾ ਜੈਟ ਤਾਂ ਬਾਕੀ ਬਹੁਤ ਸਵਾਦ ਹੁੰਦਾ ਵਾ, ਉਹ ਵੀ ਜਿਹੜਾ ਇੰਡੀਅਨ ਸਟਾਈਲ ਦੇ ਨਾਲ, ਪਰ ਤੁਸੀਂ ਟੈਨਸ਼ਨ ਨਾ ਲਓ ਜੇ ਤੁਹਾਨੂੰ ਅਚਾਰ ਚਾਹੀਦਾ ਵੀ ਨਾ, ਤੁਸੀਂ ਅੰਬ ਲਈ ਆਇਓ, ਅਚਾਰੀ ਅੰਬ ਹੁੰਦੇ ਆ ਜਿਹੜੇ, ਉਹ ਹੁਣ ਤੁਹਾਨੂੰ ਗੁਰਿੰਦਰ ਸਿੰਘ ਜੀ ਨੇ ਭੇਜ ਦਿੱਤੇ, ਇੱਕ ਵਾਰੀ ਹੋਰ ਮੰਗਾ ਲਿਓ, ਅਚਾਰ ਮੈਨੂੰ ਪਾਉਣਾ ਹੁੰਦਾ ਵਾ, ਮੰਮੀ ਤੋਂ ਮੈਂ ਸਿੱਖ ਲਿਆ ਕਿ ਅੰਬ ਦਾ ਅਚਾਰ ਪ੍ਰੋਪਰ ਵੇ ਨਾ ਕਿੱਦਾਂ ਪਾਈਦਾ ਹੁੰਦਾ, ਤੇ ਬਾਕੀ ਮਿਰਚਾਂ ਦਾ ਅਚਾਰ ਤੇ ਨਿੰਬੂਆਂ ਦਾ ਵਾਧੂ ਹੈਗਾ ਵਾ ਅਚਾਰ ਸਾਡੇ, ਉਹ ਲੈ ਜਾਓ ਕਿਉਂਕਿ ਉਹ ਹਲੇ ਮੈਂ ਘੱਟ ਖਾਂਦੀ ਹਾਂ, ਤੇ ਮਿਰਚਾਂ ਦਾ ਤੇ ਅੰਬ ਦਾ ਅਚਾਰ ਔਖਾ ਵਾ, ਉਹਦਾ ਆਪਾਂ ਪ੍ਰੋਮਿਸ ਨੀ ਕਰ ਸਕਦੇ, ਪਰ ਤੁਹਾਨੂੰ ਪਾ ਕੇ ਦੇ ਦੂੰਗੀ ਮੈਂ, ਮੈਨੂੰ ਆਉਂਦਾ ਪਾਉਣਾ ਅਚਾਰ, ਤੇ ਲਓ ਫਿਰ ਕੋਈ ਚੱਕਰ ਨੀ, ਤੇ ਪ੍ਰੋਗਰਾਮ ਚ ਨਾ ਦਿਓ ਤੁਸੀਂ ਜਾਣੋ ਹੈ ਬਸ, ਤੇ ਅੱਗੇ ਤੁਸੀਂ ਹਰੀਸ਼ ਅਰੋੜਾ ਜੀ ਹਟਾ ਕੇ, ਮੈਂ ਉਹ ਬੇਚਾਰੇ ਡਰ ਹੀ ਗਏ ਹਨਾ, ਕਹਿੰਦੇ ਹੁਣ ਕੇ ਬੋਬੀ ਨੇ ਨਰਿੰਦਰ ਤੇ ਹਰਸ਼ਮਲੀ ਦੀ ਲੜਾਈ ਕਰਾ ਦੇਣੀ ਆ, ਹੜਦੀ ਨੀ ਚੁਗਲੀਆਂ ਕਰਨ, ਉਹ ਬੇਚਾਰੇ ਨੇ ਇੱਕ ਵਾਰੀ ਕਿਹਾ ਵੀ ਸੀਗਾ ਕਹਿੰਦੇ ਕਿ ਬੋਬੀ ਹੜ ਜਾਏ ਲੜਾਈ ਨਾ ਕਰਾ ਦੀ, ਤੂੰ ਇਹਨਾਂ ਦੀਆਂ ਚੁਗਲੀਆਂ ਇੱਕ ਦੂਸਰੇ ਦੀ ਕਰੀ ਜਾਂਦੀ ਹਨਾ, ਪਰ ਚੁਗਲੀ ਤਾਂ ਪੈਠ ਪਿੱਛੇ ਹੁੰਦੀ ਆ, ਆਪਾਂ ਤਾਂ ਮੂੰਹ ਤੇ ਚੁਗਲੀ ਕਰਦੇ ਸੀਗੇ ਹਨਾ, ਆਪਾਂ ਗੱਲਾਂ ਕਰਦੇ ਸੀਗੇ, ਉਹ ਬੇਚਾਰੇ ਕਹਿੰਦੇ ਫਿਰ ਵਿੱਚ ਮੈਨੂੰ ਪੈ ਕੇ ਹਨਾ, ਉਹਨਾਂ ਨੂੰ ਥੋੜੀ ਸੋਲਾ ਸਫਾਈ ਕਰਾਉਣੀ ਪੈਂਦੀ ਸੀ, ਉਹ ਡਰਦੇ ਆਉਣੇ ਹੀ ਹਟ ਗਏ, ਤੇ ਚਲੋ ਕੋਈ ਗੱਲ ਨੀ, ਹਰੀਸ਼ ਅਰੋੜਾ ਜੀ ਸੌਂਦਿਆਂ ਆ ਜਾਓ, ਆਪਾਂ ਇਹਨਾਂ ਦੀ ਲੜਾਈ ਜਮਾਂ ਨੀ ਕਰਾਉਂਦੇ ਹੈਗੇ, ਬਸ ਉਦਾਂ ਹੀ ਗੱਲਾਂ ਬਾਤਾਂ ਹੀ ਹੁੰਦੀਆਂ ਨੇ, ਲੜਦੇ ਲੁੜਦੇ ਤੇ ਵੀ ਨੀ ਕਿਤੇ ਦੇਖ ਲਓ ਹਨਾ, ਇੱਕ ਦੂਸਰੇ ਦਾ ਫਿਕਰ ਹੀ ਇਹ ਇੰਨਾ ਕਰਦੇ ਆ, ਤੇ ਚਲੋ ਫਿਰ ਇੱਕ ਹੋਰ ਗੀਤ ਸੁਣਦੇ ਆ, ਤੇ ਉਸ ਤੋਂ ਬਾਅਦ ਇੱਕ ਕਹਾਣੀ ਵੀ ਸੁਣਾਵਾਂਗੇ, ਤੁਸੀਂ ਤਾਂ ਨਹੀਂ ਦੱਸਣਾ ਕਿ ਜਿਹੜੀ ਅੱਜ ਦੀ ਕਹਾਵਤ ਆ ਉਹ ਕਿਹਦੇ ਦੇ ਢੁਕਦੀ ਆ, ਗੋਪੀ ਦੇ ਢੁਕਦੀ ਆ, ਹੁਣ ਇੰਨਾ ਵੀ ਦੱਸਤਾ, ਹੁਣ ਗੋਪੀ ਗਾਉਣਾ ਤੁਸੀਂ ਆਪੇ ਦੇਖ ਲਓ ਹਨਾ, ਸਭ ਤੋਂ ਪ੍ਰੋਪਰ ਵੇ, ਸਭ ਤੋਂ ਵਧੀਆ, ਵੈਸੇ ਤਾਂ ਬਹੁਤ ਸਾਰੇ ਲੋਕ ਆ ਜੀ ਜਿਹਦੇ ਕਹਾਵਤ ਢੁਕਦੀ ਆ, ਪਰ ਗੱਪੀ ਆ ਜਿਹੜੇ ਵੱਡੇ ਵੱਡੇ ਗੱਪ ਸੁਣਾਉਣ ਵਾਲੇ ਉਹਨਾਂ ਤੇ ਜ਼ਿਆਦਾ ਢੁਕਦੀ ਆ, ਹੁਣ ਵੱਡੇ ਵੱਡੇ ਗੱਪ ਕੌਣ ਸੁਣਾਉਂਦਾ ਵਾ ਉਹ ਤੁਸੀਂ ਦੇਖ ਲਿਓ ਹਨਾ, ਕੌਣ ਸੁਣਾਉਂਦਾ, ਤੇ ਬਾਕੀ ਫਿਰ ਚਲੋ ਇੱਕ ਗੀਤ ਸੁਣਦੇ ਆ, ਤੇ ਫਿਰ ਇਸ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਪੁੱਛਦੀ ਆ ਤੈਨੂੰ ਇੱਕ ਗੱਲ ਰੋਕ ਕੇ, ਮੇਰੇ ਨਾਲ ਪੰਨੂ ਕਦੋਂ ਪੱਗ ਠੋਕ ਕੇ, ਗੁਰੀ ਇੰਨਾ ਕਿ ਸਬਰ ਮੇਰੇ ਵਿੱਚ ਭਰਿਆ, ਅੱਜ ਤੂੰ ਨਾ ਕਰ ਆਵੇ ਰੋਟੀ ਮੈਂ ਨਾ ਛਕਦੀ, ਤੂੰ ਜੱਟੀ ਦੇ ਪਿਆਰ ਦੀ ਕੀ ਗੱਲ ਕਰ,
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514110।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲਓ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਪ੍ਰੋਗਰਾਮ ਦੇ ਵਿੱਚ ਟਾਈਮ ਹੁਣ 8:17 ਸਾਡੇ ਬ੍ਰਿਸਬੇਨ ਦੇ, ਫਟਾਫਟ ਘੜੀਆਂ ਦੇਖਣ ਲੱਗ ਜਾਣਗੇ ਮੈਲਬੋਰਨ ਵਾਲੀ ਤਾਂ ਹੈ ਹਲੇ 8:17 ਹੀ ਹੋਇਆ, ਤੁਹਾਡੇ ਤਾਂ 9:17 ਹੋ ਗਏ ਆ, 8:30 ਹੋ ਗਿਆ, 1 ਘੰਟਾ ਪਿੱਛੇ ਹੈ ਨਾ ਤਾਂ ਕਰਕੇ ਹੈ ਨਾ। ਤੇ ਬਾਕੀ ਜੀ ਪ੍ਰੋਗਰਾਮ ਚੱਲ ਰਿਹਾ ਵਾ ਤੇ ਹੁਣ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਛੇਤੀ ਚਲੀ ਜਾਣਾ ਵਾ, ਤੁਸੀਂ ਕਹੋਗੇ ਕਾਹਤੋਂ ਚਲੀ ਜਾਣਾ ਵਾ, ਉਹਦਾ ਵੀ ਇੱਕ ਰੀਜ਼ਨ ਆ ਹਨਾ, ਉਹ ਫੇਰ ਦੱਸੂਗੀ ਅਗਲੀ ਵਾਰੀ। ਤੇ ਬਾਕੀ ਇੱਧਰ ਗੁਰਿੰਦਰ ਸਿੰਘ ਕਹਿੰਦੇ ਪਾ ਦਿਓ ਅਚਾਰ ਹੈ ਨਾ, ਉਹ ਆ ਗਈ ਤਾਂ ਉਹ ਅੱਛਾ ਜੀ ਹੈ, ਇਹ ਤਾਂ ਹੁਣ ਮੈਂ ਨਾਂ ਨੀ ਦੱਸਾਂ, ਮੈਨੂੰ ਲੱਗਦਾ ਤਾਂ ਕਾਟੋ ਲੱਗਦੀ ਹੈ ਜਿਹੜੀ ਕਾਟੋ ਜੇ ਕਾਟੋ ਹੀ ਆ ਤਾਂ ਦੱਸ ਦਿਓ, ਜੇ ਨਹੀਂ ਜੀ ਤਾਂ ਫਿਰ ਪਤਾ ਨੀ ਹੈਗਾ। ਕਹਿੰਦੇ ਪਾ ਦਿਓ ਅਚਾਰ, ਇਹਦਾ ਵਿਚਾਰੀ ਦਾ ਅਚਾਰ ਕਾਹਤੋਂ ਪੁਣਾ ਪਿੱਛੇ, ਪਤਾ ਨੀ ਹਿਸਾਬ ਕਿਤਾਬ, ਇਹਦਾ ਨੀ ਅੰਬਾਂ ਦਾ ਅਚਾਰ ਪੁਣਾ ਜਿਹੜੇ ਤੁਸੀਂ ਰਾਠੌਰ ਨਰਿੰਦਰ ਰਾਠੌਰ ਨੂੰ ਤਾਂ ਭੇਜਤੀ ਆ ਪੇਟੀ, ਇੱਧਰ ਨੂੰ ਆਈ ਨੀ, ਉਹ ਰਾਹ ਚ ਰਹਿ ਗਈ, ਮਤਲਬ ਕਸਟਮ ਵਾਲਿਆਂ ਨੇ ਰੋਕ ਲਈ ਹੋਣੀ ਆ। ਤੇ ਬਾਕੀ ਨਰਿੰਦਰ ਰਾਠੌਰ ਕਹਿੰਦੇ ਥੈਂਕਸ ਆਈ ਵਾਜ ਜੋਕਿੰਗ, ਅੱਛਾ ਤੁਸੀਂ ਜੋਕ ਕਰਦੇ ਸੀ, ਮੈਂ ਤਾਂ ਸੱਚ ਮੰਨ ਲਈ, ਤੁਹਾਨੂੰ ਲੱਗਦਾ ਮੈਂ ਸੱਚ ਮੰਨ ਗਈ ਹੋਊਗੀ? ਨਹੀਂ ਨਹੀਂ ਆਪਾਂ ਤੁਹਾਨੂੰ ਜਾਣ ਹੀ ਦੇਣਾ, ਇੱਦਾਂ ਕਿੱਦਾਂ ਨਰਿੰਦਰ ਜੀ ਤੁਸੀਂ ਚਲੇ ਜਾਓਗੇ ਹੈ ਨਾ, ਤੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਸਿਰਫ ਕੰਬ ਦੇ ਚਾਰ ਦੇ ਖਾਤਰ ਹੀ ਐਵੇਂ ਕਿਸੇ ਨੂੰ ਗੁੱਸੇ ਕਰ ਦਾਂਗੇ, ਇੱਦਾਂ ਥੋੜਾ ਹੁੰਦਾ ਵਾ। ਤੇ ਅੰਬ ਦਾ ਚਾਰ ਤੁਸੀਂ ਗੱਲ ਕਰੋ, ਆਪਾਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ ਕਿ ਅੰਬ ਦੇ ਚਾਰ ਦੇ ਤਾਂ ਵਿਚਕਾਰ ਖੜੇ ਕਰ ਦਾਂਗੇ ਆਪਾਂ, ਤੁਹਾਨੂੰ ਬਸ ਖਾਣ ਹੀ ਨੀ ਦੇਣਾ, ਜਿੰਨਾ ਮਰਜ਼ੀ ਦੇਖੀ ਜਾ ਰਹੇ ਹੋ, ਕਈ ਵਾਰੀ ਜਦੋਂ ਬੰਦੇ ਨੂੰ ਉਹਦੇ ਮਨਪਸੰਦ ਦੀ ਚੀਜ਼ ਮਿਲਦੀ ਨਾ ਤਾਂ ਉਹਦੀ ਭੁੱਖ ਮਰ ਜਾਂਦੀ ਹੁੰਦੀ ਆ, ਬਸ ਉਹ ਦੇਖ ਕੇ ਖੁਸ਼ ਹੋ ਜਾਂਦਾ ਵਾ ਹਨਾ। ਤੇ ਕੋਈ ਗੱਲ ਨੀ, ਤੇ ਮਜ਼ਾਕ ਕੀਤਾ ਵਾ ਤਾਂ ਠੀਕ ਆ, ਪਰ ਮੈਨੂੰ ਤਾਂ ਇਹ ਲੱਗਾ ਸੀ ਹਾਈ ਕਿਤੇ ਸੱਚੀ ਨਾ ਉਹਨੂੰ ਹਟ ਜਾਣ, ਉਹ ਤਾਂ ਗਲਤ ਗੱਲ ਆ ਨਾ, ਫਿਰ ਏਦਾਂ ਥੋੜਾ ਹੁੰਦਾ ਵਾ। ਤੇ ਬਾਕੀ ਕਹਿੰਦੇ ਕਿ ਮੈਂ ਤਾਂ ਹੈਰਨ ਦਾ ਅਚਾਰ ਪਵਾਉਂ ਵਰਜੀਨੀਆ ਆ ਕੇ, ਓਹੋ ਹੋ 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 ਹੈਰਨ ਦਾ ਅਚਾਰ ਪਵਾਉਣਾ ਤੁਸੀਂ, ਹਾਏ ਹਾਏ ਜੀ, ਹੱਤਿਆ ਕਰੋਂਗੇ ਤੁਸੀਂ ਤਾਂ, ਹੈ ਗਲਤ ਗੱਲ ਆ ਵੈਸੇ ਤਾਂ। ਚਲੋ ਮਰਜੀ, ਆਪਾਂ ਕੀ ਕਹਿ ਸਕਦੇ ਆ, ਉਹਨਾਂ ਨੇ ਤਾਂ ਜੇ ਇੱਕ ਕਾਟੋ ਜੀ ਭੇਜਤੀ ਆ, ਕਹਿੰਦੇ ਇਹਦਾ ਚਾਰ ਪਾਓ, ਪਤਾ ਨੀ ਕਾਟੋ ਹੀ ਆ ਹੈ ਤਾਂ ਲੱਗਦੀ, ਬਾਕੀ ਮੈਨੂੰ ਪਤਾ ਵੀ ਨੀ ਹੈਗਾ, ਪਤਾ ਨੀ ਇਹ ਕਿੱਥੋਂ ਕਿੱਥੋਂ ਜਾਨਵਰ ਫੜ ਕੇ ਫੋਟੋਆਂ ਭੇਜਦੇ ਰਹਿੰਦੇ ਆ, ਮੈਨੂੰ ਕਨਫਿਊਜ਼ ਕਰਦੇ ਰਹਿੰਦੇ ਆ ਹਨਾ। ਤੇ ਬਾਕੀ ਤੁਹਾਡੀ ਮਰਜ਼ੀ ਆ, ਚਲੋ ਮੈਂ ਤਾਂ ਕਹਿ ਨੀ ਸਕਦੀ, ਆਪਣਾ ਤਾਂ ਕੰਮ ਸਮਝਾਉਣਾ ਸੀਗਾ ਵੀ ਜੀਓ ਹੱਤਿਆ ਨੀ ਕਰੀਦੀ ਹੁੰਦੀ, ਤੇ ਜੇ ਤੁਸੀਂ ਹੁਣ ਹਿਰਨ ਦਾ ਚਾਰ ਖਾਣਾ ਵਾ ਉਹ ਤੁਸੀਂ ਦੇਖ ਲਓ ਹਨਾ। ਤੇ ਬਾਕੀ ਕਹਿੰਦਾ ਕਿ ਬਾਕੀ ਕਹਿੰਦੇ ਇੱਧਰ ਗੈਰੀ ਮੈਲਬੋਰਨ ਵਾਲੇ ਕਹਿੰਦੇ ਕਿ ਦਿਸ ਵੀਕ ਆਈ ਡਨ 5500 ਕਿਲੋਮੀਟਰ ਹੈ, ਮਤਲਬ ਤੁਸੀਂ ਤਾਂ ਬਹੁਤ ਹੈ ਡਰਾਈਵ ਕੀਤੀ ਆ। ਫਿਰ ਚਲੋ ਕੋਈ ਗੱਲ ਨੀ, ਇਫ ਯੂ ਹੈਵ ਟਾਈਮ ਜੀ ਕੋਈ ਵੀ ਗੀਤ ਲਾ ਦੋ ਟਰੱਕ ਡਰਾਈਵਰਾਂ ਲਈ ਪਲੀਜ਼। ਹਾਂਜੀ ਬਿਲਕੁਲ, ਆਪਾਂ ਤੁਹਾਨੂੰ ਬਾਬੇ ਦਾ ਗਾਣੇ ਸੁਣਾ ਦਾਂਗੇ ਹਨਾ, ਜਾਂ ਫਿਰ ਚਲੋ ਠੀਕ ਹੈ ਸੁਣਾਉਣੇ ਆਪਾਂ ਤੁਹਾਨੂੰ ਗਾਣੇ, ਮੈਂ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾਉਂਗੀ, ਪਰ ਆਪਦੀ ਵਾਚ ਨੀ ਮਤਲਬ ਗੀਤ ਲਵਾਉਂਦੇ ਆਪਾਂ। ਤੇ ਚਲੋ ਫਿਰ ਇੱਕ ਹੋਰ ਗੀਤ ਸੁਣ ਲੈਂਦੇ ਆ, ਤੇ ਗੀਤ ਤੋਂ ਬਾਅਦ ਫਿਰ ਅੱਜ ਮੈਂ ਛੇਤੀ ਚਲੀ ਜਾਣਾ, ਹੁਣ ਤੁਸੀਂ ਕਹੋਗੇ ਕਾਹਤੋਂ ਚਲੀ ਜਾਣਾ, ਕੰਮ ਆ ਕੋਈ ਹੈ ਨਾ, ਤਾਂ ਕਰਕੇ ਛੇਤੀ ਜਾਣਾ ਪੈਣਾ ਵਾ, ਤੇ ਹੁਣ ਮੇਰਾ ਧਿਆਨ ਵੀ ਉਧਰ ਨੀ ਚਲਾ ਜਾਂਦਾ, ਫਿਰ ਤਾਂ ਕਰਕੇ ਨਾ ਅੱਜ ਪ੍ਰੋਗਰਾਮ ਦੇ ਵਿੱਚ ਅਨਰਜੀ ਜੀ ਨਹੀਂ ਆ ਰਹੀ ਹੈਗੀ। ਤੇ ਚਲੋ ਕੋਈ ਗੱਲ ਨੀ, ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ।
ਰਹਿ ਸਕਦੇ ਨਾ ਦਿਲ ਦੀ ਸੁਣ ਸਕਦੇ ਨਾ ਆਪਣੀ ਕਹਿ ਸਕਦੇ ਹਾਂ ਕਿੱਥੇ ਸਾਨੂੰ ਤੇਰਾ ਕਿੱਥੇ ਸਾਨੂੰ ਤੇਰਾ ਇਨਕਾਰ ਲੈ ਕੇ ਆ ਗਿਆ ਕਿਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ ਕਿਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ
ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੀ ਸੀ ਤੁਸੀਂ ਕਿਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ ਸੋ ਬੜੀ ਹੀ ਸੋਹਣੀ ਜੀ ਫੀਲਿੰਗ ਆ ਜੀ ਇਸ ਗੀਤ ਦੇ ਵਿੱਚ ਬਾਕੀ ਕਹਿੰਦੇ ਹਨ ਕਿ ਦਿਲ ਤੇ ਲੱਗੀਆਂ ਸੱਟਾਂ ਵਾਲੇ ਦਰਦ ਲਕਾਉਣੇ ਸਿੱਖ ਗਏ ਆ ਦਿਲ ਤੇ ਲੱਗੀਆਂ ਸੱਟਾਂ ਵਾਲੇ ਦਰਦ ਲਕਾਉਣੇ ਸਿੱਖ ਗਏ ਆ ਚਿਹਰੇ ਉੱਤੇ ਹਾਸੇ ਰੱਖ ਕੇ ਜ਼ਿੰਦਗੀ ਜਿਉਣਾ ਸਿੱਖ ਗਏ ਆ ਸੋ ਬਹੁਤ ਕੁਝ ਸਿਖਾ ਦਿੰਦਾ ਜੀ ਤੇ ਬਾਕੀ ਇੱਧਰ ਮੈਂ ਜਿੱਦਾਂ ਕਿਹਾ ਕਿ ਬਹੁਤ ਕੁਝ ਸਿਖਾ ਦਿੰਦਾ ਤੇ ਇੱਧਰ ਗੁਰਿੰਦਰ ਸਿੰਘ ਜੀ ਕਹਿੰਦੇ ਕਿ ਬਹੁਤ ਵਧੀਆ ਗੀਤ ਲਾ ਦਿੱਤਾ ਲੱਗਦਾ ਪ੍ਰੋਗਰਾਮ ਵਿੱਚੇ ਛੱਡ ਕੇ ਜਾਣ ਲਈ ਮਜਬੂਰ ਕਰਤਾ ਇਸ ਪਿਆਰ ਨੇ ਤੇ ਨਾਲੇ ਹੱਸ ਰਹੇ ਲੈ ਦੱਸੋ ਹੈ ਮਜਬੂਰ ਕਿਉਂ ਕੀਤਾ ਏਦਾਂ ਦੀ ਕੋਈ ਗੱਲ ਨੀ ਪ੍ਰੋਗਰਾਮ ਪਿੱਛੇ ਛੱਡ ਕੇ ਜਾਣ ਵਾਲੀ, ਏਦਾਂ ਦਾ ਤੁਸੀਂ ਗੱਲਾਂ ਕਰਨ ਵਾਲੇ ਬਣੋ, ਮੈਂ ਸਾਰਾ ਦਿਨ ਗੱਲਾਂ ਸੁਣਾ ਦੂੰਗੀ, ਏਦਾਂ ਦੀ ਤਾਂ ਕੋਈ ਚੱਕਰ ਹੀ ਨੀ ਹੈਗੀ। ਤੇ ਅੱਜ ਨਾ ਬਾਕੀ ਇਹਨਾਂ ਨੇ ਨਾ ਸਾਨੂੰ ਇੱਕ ਵੀਡੀਓ ਭੇਜੀ ਆ, ਤੇ ਕਹਿੰਦੇ ਕਿ ਇੱਥੇ ਆਪਾਂ ਕੋਲ ਸਾਰੇ ਹੀ ਹਨ, ਤੇ ਇਹਨਾਂ ਨੇ ਲਓ ਨਰਿੰਦਰ ਜੀ ਗੁਰਿੰਦਰ ਸਿੰਘ ਜੀ ਨੇ ਵੀਡੀਓ ਵੀ ਭੇਜਤੀ ਆ, ਤੇ ਕਹਿੰਦੇ ਸਾਰਾ ਕੁਛ ਹੀ ਆਪਣੇ ਕੋਲ, ਇੱਥੇ ਤੁਸੀਂ ਆਉਣ ਵਾਲੇ ਬਣੋ, ਅਚਾਰ ਚੂਰ ਤਾਂ ਆਪੇ ਹੀ ਪੈ ਜਾਣਾ ਹਨਾ। ਤੇ ਬਾਕੀ ਚਲੋ ਖੈਰ, ਹੁਣ ਨਾਲ ਨਾਲ ਇਹਨਾਂ ਨੇ ਮੈਨੂੰ ਮੇਰੀ ਆਵਾਜ਼ ਵੀ ਸੁਣਾਤੀ ਆ, ਤੇ ਦੇਖ ਲਓ ਹੁਣ ਮੇਰੀ ਆਵਾਜ਼ ਸੁਣ ਕੇ ਦੇਖੋ ਅੱਜ ਉਹ ਵਾਲੀ ਜਿੱਦਾਂ ਨਾ ਐਨਰਜੀ ਜੀ ਹੁੰਦੀ ਆ, ਆਵਾਜ਼ ਦੇ ਵਿੱਚ ਵੀ ਐਨਰਜੀ ਜੀ ਹੈ ਨੀ ਜੀ ਹਨਾ। ਤੇ ਫਿਰ ਮੈਂ ਕਾਹਨੂੰ ਸਾਰਿਆਂ ਨੂੰ ਬੋਰ ਕਰਨਾ, ਮੈਂ ਸੋਚਿਆ ਚੱਲ ਹੁਣ ਅੱਜ ਪਹਿਲਾਂ ਹੀ ਚਲੇ ਜਾਂਦੀ ਆ। ਬਾਕੀ ਜਾਣ ਜੂਣ ਵਾਲੀ ਗੱਲ ਤਾਂ ਹੈ ਨੀ, ਆਪਾਂ ਤੁਹਾਨੂੰ ਦੱਸ ਦਿੱਤਾ ਕਿ ਗੱਲਾਂ ਤਾਂ ਤੁਸੀਂ ਕਰਨ ਵਾਲੇ ਬੜੋ, ਮੇਰੇ ਤੋਂ ਜਿੰਨੀਆਂ ਬਾਤਾਂ ਮਰਜ਼ੀ ਗਵਾਈ ਚਲੋ। ਤੇ ਇੱਧਰ ਗੈਰੀ ਮੈਲਬੋਰਨ ਵਾਲੇ ਕਹਿ ਰਹੇ ਆ ਕਿ ਇਫ ਯੂ ਹੈ ਗਾਣਾ ਤੁਹਾਡਾ ਜੀ ਲੱਭ ਲਿਆ ਵਾ ਟਰੱਕ ਡਰਾਈਵਰਾਂ ਦੇ ਲਈ, ਡਰਾਈਵਰਾਂ ਨੂੰ ਮਖੌਲ, ਬੜਾ ਸੋਹਣਾ ਗਾਣਾ ਮੈਂ ਸਾਰਤੀ ਕੇ ਦਾ, ਤੇ ਆਪਾਂ ਇਹ ਗਾਣਾ ਅਗਲਾ ਇਹੀ ਸੁਣਾ ਕੇ। ਤੇ ਬਾਕੀ ਕਹਿੰਦੇ ਕਿ ਬੋਬੀ ਜੀ ਆਈ ਲਾਈਕ ਕ੍ਰਿਸਟਿਨ ਐਂਡ ਗੋਲਡ ਕੋਸਟ ਫਾਰ ਹੋਲੀਡੇ ਨੋਟ ਫਾਰ ਵਰਕ, ਵੈਰੀ ਹਾਰਡ ਲਾਈਫ ਟਰੱਕ ਡਰਾਈਵਰ, ਐਵਰੀ ਵਨ ਥਿੰਕਿੰਗ ਟਰੱਕ ਡਰਾਈਵਰ ਮੇਕਸ ਈਜ਼ੀ ਮਨੀ ਬਟ ਨੋਟ ਟਰੂ। ਹਾਂਜੀ ਨਹੀਂ ਨਹੀਂ ਇਹ ਤਾਂ ਕਹਿਣ ਦੀ ਗੱਲ ਹੀ ਆ, ਤੇ ਬਾਕੀ ਡਰਾਈਵਰੀ ਸੌਖੀ ਨੀ ਹੁੰਦੀ ਗੀ, ਤਦੇ ਤਾਂ ਸਿਆਣਿਆਂ ਨੇ ਕਿਹਾ ਕਿ ਸੌਖੀ ਨੇ ਡਰਾਈਵਰੀ ਬਿੱਲੋ, ਕਹਿੰਦੇ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ। ਸੋ ਸੱਪ ਦੀ ਸਿਰੀ ਤੋਂ ਨੋਟ ਚੁੱਕਣ ਵਾਲੀ ਗੱਲ ਹੁੰਦੀ ਆ, ਸੜਕਾਂ ਤੇ ਦਿਨ ਰਾਤ ਡਰਾਈਵ ਕਰਨੀ ਸੌਖੀ ਨੀ ਹੁੰਦੀ, ਤੇ ਆਰਾਮ ਹਰ ਇੱਕ ਨੂੰ ਆਉਂਦਾ, ਠੀਕ ਹੈ ਨਾ। ਤੇ ਹਰ ਕੋਈ ਚਾਹੁੰਦਾ ਮੈਂ ਆਪਣੀ ਨੀਂਦ ਦੇ ਸੋਮਾਂ ਤੇ ਆਪਣੀ ਨੀਂਦ ਦੇ ਉੱਠਾਂ, ਤੇ ਪਰ ਡਰਾਈਵਰੀ ਏਦਾਂ ਦੀ ਚੀਜ਼ ਹੁੰਦੀ ਆ, ਸਿਰਫ ਤੁਹਾਨੂੰ ਆਪਣੀ ਜਾਨ ਨਹੀਂ, ਸੜਕ ਤੇ ਚੱਲਦੇ ਕਿੰਨੇ ਲੋਕਾਂ ਦੀ ਜਾਨ ਦੀ ਪਰਵਾਹ ਹੁੰਦੀ ਆ, ਇਸੇ ਲਈ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਕਰਨ ਵਾਲੀ ਜੌਬ ਆ ਜੀ ਇਹ, ਕੋਈ ਸੌਖੀ ਨੀ। ਤੇ ਬਾਕੀ ਦੇਖਿਆ ਜਾਵੇ ਕੰਮ ਕੋਈ ਵੀ ਸੌਖਾ ਨਹੀਂ ਹੁੰਦਾ, ਬਸ ਸਾਡੀ ਸੋਚ ਹੀ ਹੁੰਦੀ ਆ। ਜਿੱਦਾਂ ਹੁਣ ਤੁਸੀਂ ਡਰਾਈਵ ਕਰਦੇ ਹੋ, ਤੁਸੀਂ ਮੈਲਬੋਰਨ ਦੇ ਨੇੜੇ ਪਹੁੰਚ ਗਏ ਹਨਾ, ਉੱਥੋਂ ਦਾ ਵੈਦਰ ਜਿੱਦਾਂ ਤੁਸੀਂ ਫੋਟੋ ਭੇਜੀ ਆ, ਉਹ ਕਿੰਨਾ ਸੋਹਣਾ ਵੈਦਰ ਆ ਹਨਾ, ਬੜਾ ਸੋਹਣਾ, ਤੁਹਾਨੂੰ ਦੇਖ ਕੇ ਹੀ ਤੁਹਾਡੇ ਮਨ ਦੇ ਵਿੱਚੋਂ ਨਾ ਅੱਧੀ ਥਕਾਵਟ ਲੈ ਗਈ ਹੋਊਗੀ ਕਿ ਹਾਂ ਕਿੰਨਾ ਸੋਹਣਾ ਵੈਦਰ ਆ, ਕਿੰਨਾ ਸੋਹਣਾ ਵਿਊ ਆ, ਨਜ਼ਾਰਾ, ਤੇ ਤੁਹਾਡਾ ਮਨ ਆਟੋਮੈਟਿਕ ਹੀ ਵਧੀਆ ਤਰੀਕੇ ਨਾਲ ਡਰਾਈਵ ਕਰੂਗਾ ਹਨਾ, ਹੋਰ ਵੀ ਵਧੀਆ ਤਰੀਕੇ ਨਾਲ ਤੁਹਾਡੀ ਥਕਾਵਟ ਹੀ ਲੈ ਜਾਣੀ ਆ। ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇੱਥੇ ਬ੍ਰਿਸਬਨ ਦੇ ਵਿੱਚ ਕਾਫੀ ਗਰਮੀ ਤੁਹਾਨੂੰ ਲੱਗੀ ਤੇ ਤੁਸੀਂ ਸਾਰੀ ਰਾਤ ਸੌ ਨਹੀਂ ਸਕੇ, ਤਾਂ ਇੱਥੋਂ ਦੀ ਜਿਹੜੀ ਗਰਮੀ ਆ ਤੇ ਉਹ ਜਿਹੜੀ ਮਾਹੌਲ ਸੀ ਉਹਨੇ ਤੁਹਾਨੂੰ ਥਕਾਤਾ, ਮੀਨਸ ਕਿ ਤੁਹਾਡੀ ਬੋਡੀ ਨੂੰ ਥਕਾਵਟ ਫੀਲ ਹੋਈ, ਤੇ ਤੁਹਾਨੂੰ ਇਹ ਹੋਊਗਾ ਕਿ ਜਦੋਂ ਸੁਬਹਾ ਤੁਸੀਂ ਜੌਬ ਸਟਾਰਟ ਕੀਤੀ ਤੇ ਬੜਾ ਥੱਕਿਆ ਥੱਕਿਆ ਤੇ ਟੁੱਟਿਆ ਟੁੱਟਿਆ ਸਰੀਰ ਲੱਗਦਾ ਹੁੰਦਾ। ਸੋ ਕਿਤੇ ਨਾ ਕਿਤੇ ਏਦਾਂ ਦਾ ਵੀ ਹੁੰਦਾ ਵਾ, ਸੌਖਾ ਨਹੀਂ ਹੁੰਦਾ, ਪਰ ਆਪਣੇ ਮਨ ਨੂੰ ਆਪਣੇ ਜੋ ਵੀ ਆਸ ਪਾਸ ਦਾ ਮਾਹੌਲ ਹੁੰਦਾ ਉਹਦੇ ਨਾਲ ਐਡਜਸਟ ਕਰਕੇ ਕਈ ਵਾਰੀ ਇਹ ਹੁੰਦਾ ਕਿ ਆਪਣੀ ਲਾਈਫ ਨੂੰ ਥੋੜਾ ਈਜ਼ੀ ਆਪਾਂ ਫੀਲ ਕਰਨ ਲੱਗ ਜਾਂਦੇ ਹਾਂ, ਤੇ ਕੰਮ ਕੋਈ ਵੀ ਸੌਖਾ ਨਹੀਂ ਹੁੰਦਾ। ਪਰ ਕੋਈ ਚੱਕਰ ਨਹੀਂ ਜੀ, ਮੋਸਟ ਵੈਲਕਮ ਬ੍ਰਿਸਬਨ ਤੇ ਗੋਲਡ ਕੋਸਟ, ਜਦੋਂ ਵੀ ਤੁਹਾਡਾ ਦਿਲ ਕਰੇ ਜ਼ਰੂਰ ਚਲੇ ਆਓ। ਤੇ ਇੱਧਰ ਹੁਣ ਗੁਰਿੰਦਰ ਸਿੰਘ ਜੀ ਵੀ ਇਹਨਾਂ ਨਾਲ ਨਾ ਵੈਸੇ ਇੱਕ ਡਿਬੇਟ ਰੱਖੀ ਜਾਵੇ, ਡਿਬੇਟ ਚੋਂ ਹਾਰਦੇ ਨਹੀਂ ਜੀ ਜਮਾਂ, ਕਹਿੰਦੇ ਨਾ ਇਹ ਕਿਹੜਾ ਸਿਆਣਾ ਸੀ ਜਿਹੜਾ ਕਹਿੰਦਾ ਸੀ ਸੱਪਾਂ ਦੀ ਸਿਰੀ ਤੋਂ ਦੋਟ ਚੁੱਕਣੇ ਪੈਂਦੇ ਆ। ਲੈ ਹੱਦ ਹੋ ਗਈ, ਲੱਭ ਕੇ ਲਿਆਉਂਗੀ ਨਾ, ਅੱਜ ਨੀ ਮੈਂ ਦੱਸਣਾ ਹੈਗਾ, ਕੁਛ ਗੱਲਾਂ ਅਗਲੇ ਹਫ਼ਤੇ ਲਈ ਵੀ ਛੱਡਣੀਆਂ ਨਾ, ਨਹੀਂ ਤਾਂ ਕੋਈ ਚੱਕਰ ਨੀ, ਤੁਹਾਨੂੰ ਗਾਣਾ ਵੀ ਸੁਣਾ ਦਾਂਗੇ, ਐਡੀ ਕੋਈ ਗੱਲ ਨੀ। ਤੁਸੀਂ ਸਿਆਣੇ ਨੂੰ ਆਪੇ ਲੱਭ ਲਿਓ ਕਿ ਕਿਹੜਾ ਸਿਆਣਾ ਸੀਗਾ ਵਿੱਚੋਂ ਦੀ, ਹੈਨਾ। ਤੁਹਾਨੂੰ ਜੋ ਇੱਥੇ ਸੌਖਾ ਵਾ, ਕਿਧਰੇ ਹੈਰ ਨਾ ਜਾਂਦੇ, ਕਿਧਰੇ ਉਹ ਕੁੱਤਾ ਵਿਚਾਰਾ ਭੁੱਖਾ ਮਾਰਿਆ ਪਿਆ ਵਾ, ਉਹਦੇ ਪਤਾ ਨੀ ਬਾਲੀ ਬਾਲ ਦੇਖਦੇ ਸੀਗੇ, ਹੱਡ ਹੁੱਡ ਤਾਂ ਮੈਨੂੰ ਉਹਦੇ ਚ ਕੋਈ ਦੇਖਿਆ ਨੀ, ਜਾਂ ਉਹਦੀ ਪੂਛ ਹੀ ਦੇਖਦੀ ਸੀ, ਅੱਖਾਂ ਵੀ ਵਿੱਚ ਧੱਸੀਆਂ ਪਈਆਂ ਵਾ ਹਨਾ ਉਹਦੀਆਂ, ਤੇ ਕਾਢੋ ਤੁਰੀ ਫਿਰਦੀ ਆ, ਉਹ ਵੀ ਵਿਚਾਰੀ ਕਲਾ ਵੇਚ ਦਿੰਦੀ ਫਿਰਦੀ ਆ ਵੀ ਹਾਈ ਕੁਛ ਖਾਣ ਨੂੰ ਲੱਭ ਜਾਵੇ, ਉਹਦਾ ਵੀ ਕਹਿੰਦੇ ਚਾਰ ਪਾਲੂ ਹਨਾ, ਇਹਦਾ ਵੀ ਚਾਰ ਪਾਲੂ, ਕੰਮ ਹੀ ਨਬੇੜੂ। ਆਏ ਗਏ ਨੂੰ ਰੋਟੀ ਪਾਣੀ ਵੀ ਪੁੱਛ ਲਿਆ ਕਰੋ, ਨਤਿੰਦਰ ਠੌਰ ਜੀ ਜਾਣ ਜਾਣ ਤਾਂ ਕਰਦੇ ਹੋ, ਦੇਖ ਲਓ ਆਹੀ ਹਾਲ ਹੋਣਾ, ਏਦਾਂ ਨਾ ਹੋਵੇ ਕਿਤੇ ਕਹਿ ਦੇਣ, ਲੈ ਖਾ ਪੀ ਕੇ ਤਾਂ ਆਏ ਹੋਊਗੇ, ਚਲੋ ਠੀਕ ਆ, ਆ ਪੰਛੀ ਪੁੰਛੀ ਦੇਖੋ ਆਸੇ ਪਾਸੇ, ਸਾਡੇ ਤਾਂ ਦਰਖਤੀ ਦਰਖਤ ਆ, ਬਾਕੀ ਤੁਹਾਡੀ ਮਰਜ਼ੀ ਆ। ਘਾਹ ਘੂ ਬੜਾ ਲੱਗਾ ਹੋਰ ਨਾ, ਤੈਨੂੰ ਘਾਹ ਘੂ ਕੱਟਣੀ ਲਾ ਲੈਣ, ਵੀ ਪਹਿਲਾਂ ਨਰਿੰਦਰ ਆ ਜਾ ਕੰਮ ਕਰਦੇ ਆ, ਰੋਟੀ ਪਾਣੀ ਚੱਲ ਕੋਈ ਨਾ ਆਪਾਂ ਬਣਾਉਣੇ ਆ, ਘਰ ਦੇ ਤਾਂ ਘਰੇ ਨੀ, ਆਪਾਂ ਨਵੇੜ ਕੇ ਰੋਟੀ ਪਾਣੀ ਬਣਾਉਂਦੇ ਆ ਹਨਾ। ਦੇਖ ਲਓ ਫਿਰ ਉਹ ਨਾ ਹੋਵੇ ਵੀ ਅਸਮਾਨ ਤੋਂ ਗਿਰੇ ਨਰਿੰਦਰ ਜੀ ਦੇ ਖਜੂਰ ਤੇ ਅਟਕੇ ਵਾਲੀ ਗੱਲ ਹੋਵੇ ਨਾ, ਇੱਥੇ ਤਾਂ ਕੰਮ ਕਰਨਾ ਹੀ ਕਰਨਾ ਪੈਂਦਾ, ਉੱਥੇ ਜਾ ਕੇ ਵੀ ਰੋਟੀਆਂ ਆਪ ਥੱਪਣੀਆਂ ਪੈਣਾ। ਮਜ਼ਾਕ ਕਰਦੀ ਆ, ਸੁਣੀ ਜਾਂਦੇ ਆ ਤੇ ਨਾਲੇ ਕੁਛ ਲਿਖੀ ਜਾਂਦੇ ਆ ਹੁਣ, ਚੱਲ ਕੋਈ ਗੱਲ ਨੀ, ਦੇਖਦੇ ਆ ਕੀ ਲਿਖਦੇ ਆ। ਤੇ ਲਓ ਫਿਰ ਗੈਰੀ ਜੀ, ਤੁਸੀਂ ਇੱਕ ਗਾਣਾ ਸੁਣਨਾ ਚਾਹਿਆ ਸੀਗਾ, ਜਿੰਨੇ ਵੀ ਡਰਾਈਵ ਕਰਦੇ ਆ ਸਾਰਿਆਂ ਦੇ ਲਈ, ਤੇ ਲਓ ਫਿਰ ਤੁਹਾਡੀ ਫਰਮਾਇਸ਼ ਤੇ ਆਪਾਂ ਸਾਰਥੀ ਕੀ ਦਾ ਗੀਤ ਸੁਣਾਉਂਦੇ ਆ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਚਾਰ ਗੇੜੇ ਈਸਟ ਦੇ ਲਾਏ ਸੋਹਣੀਏ,
फिर भी ना मथे वट पाए सोनिए कुर्ते पजामे नाल टोर सोनिए नि फुल जट दी तरिया तू क्यों ड्राइवरा नू कर दी मखौल बिलो जैगुआर कट दी गड़ा च खटिया तू क्यों ड्राइवरा नू कर दी मखौल बिलो जैगुआर कट दी गड़ा च खटिया सनी विक बिलो जैगुआर रखे आ शिंगार मूरे लाइया चल रहा करनी की रिस तेरे ब्यूटी पालना शिंगार मूरे लाइया चल रहा करनी की रिस तेरे ब्यूटी पालना जिन्ने तेरे सूट उत्ते जड़े ने सितारे मेरी उन्ने दी करिया तू क्यों ड्राइवरा नू कर दी मखौल बिलो जैगुआर कट दी गड़ा च खड़िया ਕਰਦੀ ਮਖੌਲ ਬਿਲੋ ਜੈਗੁਆਰ ਕੱਟ ਦੀ ਗਰਾਜ ਖੜੀਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿਲੋ ਦੇਖ ਲੈ ਫਰਾਰੀ ਦੀ ਗਰਾਜ ਖੜੀਆ ਚਰਚੇ ਡਰਾਈਵਰਾਂ ਦੀ ਮੁੱਛ ਕੁੰਡੀ ਦੇ ਵੱਸ ਦੇ ਕਨੇਡਾ ਵਿੱਚ ਯਾਰ ਜੁੰਡੀ ਦੇ ਮਖੌਲ ਬਿਲੋ ਜੈਗੁਆਰ ਕੱਟ ਦੀ ਗਰਾਜ ਖੜੀਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿਲੋ ਜੈਗੁਆਰ ਕੱਟ ਦੀ ਗਰਾਜ ਖੜੀਆ
ਲਓ ਜੀ ਸਾਥੀ ਕੇ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੇ ਇੱਧਰ ਗੈਰੀ ਕਹਿ ਰਿਹਾ ਕਿ ਥੈਂਕਸ ਫਾਰ ਦਿਸ ਸੌਂਗ ਸੀ ਯੂ ਨੈਕਸਟ ਫਰਾਈਡੇ ਜੀ ਆਪਣੇ ਕੋਲ ਤੇ ਜੀ ਭਾਜੀ ਤੇ ਨਾਲ ਹੱਸ ਰਹੇ ਆ ਨਾ ਜੀ ਨਾ ਇਹ ਗਾਣਾ ਆਪਾਂ ਤੁਹਾਨੂੰ ਤਾਂ ਸੁਣਾਇਆ ਵਾ ਕਿ ਮਿਹਨਤ ਮੁਸ਼ਕਤ ਦੇ ਨਾਲ ਕੋਈ ਵੀ ਐਸੀ ਚੀਜ਼ ਨਹੀਂ ਕਿ ਤੁਸੀਂ ਨਾ ਲੈ ਸਕੋ ਤੇ ਬਾਕੀ ਜਿਹੜੀ ਆਪਦੇ ਹੱਥ ਤੱਕ ਦੀ ਕਮਾਈ ਆ ਉਹਦੇ ਵਿੱਚ ਬਰਕਤਾਂ ਵੀ ਬੜੀਆਂ ਹੁੰਦੀਆਂ ਕੋਈ ਨਾ ਗੈਰੀ ਜੀ ਦੇਖੀ ਜਾਇਓ ਤੁਹਾਡੇ ਕੋਲ ਵੀ ਸਭ ਕੁਛ ਹੀ ਆਊਗਾ ਹਨਾ ਤੇ ਬਾਕੀ ਸ਼ੁਕਰੀਆ ਤੁਸੀਂ ਗਾਣਾ ਪਸੰਦ ਕੀਤਾ ਤੇ ਇੱਧਰ ਗੁਰਿੰਦਰ ਸਿੰਘ ਕਹਿੰਦੇ ਮੈਂ ਵੀ ਡਰਾਈਵਰੀ ਕੀਤੀ ਆ ਪਰ ਨੋ ਡਾਇਰੈਕਟ ਡਿਪੋਜ਼ਿਟ ਹੋ ਜਾਂਦੇ ਸਨ ਹਾਂਜੀ ਪਤਾ ਸੀਗਾ ਵੀ ਖਾ ਖੁੱਲਣੇ ਇੱਦਾਂ ਹੀ ਹਨਾ ਤਾਂ ਕਰਕੇ ਮਜ਼ਾਕ ਕਰਦੀ ਹਾਂ ਵੀ ਚੱਲ ਕੋਈ ਨਾ ਡਾਇਰੈਕਟ ਡਿਪੋਜ਼ਿਟ ਤਾਂ ਹੁਣ ਪਤਾ ਹੀ ਆ ਇੱਥੋਂ ਦਾ ਸਿਸਟਮ ਹੀ ਇੱਦਾਂ ਦਾ ਇੱਦਾਂ ਹੀ ਹੋਣੇ ਆ ਤੇ ਹੋਰ ਡਾਇਰੈਕਟ ਡਿਪੋਜ਼ਿਟ ਹੋਏ ਕਰਕੇ ਆ ਜਿਹੜੇ ਤੁਸੀਂ ਨਾ ਹਰ ਰੋਜ਼ ਲੈਤਾ ਹਰੇਕ ਹਫ਼ਤੇ ਨਵੀਂ ਤੋਂ ਨਵੀਂ ਫੁੱਟ ਪਾਉਂਦੇ ਹੋ ਇਹ ਤਾਂ ਹੀ ਮਿਲਦੀ ਆ ਹਨਾ ਤੇ ਨਹੀਂ ਤਾਂ ਫਿਰ ਜੇ ਸਿੱਧੇ ਆਏ ਹੁੰਦੇ ਫੇਰ ਤਾਂ ਕਿੱਥੋਂ ਇਹ ਫੋਟੋਆਂ ਮਿਲਣੀਆਂ ਸੀਗੀਆਂ ਤੇ ਖੈਰ ਚਲੋ ਜੀ ਹੁਣ ਮੈਨੂੰ ਜਾਣਾ ਪੈਣਾ ਵਾ ਤੇ ਆਪਾਂ ਅਗਲੇ ਹਫ਼ਤੇ ਫਿਰ ਪ੍ਰੋਗਰਾਮ ਦੇ ਵਿੱਚ 8 to 10 ਸਿਡਨੀ ਸਮੇਂ ਮੁਤਾਬਕ ਟਾਈਮ ਚੇਂਜ ਹੋ ਗਿਆ ਤੇ ਤਾਂ ਕਰਕੇ ਥੋੜਾ ਜਿਹਾ ਮਾੜਾ ਜਿਹਾ ਐਡਜਸਟ ਕਰ ਲਿਓ ਹਨਾ ਪਹਿਲਾਂ ਆ ਜਾ ਕਰੋ ਤੇ ਪਹਿਲਾਂ ਆ ਜਾ ਕਰੋ ਤੋਂ ਮਤਲਬ ਤਾਂ ਉਹੀ ਆ ਵੀ ਮੈਨੂੰ ਪਹਿਲਾਂ ਆਉਣਾ ਪਿਆ ਕਰਨਾ ਵਾ ਬਾਕੀਆਂ ਦਾ ਟਾਈਮ ਤਾਂ ਆਈ ਥਿੰਕ ਸੇਮ ਹੀ ਹੋਊਗਾ ਤੇ ਸਾਡੇ ਬ੍ਰਿਸਬੇਨ ਦਾ ਟਾਈਮ ਆ ਜਿਹੜਾ ਉਹ 1 ਘੰਟੇ ਦਾ ਫਰਕ ਪੈ ਗਿਆ ਪਹਿਲਾਂ ਅਸੀਂ 8 ਸ਼ੋਅ ਕਰਦੇ ਹੁੰਦੇ ਸੀ ਆਪਾਂ ਤੇ ਹੁਣ ਸਾਨੂੰ 7 ਆਉਣਾ ਪੈਂਦਾ ਹਨਾ ਤੇ ਚਲੋ ਕੋਈ ਗੱਲ ਨੀ ਟਾਈਮ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਚੇਂਜ ਹੋ ਗਿਆ ਤੇ ਹੁਣ ਆਪਾਂ ਨੂੰ ਮੈਨੂੰ ਜਾਣਾ ਪੈਣਾ ਵਾ ਤੇ ਤੁਸੀਂ ਦੱਸ ਦਿਓ ਜਿਹੜੀ ਆਪਾਂ ਤੁਹਾਨੂੰ ਕਹਾਵਤ ਪਾਈ ਸੀ ਉਹਦਾ ਜਵਾਬ ਨਰਿੰਦਰ ਰਾਠੌਰ ਜੀ ਨੇ ਦੱਸਤਾ ਸੀ ਕਿ ਆਪਦੀਆਂ ਤਾਰੀਫਾਂ ਆਪ ਹੀ ਕਰਾਈ ਜਾਣੀਆਂ ਕਿਸੇ ਆਨੇ ਬਹਾਨੇ ਸੋ ਉਸਦੀ ਸਭ ਤੋਂ ਵਧੀਆ ਐਗਜ਼ਾਮਪਲ ਤਾਂ ਵੈਸੇ ਤਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ, ਸਭ ਤੋਂ ਵਧੀਆ ਐਗਜ਼ਾਮਪਲ ਤਾਂ ਸੁਖਬੀਰ ਬਾਦਲ ਹੀ ਆ ਗੱਪੀ, ਹੈ ਨਾ, ਆਪ ਹੀ ਪ੍ਰਾਈਜ਼ ਰੱਖ ਲੈਂਦਾ, ਆਪ ਹੀ ਅਰੇਂਜ ਕਰ ਲੈਂਦਾ, ਆਪਦੇ ਆਪ ਨੇ ਦਵਾ ਦਿੰਦਾ ਵਾ, ਪਰ ਕੀਤਾ ਕਰਾਇਆ ਉਹਨੇ ਕੀ ਆ, ਕੱਖ ਵੀ ਨੀ ਕੀਤਾ, ਹੈ ਨਾ, ਚਾਰੇ ਪਾਸੇ ਪੰਜਾਬ ਨੂੰ ਲੁੱਟਿਆ ਹੀ ਆ, ਇੰਨੇ ਟਾਈਮ ਤੋਂ ਬੁਰਾ ਹਾਲ ਕੀਤਾ ਪਿਆ ਵਾ ਪੰਜਾਬ ਦਾ। ਚਲੋ ਖੈਰ ਕੁਛ ਨੀ ਹੁੰਦਾ ਜੀ, ਕਹਿੰਦੇ ਹੁੰਦੇ ਆ ਕਿ ਹੱਥਾਂ ਨਾਲ ਜੋ ਵੀ ਗੰਢਾਂ ਆਪਾਂ ਦਿੱਤੀਆਂ, ਪਤਾ ਨੀ ਕਹਾਵਤ ਪਾਉਂਦੇ ਹੁੰਦੇ ਆ ਕਿ ਹੱਥਾਂ ਨਾਲ ਦਿੱਤੀਆਂ ਖਾਣਾ ਖੁੱਲਣੀਆਂ ਪੈਂਦੀਆਂ, ਫਿਰ ਸਮਥਿੰਗ ਏਦਾਂ ਕਿ ਜੋ ਹੱਥੀ ਬੀਜਿਆ ਉਹ ਪੱਟਣਾ ਤਾਂ ਪੈਣਾ ਹੀ ਆ ਤੇ ਭੋਗਣਾ ਵੀ ਪੈਣਾ ਵਾ। ਕਹਿੰਦੇ ਇੱਧਰ ਹਰਿੰਦਰ ਸਿੰਘ ਕਹਿੰਦੇ ਪਰ ਅੱਜ ਜੋ ਕੁਝ ਵੀ ਹੈ ਉਸ ਵਿੱਚ ਟਰੱਕ ਦੀ ਦੇਣ ਹੈ। ਹਾਂਜੀ, ਇਸੇ ਲਈ ਤਾਂ ਮੈਂ ਕਹਿ ਰਹੀ ਹਾਂ ਨਾ ਕਿ ਜੋ ਕੁਛ ਤੁਸੀਂ ਅੱਜ ਨਵੀਆਂ ਤੋਂ ਨਵੀਆਂ ਫੋਟੋਆਂ ਪਾਉਂਦੇ ਹੋ, ਸਾਰਾ ਕੁਛ ਕਹਿਦੇ ਹੋ ਨਾ, ਤੋ ਉਸੇ ਦੀ ਦੇਣਾ। ਸੋ ਬਹੁਤ ਵਧੀਆ ਗੱਲ ਹੈ ਜੀ, ਟਰੱਕ ਦੇ ਨਾਲ ਨਾਲ ਤੁਹਾਡੀ ਆਪਣੀ ਵੀ ਮਿਹਨਤ ਆ, ਪਤਾ ਨੀ ਤੁਸੀਂ ਕਿੰਨੀਆਂ ਰਾਤਾਂ ਜਾ ਕੇ ਕੱਢੀਆਂ ਹੋਣਗੀਆਂ, ਹਨਾ। ਕਈ ਵਾਰੀ ਏਦਾਂ ਦਾ ਮਾਹੌਲ ਹੁੰਦਾ ਵਾ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ, ਜਿੰਨੇ ਵੀ ਟਰੱਕ ਚਲਾਉਂਦੇ ਆ, ਇੰਟਰਸਟੇਟ ਜਾਂਦੇ ਆ, ਕਈ ਵਾਰੀ ਇਹੋ ਜਿਹੀਆਂ ਥਾਵਾਂ ਦੇ ਵਿੱਚੋਂ ਵੀ ਲੰਘਦੇ ਆ ਜਿੱਥੋਂ ਕਿ ਦਿਨ ਵੇਲੇ ਲੰਘਣ ਤੋਂ ਡਰ ਲੱਗਦਾ, ਜੰਗਲ ਹੁੰਦੇ ਆ ਜਾਂ ਜੰਗਲੀ ਜਾਨਵਰਾਂ ਦਾ ਵੀ ਡਰ ਹੁੰਦਾ ਵਾ। ਤੇ ਦੂਸਰੀ ਗੱਲ, ਕਈ ਵਾਰੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਭੁੱਖ ਵੀ ਬੜਾ ਸਤਾਉਂਦੀ ਆ ਤੇ ਪਰ ਕਿਤੇ ਨਾ ਕਿਤੇ ਤੁਸੀਂ ਰੋਕ ਕੇ ਕੁਛ ਖਾ ਨਹੀਂ ਸਕਦੇ ਹੁੰਦੇ, ਜਾਂ ਕਈ ਵਾਰੀ ਕੋਈ ਚੀਜ਼ ਏਦਾਂ ਦੀ ਮੌਸਮ ਦੇ ਅਕੋਰਡਿੰਗ ਖਰਾਬ ਵੀ ਹੋ ਜਾਂਦੀ, ਭੁੱਖੇ ਵੀ ਰਹਿਣਾ ਪੈਂਦਾ ਕਿਉਂਕਿ ਰਾਸਤੇ ਦੇ ਵਿੱਚ ਕੁਛ ਖਾਣ ਪੀਣ ਦਾ ਉਦਾਂ ਦਾ ਹਿਸਾਬ ਕਿਤਾਬ ਨਹੀਂ ਹੁੰਦਾ ਹੈਗਾ। ਹਰੇਕ ਥਾਂ ਤੇ ਤਾਂ ਰੈਸਟੋਰੈਂਟ ਜਾਂ ਇੱਦਾਂ ਨਹੀਂ ਹੁੰਦਾ, ਕਿਉਂਕਿ ਇੰਟਰਸਟੇਟ ਜਿਹੜੇ ਕੰਮ ਕਰਦੇ ਆ, ਦੂਰ ਦੂਰ ਜਾਂਦੇ ਆ, ਉਹਨਾਂ ਨੂੰ ਆਪਣੇ ਖਾਣ ਪੀਣ ਦਾ ਸਾਰਾ ਕੁਛ ਆਪਣੇ ਨਾਲ ਅਰੇਂਜ ਰੱਖਣਾ ਪੈਂਦਾ। ਸੋ ਸੌਖੀ ਨਹੀਂ ਹੈਗੀ ਜੀ ਡਰਾਈਵਰੀ, ਤੇ ਬਾਕੀ ਬਰਕਤਾਂ ਬਥੇਰੀਆਂ ਨੇ। ਆਪਾਂ ਮਿਹਨਤ ਦੇ ਨਾਲ ਕੰਮ ਕਰੋ ਤਾਂ ਬਰਕਤ ਹਰ ਕੰਮ ਦੇ ਵਿੱਚ ਆ। ਤੇ ਲਓ ਫਿਰ ਚਾਹੁੰਦੇ ਵਸਦੇ ਰਹੋ, ਤੇ ਹੁਣ ਅੱਜ ਮੈਨੂੰ ਜਾਣਾ ਪੈਣਾ, ਅਗਲੇ ਹਫ਼ਤੇ ਫਿਰ ਮਿਲਾਂਗੀ। ਗਾਣੇ ਛੱਡ ਕੇ ਜਾ ਰਹੀ ਹਾਂ, ਤੇ ਤਦ ਤੱਕ ਲਈ ਰੱਬ ਰੱਖਾ।